ਗੁੱਡ ਮਾਰਨਿੰਗ
ਭਾਈ ਨੇਵਿਲ, ਸਵੇਰ ਮੁਬਾਰਕ ਹੋਵੇ ਜਮਾਤੀਓ। ਅਸੀਂ ਦੁਬਾਰਾ ਵਾਪਸ ਆ ਕੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਸਰਬ ਭਰਪੂਰ ਨਾਮ ਵਿੱਚ ਦੁਬਾਰਾ ਮਿਲ ਕੇ ਖੁਸ਼ ਹਾਂ। ਇਹ ਵਿਸ਼ਵਾਸ ਕਰਦਿਆਂ ਕਿ ਤੁਹਾਡੇ ਕੋਲ ਉਸ ਦੀਆਂ ਪ੍ਰਸ਼ੰਸਾ ਅਤੇ ਆਸ਼ੀਸ਼ਾਂ ਦਾ ਇੱਕ ਵਧੀਆ ਹਫ਼ਤਾ ਰਿਹਾ ਹੈ। ਬਸ ਅੱਜ ਸਵੇਰ ਆਉਂਦਿਆਂ ਹੀ ਮੈਂ ਉੱਥੇ ਇੱਕ ਛੋਟੇ ਮੁੰਡੇ ਨੂੰ ਮਿਲਿਆ। ਉਸਨੇ ਮੈਨੂੰ ਦੋ ਛੋਟੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਰਪ੍ਰਸਤ ਦੂਤ ਦੀ ਇੱਕ ਤਖਤੀ ਦਿੱਤੀ। ਮੈਨੂੰ ਨਹੀਂ ਪਤਾ ਸੀ ਕਿ ਇਹ ਡੋਲਟਨ ਸੀ, ਡੋਲਟਨ ਦਾ ਛੋਟਾ ਮੁੰਡਾ ਸੀ। ਇੱਥੇ ਕੁਝ ਹਫ਼ਤੇ ਪਹਿਲਾਂ ਜਾਂ ਦੋ ਕੁ ਹਫ਼ਤੇ ਪਹਿਲਾਂ ਇੱਕ ਪਿਤਾ, ਮਸੀਹ ਪਿਤਾ ਸੀ, ਆਪਣੀ ਕਿਸ਼ੋਰੀ ਧੀ ਲਈ ਮੰਗਿਆ ਜੋ ਅਜੇ ਇੱਕ ਮਸੀਹ ਨਹੀਂ ਸੀ। ਜਦੋਂ ਉਹ ਪ੍ਰਾਰਥਨਾ ਕਤਾਰ ਵਿੱਚ ਖੜਾ ਸੀ ਅਤੇ ਪਵਿੱਤਰ ਆਤਮਾ ਨੇ ਕਿਹਾ, ਮੈਂ ਤੁਹਾਨੂੰ ਤੁਹਾਡੀ ਬੱਚੀ ਦਿੰਦਾ ਹਾਂ। ਅੱਜ ਸਵੇਰ ਉਹ ਇੱਥੇ ਹੈ, ਬਚਾ ਲਈ ਗਈ ਹੈ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ। ਇਸ ਮੰਚ ਤੇ ਬੈਠੀ ਹੋਈ ਹੈ ਠੀਕ ਉਸੇ ਤਰ੍ਹਾਂ ਜਿਵੇਂ ਪਵਿੱਤਰ ਆਤਮਾ ਨੇ ਕਿਹਾ ਸੀ। ਹੋਰ ਸਾਰੇ ਬੱਚੇ ਆਲੇ ਦੁਆਲੇ ਬੈਠੇ ਹੋਏ ਹਨ। ਮੈਂ ਜਾਣਦਾ ਹਾਂ ਕਿ ਡੋਲਟਨ ਪਰਿਵਾਰ ਖੁਸ਼ ਹੈ। ਉਸ ਛੋਟੀ ਔਰਤ ਨੂੰ ਵੇਖੋ ਜਿਸ ਦੇ ਬਾਲਕ ਲਈ ਉਹਨਾਂ ਪਿਛਲੇ ਐਤਵਾਰ ਪ੍ਰਾਰਥਨਾ ਕੀਤੀ ਸੀ, ਸੋਚਿਆ ਕਿ ਉਹ ਮਰ ਜਾਵੇਗਾ। ਮੈਂ ਵੇਖਦਾ ਹਾਂ ਕਿ ਇਹ ਅੱਜ ਵੀ ਸਾਡੇ ਨਾਲ ਹੈ। ਅਸੀਂ ਇਸ ਲਈ ਬਹੁਤ ਖੁਸ਼ ਹਾਂ। ਭੈਣ, ਉਹਨਾਂ ਸੋਚਿਆ ਕਿ ਉਸਨੂੰ ਮਾਸਪੇਸ਼ੀਆਂ ਦਾ ਵਿਕਾਰ ਹੈ, ਪਰ ਉਸਨੂੰ ਇਹ ਨਹੀਂ ਸੀ। ਇਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਸਾਡੇ ਸਾਰੇ ਚੰਗੇ ਦੋਸਤਾਂ ਨੂੰ ਵੇਖੋ, ਮੈਨੂੰ ਯਾਦ ਹੈ ਕਿ ਇਹ ਆਦਮੀ ਇੱਕ ਵਾਰ ਸ਼ਟੋਕੁਆ ਵਿੱਚ ਇੱਕ ਵਿਸ਼ੇਸ਼ ਇੰਟਰਵਿਊ ਲਈ ਮੇਰੇ ਕੋਲ ਆਇਆ ਸੀ। ਮੈਨੂੰ ਵਿਸ਼ਵਾਸ ਹੈ ਕਿ ਇਹ ਸੀ। ਮੈਂ ਤੁਹਾਡੇ ਅਤੇ ਤੁਹਾਡੀ ਪਤਨੀ ਅਤੇ ਬੱਚਿਆਂ ਨਾਲ ਨਾਸ਼ਤਾ ਕੀਤਾ, ਮੈਨੂੰ ਯਕੀਨ ਹੈ। ਜਾਂ ਤੁਸੀਂ ਅਤੇ ਤੁਹਾਡੀ ਪਤਨੀ ਜਾਂ ਬੱਚੇ ਵੀ? ਹਾਂ, ਮਿਡਲ ਟਾਊਨ ਵਿੱਚ। ਮੈਂ ਉਹ ਨਾਮ ਭੁੱਲ ਜਾਂਦਾ ਹਾਂ, ਇਸ ਲਈ ਮੈਂ ਇਸ ਨੂੰ ਸ਼ਟੋਕੁਆ ਕਹਿੰਦਾ ਹਾਂ। ਹਾਂ ਸ਼੍ਰੀਮਾਨ, ਮੇਰੇ ਬਹੁਤ ਸਾਰੇ ਚੰਗੇ ਦੋਸਤ ਭਾਈ ਚਾਰਲੀ ਕੋਕਸ ਅਤੇ ਭੈਣ ਨੈਲੀ ਇੱਥੇ ਹਨ, ਜੋ ਮੇਰੇ ਲਈ ਦੂਸਰਾ ਘਰ ਰਿਹਾ ਹੈ, ਅਤੇ ਤੁਸੀਂ ਹੋਰ ਕੋਈ ਨਹੀਂ ਪਰ ਮੇਰੇ ਆਪਣੇ ਹੀ ਬੱਚੇ ਹੋ। ਮੈਂ ਉੱਥੇ ਜਾਂਦਾ ਹਾਂ, ਇਹੀ ਉਹ ਥਾਂ ਹੈ ਜਿੱਥੇ ਮੈਂ ਜ਼ਿਆਦਾ ਸਮਾਂ ਆਰਾਮ ਕਰਨ ਵਿੱਚ ਬਿਤਾਉਂਦਾ ਹਾਂ। ਇਹ ਉਹੀ ਥਾਂ ਹੈ ਜਦੋਂ ਮੈਂ ਇੰਡੀਆਨਾ ਵਿੱਚ ਹੁੰਦਾ ਹਾਂ ਤਾਂ ਉਹ ਕੈਂਟਕੀ ਵਿੱਚ ਸਭ ਤੋਂ ਉੱਤਮ ਕਾਟੋ ਸ਼ਿਕਾਰੀ ਹੁੰਦਾ ਹੈ। ਅਤੇ ਚਾਰਲੀ, ਮੈਂ ਤੁਹਾਨੂੰ ਦੱਸ ਰਿਹਾ ਹਾਂ, ਮੈਂ ਬਸ ਉਡੀਕ ਰਿਹਾ ਹਾਂ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਉੱਥੇ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਕਰੈਪੀ ਜਾਂ ਧਾਰੀਦਾਰ ਮੱਛੀਆਂ ਫੜਨੀਆਂ ਚਾਹੀਦੀਆਂ ਹਨ। ਮੈਂ ਬਸ ਸੱਚਮੁੱਚ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਨੂੰ ਬਹੁਤ ਸਾਰੀ ਮਾਤਰਾ ਵਿੱਚ ਫੜਾਂ। ਭਾਈ ਪਾਰਨੇਲ ਦੱਖਣੀ ਕੈਰੋਲੀਨਾ ਤੋਂ ਅਤੇ ਭਾਈ ਖੈਰ ਇੱਥੇ ਬਹੁਤ ਸਾਰੇ ਵੱਖੋ ਵੱਖਰੀਆਂ ਥਾਵਾਂ ਤੋਂ ਹਨ ਜੋ ਅੱਜ ਸਵੇਰੇ ਸਾਨੂੰ ਮਿਲਣ ਲਈ ਆਏ ਹਨ। ਤੁਹਾਨੂੰ ਪਤਾ ਹੈ ਸਾਡੀ ਇੱਥੇ ਕੋਈ ਨਿਯਮਤ ਸਦਸਤਾ ਨਹੀਂ ਹੈ, ਅਸੀਂ ਬਸ ਇੱਕ ਦੂਸਰੇ ਨਾਲ ਸੰਗਤ ਕਰਦੇ ਹਾਂ। ਜਦ ਯਿਸੂ ਮਸੀਹ ਦਾ ਲਹੂ ਪਰਮੇਸ਼ਵਰ ਦਾ ਪੁੱਤਰ ਸਾਨੂੰ ਸਾਰੀਆਂ ਬੁਰਾਈਆਂ ਤੋਂ ਸਾਫ਼ ਕਰਦਾ ਹੈ। ਹੁਣ ਅਸੀਂ ਸ਼ਾਨਦਾਰ ਅਧਿਐਨ ਕਰ ਰਹੇ ਹਾਂ, ਬਸ ਸ਼ਾਨਦਾਰ ਅਸੀਂ ਹਾਂ। ਘੱਟੋ ਘੱਟ ਮੈਂ ਜਾਣਦਾ ਹਾਂ ਕਿ ਮੈਂ ਇਸ ਦਾ ਆਨੰਦ ਲੈ ਰਿਹਾ ਹਾਂ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਵੀ ਇਸ ਦਾ ਆਨੰਦ ਲੈ ਰਹੇ ਹੋ। ਮੈਂ ਕਈ ਵਾਰ ਦਿਨ ਵਿੱਚ ਸ਼ੁਰੂਆਤ ਕਰਦਾ ਹਾਂ ਇਸ ਬਾਰੇ ਬੋਲਣ ਜਾਂ ਇਸ ਬਾਰੇ ਪੜ੍ਹਨ ਲਈ। ਮੈਨੂੰ ਲਗਭਗ ਦੋ ਆਇਤਾਂ ਮਿਲਦੀਆਂ ਹਨ ਅਤੇ ਮੈਂ ਲਿਖਤਾਂ ਦੁਆਰਾ ਆਰੰਭ ਕਰਦਾ ਹਾਂ। ਤੁਸੀਂ ਜਾਣਦੇ ਹੋ ਸਭ ਤੋਂ ਪਹਿਲਾਂ ਮੈਂ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਗਿਆ ਹਾਂ, ਅਜੇ ਵੀ ਜਾ ਰਿਹਾ ਹਾਂ। ਤੁਸੀਂ ਜਾਣਦੇ ਹੋ ਮੈਂ ਇੱਕ ਸਮਾਂ ਲੈਣਾ ਚਾਹਾਂਗਾ ਜਿੱਥੇ ਅਸੀਂ ਇਬਰਾਨੀਆਂ ਦੀ ਕਿਤਾਬ ਤੇ ਜਾ ਸਕਦੇ ਹਾਂ, ਇਸ ਨੂੰ ਇਸ ਤਰ੍ਹਾਂ ਲਵਾਂਗੇ। ਖੈਰ, ਜਦ ਗਾਲੜਾਂ ਦੀ ਰੁੱਤ ਆਵੇਗੀ ਜਿਵੇਂ ਸਤੰਬਰ, ਲਗਭਗ ਅਕਤੂਬਰ, ਅਗਸਤ, ਤੁਹਾਨੂੰ ਪਤਾ ਹੈ, ਤਦ ਤੱਕ ਜਾਰੀ ਰੱਖਾਂਗਾ ਜਦ ਤੱਕ ਵਿਦੇਸ਼ ਜਾਣ ਦਾ ਸਮਾਂ ਨਾ ਆ ਜਾਵੇ। ਬਸ ਹਰੇਕ ਰਾਤ ਇਬਰਾਨੀਆਂ ਦੀ ਕਿਤਾਬ ਉੱਤੇ ਜਾਂ ਕੂਚ ਦੀ ਕਿਤਾਬ ਉੱਤੇ। ਕਿਵੇਂ ਪਰਮੇਸ਼ਵਰ ਕੂਚ ਵਿੱਚ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਂਦਾ ਹੈ। ਇੱਕ ਕੂਚ, ਇਹ ਉਸਦੀ ਬਹੁਤ ਸੁੰਦਰ ਮਿਸਾਲ ਹੈ ਜਿਵੇਂ ਅਸੀਂ ਹੁਣ ਆਪਣੇ ਕੂਚ ਲਈ ਤਿਆਰ ਹੋ ਰਹੇ ਹਾਂ। ਇਹ ਹੈ ਉਹ ਇੱਕ ਖੂਬਸੂਰਤ ਚੀਜ਼ ਹੈ। ਸਾਰੀਆਂ ਲਿਖਤਾਂ ਆਪਸ ਵਿੱਚ ਗੰਢ ਜਾਂਦੀਆਂ ਹਨ ਅਤੇ ਇੱਕ ਵੱਡੀ ਕਹਾਣੀ ਹੈ। ਹੁਣ ਅੱਜ ਸਵੇਰ ਵੀ ਅਸੀਂ ਕਿਤਾਬ ਵਿੱਚ ਹਾਂ। ਅਸੀਂ ਅਫ਼ਸੀਆਂ ਦੀ ਕਿਤਾਬ ਦੇ ਪਹਿਲੇ ਤਿੰਨ ਅਧਿਆਏ ਲੈਣ ਜਾ ਰਹੇ ਹਾਂ। ਪੌਲੁਸ ਦਾ ਅਫ਼ਸੀਆਂ ਨੂੰ ਖਤ ਜੋ ਅਫ਼ਸਸ ਵਿੱਚ ਸੀ, ਕਲੀਸਿਯਾ ਨੂੰ ਉਸ ਦੇ ਸਥਾਨ ਤੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੇ ਨੇੜੇ ਜਾਣ ਤੋਂ ਪਹਿਲਾਂ ਕੀ ਅਸੀਂ ਪ੍ਰਾਰਥਨਾ ਕਰਨ ਲਈ ਇੱਕ ਜਾਂ ਦੋ ਪਲ ਹੋਰ ਲੈ ਸਕਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ?
ਹੇ
ਪ੍ਰਭੂ, ਸਾਡੇ ਪਰਮੇਸ਼ਵਰ, ਅਸੀਂ ਹੁਣ ਤੇਰੀ ਹਜ਼ੂਰੀ ਵਿਚ ਆ ਰਹੇ ਹਾਂ ਜਿੰਨੇ ਅਸੀਂ ਅਯੋਗ ਹਾਂ, ਫਿਰ ਵੀ ਅਸੀਂ ਜਾਣਦੇ ਹਾਂ ਕਿ ਇੱਥੇ ਲਹੂ ਦੀ ਕੁਰਬਾਨੀ ਉਡੀਕ ਰਹੀ ਹੈ, ਸਾਨੂੰ ਹਰ ਅਸ਼ੁੱਧਤਾ ਤੋਂ ਸ਼ੁੱਧ ਕਰਦੀ ਹੈ ਅਤੇ ਸਾਨੂੰ ਪਿਤਾ ਦੇ ਅੱਗੇ ਪੇਸ਼ ਕਰਦੀ ਹੈ ਨਿਰਦੋਸ਼ ਅਤੇ ਦੋਸ਼ ਰਹਿਤ। ਇਸ ਦੇ ਯੋਗ ਹੋਣ ਲਈ ਅਸੀਂ ਕੁਝ ਨਹੀਂ ਕਰ ਸਕਦੇ ਸੀ, ਪਰ ਕਿਉਂਕਿ ਯਿਸੂ ਨੇ ਸਾਡੇ ਲਈ ਇਹ ਕੀਤਾ ਹੈ, ਅਸੀਂ ਉਸਦੀ ਹਜ਼ੂਰੀ ਅਤੇ ਉਸਦੇ ਨਾਮ ਅੱਗੇ ਨਿਮਰਤਾ ਨਾਲ ਝੁਕਦੇ ਹਾਂ। ਇਹ ਮੰਗਦੇ ਹੋਏ ਕਿ ਤੁਸੀਂ ਅੱਜ ਸਵੇਰ ਸਾਡੇ ਵਿਚਕਾਰ ਪਵਿੱਤਰ ਆਤਮਾ ਨੂੰ ਭੇਜ ਦਿਓਗੇ, ਕਿਸੇ ਧਰਮ ਸ਼ਾਸਤਰੀ ਵਾਂਗ ਨਹੀਂ। ਇਹ ਨਹੀਂ ਪਤਾ ਕਿ ਲਿਖਤਾਂ ਨੂੰ ਕਿਵੇਂ ਕ੍ਰਮ ਵਿਚ ਰੱਖਣਾ ਹੈ, ਪਰ ਕੇਵਲ ਪਵਿੱਤਰ ਆਤਮਾ ਦੇ ਅਹਿਸਾਸ ਲਈ ਉਤਸ਼ਾਹਤ ਅਤੇ ਸ਼ੁਕਰ ਗੁਜ਼ਾਰ ਹਾਂ ਜਦ ਇਹ ਮੇਰੇ ਵਿਚੋਂ ਦੀ ਲੰਘ ਰਿਹਾ ਹੈ। ਜਿਵੇਂ ਅਸੀਂ ਤੇਰੇ ਲਿਖੇ ਵਚਨ ਨੂੰ ਪੜ੍ਹਦੇ ਹਾਂ, ਇਹ ਸਾਨੂੰ ਸਭਨਾਂ ਨੂੰ ਆਸ਼ੀਸ਼ ਦੇਵੇ ਤਾਂ ਜੋ ਇਹ ਸਾਡੇ ਲਈ ਅਨੰਤ ਜੀਵਨ ਬਣ ਜਾਵੇ। ਇਹ ਬਖਸ਼ ਦੇ ਪਿਤਾ, ਅਸੀਂ ਇਸ ਨੂੰ ਯਿਸੂ ਦੇ ਨਾਮ ਅਤੇ ਉਸ ਦੇ ਲਈ ਮੰਗਦੇ ਹਾਂ। ਆਮੀਨ। ਹੁਣ ਮੈਂ ਇੱਥੇ ਆਖ ਦਿੰਦਾ ਹਾਂ, ਪਹਿਲੀ ਗੱਲ ਕਿ ਜੇ ਮੈਂ ਕਿਸੇ ਵੀ ਸਮੇਂ ਕੁਝ ਅਜਿਹਾ ਕਹਾਂ ਜਿਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਬਸ ਜੇ ਸਹੀ ਨਾ ਲੱਗੇ, ਜਾਂ ਹੋ ਸਕਦਾ ਹੈ ਕਿ ਤੁਹਾਡੀ ਸਿੱਖਿਆ ਅਨੁਸਾਰ ਬਿਲਕੁਲ ਹੀ ਗਲਤ ਹੋਵੇ, ਜਾਂ ਕੁਝ ਅਜਿਹਾ ਜਿਸ ਨਾਲ ਤੁਸੀਂ ਸਹਿਮਤ ਨਹੀਂ ਹੋ ਸਕਦੇ, ਮੈਂ ਪਵਿੱਤਰ ਆਤਮਾ ਤੇ ਭਰੋਸਾ ਕਰ ਰਿਹਾ ਹਾਂ ਕਿ ਉਹ ਇਸ ਨੂੰ ਇੰਨਾ ਦਿਲਚਸਪ ਅਤੇ ਮਿੱਠਾ ਬਣਾ ਦੇਵੇ ਜਦ ਤੱਕ ਕੋਈ ਵੀ ਠੋਕਰ ਨਾ ਖਾਵੇ। ਸਮਝੇ, ਇਹ ਹੋਵੇਗਾ, ਇਹ ਪ੍ਰੇਮ ਅਤੇ ਸੰਗਤੀ ਰਾਹੀਂ ਹੋਵੇਗਾ। ਇਹੀ ਹੈ ਜੋ ਹੈ, ਇਸ ਦਾ ਇਹੀ ਅਰਥ ਸੀ, ਅਤੇ ਇਹ ਸਭ ਪਿਛਲੇ ਐਤਵਾਰ ਦੇ ਉਪਦੇਸ਼ ਨਾਲ ਆਰੰਭ ਹੋਇਆ ਸੀ। ਮੇਰਾ ਵਿਸ਼ਵਾਸ ਹੈ ਕਿ ਇਹ ਸੀ ਪਿਛਲੇ ਐਤਵਾਰ ਦੀ ਸਵੇਰ ਨੂੰ ਰੱਦਿਆ ਹੋਇਆ ਰਾਜਾ ਤੋਂ। ਕੀ ਅਜੇ ਤੱਕ ਕਿਸੇ ਨੂੰ ਟੇਪ ਮਿਲੀ ਹੈ? ਮੇਰੇ ਖਿਆਲ ਨਾਲ ਉਹ ਉਹਨਾਂ ਨੂੰ ਮਿਲ ਗਈਆਂ ਹਨ। ਜੇ ਤੁਹਾਡੀ ਇੱਛਾ ਹੈ ਤਾਂ ਤੁਸੀਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ। ਰੱਦਿਆ ਹੋਇਆ ਰਾਜਾ। ਹੁਣ ਸਿਰਫ ਕੁਝ ਦਿਨ ਹਨ ਅਤੇ ਅਸੀਂ ਮਿਡਲ ਟਾਊਨ ਓਹੀਓ ਵਿਚ ਸ਼ੁਰੂਆਤ ਕਰਾਂਗੇ। ਅਸੀਂ ਸਾਰੇ ਚਾਹੁੰਦੇ ਹਾਂ ਜੋ ਉਹਨਾਂ ਦੀਆਂ ਛੁੱਟੀਆਂ ਉਸ ਸਮੇਂ ਲਈ ਹੋਣ ਤਾਂ ਜੋ ਉੱਥੇ ਸਾਡੇ ਨਾਲ ਮਿਲਣਾ ਨਿਸ਼ਚਿਤ ਹੋ ਸਕੇ, ਕਿਉਂਕਿ ਅਸੀਂ ਮਿਡਲ ਟਾਊਨ ਓਹੀਓ ਵਿਚ ਇੱਕ ਵਧੀਆ ਸੰਗਤ ਦੀ ਉਮੀਦ ਕਰ ਰਹੇ ਹਾਂ। ਡਾਕਟਰ ਸੁਲੀਵਨ, ਮੈਂ ਸੋਚਦਾ ਹਾਂ, ਕਮੇਟੀ ਦਾ ਚੇਅਰਮੈਨ ਹੈ ਅਤੇ ਉੱਥੇ 5 ਰਾਤਾਂ ਦੀਆਂ ਸਭਾਵਾਂ ਹੋਣਗੀਆਂ। ਮੈਂ ਅੰਤਰ ਨਾਮਧਾਰੀ ਕਲੀਸਿਆ ਦੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਮਹਿਮਾਨ ਬੁਲਾਰੇ ਵਜੋਂ ਪ੍ਰਚਾਰ ਕਰਾਂਗਾ। ਫਿਰ ਉਸ ਤੋਂ ਬਾਅਦ ਉਸ ਸਮੇਂ ਤੋਂ ਸਾਡੀ ਆਪਣੀ ਸਭਾ ਹੋਵੇਗੀ। ਅਸੀਂ ਇਸ ਨੂੰ 12 ਤਰੀਕ ਤੱਕ ਰੱਖਿਆ ਹੈ, ਪਰ ਇਹ ਸਮਝ ਰਹੇ ਹਾਂ ਕਿ ਉਸ ਤੋਂ ਬਾਅਦ ਅਸੀਂ ਇੱਕ ਹਫ਼ਤੇ ਲਈ ਹੋਰ ਅੱਗੇ ਜਾ ਸਕਦੇ ਹਾਂ। ਕੇਵਲ ਇਸ ਤੇ ਨਿਰਭਰ ਕਰਦਾ ਹੈ ਕਿ ਪਵਿੱਤਰ ਆਤਮਾ ਕਿਸ ਤਰ੍ਹਾਂ ਅਗਵਾਈ ਕਰਦਾ ਹੈ। ਅਸੀਂ ਸਾਰੇ ਆਤਮਾ ਦੀ ਅਗਵਾਈ ਵਿੱਚ ਚੱਲਣਾ ਚਾਹੁੰਦੇ ਹਾਂ। ਬਸ ਉਹੀ ਜੋ ਆਤਮਾ ਕਰਨ ਲਈ ਕਹਿੰਦੀ ਹੈ, ਫਿਰ ਇਸ ਨੂੰ ਛੇਤੀ ਨਾਲ ਕਰਨਾ। ਯਾਦ ਰੱਖਣਾ, ਜਦੋਂ ਅਸੀਂ ਆਤਮਾ ਦੀ ਆਗਿਆਕਾਰੀ ਕਰ ਰਹੇ ਹਾਂ, ਇੱਕ ਮਹਾਨ ਸਬਕ ਜੋ ਅਸੀਂ ਸਿੱਖਣਾ ਚਾਹੁੰਦੇ ਹਾਂ ਕਿ ਕਦੀ ਕਾਹਲੀ ਨਹੀਂ ਕਰਨੀ। ਵੇਖੋ, ਆਪਣਾ ਸਮਾਂ ਲਵੋ, ਨੇਚਾ ਕਰੋ। ਜੇ ਅਸੀਂ ਪਰਮੇਸ਼ਵਰ ਤੋਂ ਕੁਝ ਮੰਗਿਆ ਹੈ, ਯਾਦ ਰੱਖਣਾ ਕਿ ਪਰਮੇਸ਼ਵਰ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ। ਉਹ ਇਹ ਆਪਣੇ ਸਮੇਂ ਵਿੱਚ ਕਰਦਾ ਹੈ, ਸਭ ਤੋਂ ਵਧੀਆ ਢੰਗ ਨਾਲ ਸਾਡੇ ਲਈ ਇਸ ਨੂੰ ਸਹੀ ਕਰ ਦਿੰਦਾ ਹੈ। ਜੇ ਇਹ ਇਸ ਤਰ੍ਹਾਂ ਨਹੀਂ ਹੈ ਤਾਂ ਅੱਜ ਸਵੇਰੇ ਅਸੀਂ ਇੱਥੇ ਕੀ ਕਰ ਰਹੇ ਹਾਂ? ਅਸੀਂ ਕਾਹਦੇ ਲਈ ਮਸੀਹਤ ਦਾ ਦਾਅਵਾ ਕਰਦੇ ਹਾਂ? ਜੇ ਇਹ ਪਰਮੇਸ਼ਵਰ ਦਾ ਵਚਨ ਨਹੀਂ ਹੈ, ਜੇ ਇਹ ਸਹੀ ਨਹੀਂ ਹੈ, ਤਾਂ ਸਾਡੀ ਹਾਲਤ ਲੋਕਾਂ ਵਿਚਕਾਰ ਸਭ ਤੋਂ ਜ਼ਿਆਦਾ ਦਰਸਯੋਗ ਪਾਈ ਜਾਵੇਗੀ। ਮੈਂ ਇੱਥੇ ਬਹੁਤ ਸਾਰੇ ਲੋਕਾਂ ਨਾਲ ਦਿਲਾਂ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ, ਜੋ ਜਾਣਦੇ ਹਨ ਕਿ ਇਹ ਪਰਮੇਸ਼ਵਰ ਦਾ ਕਦੇ ਨਾ ਟਲਣ ਵਾਲਾ ਵਚਨ ਹੈ। ਤਦ ਇਹ ਹਰ ਵਚਨ ਸੱਚ ਹੈ, ਇਸ ਦਾ ਹਰ ਵਚਨ, ਇਸ ਦਾ ਹਰੇਕ ਪੜਾ। ਪਰਮੇਸ਼ਵਰ ਦੀ ਕਿਰਪਾ ਨਾਲ ਉਸ ਧਰਤੀ ਨੂੰ ਦੇਖਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਇਆ ਹੈ ਜਿਸ ਵਿਚ ਅਸੀਂ ਕਿਸੇ ਦਿਨ ਜਾਵਾਂਗੇ। ਕੱਲ ਲੋਕ ਨਹੀਂ ਜਾਣਦੇ ਕਿ ਇਸ ਕਿਸਮ ਦੀ ਸੇਵਕਾਈ ਦੇ ਨਾਲ ਉਦਾਸ ਕਰਨ ਵਾਲਾ ਸਮਾਂ ਕੀ ਹੁੰਦਾ ਹੈ। ਮੈਂ ਸੱਚਮੁੱਚ ਉਦਾਸ ਹੋ ਗਿਆ। ਮੈਂ ਪਤਨੀ ਨੂੰ ਕਿਹਾ, ਕਾਸ਼ ਕਿ ਮੈਂ ਹੁਣੇ ਚਲਾ ਜਾਵਾਂ। ਉਸਨੇ ਕਿਹਾ, ਤੁਸੀਂ ਇਹ ਕਿਉਂ ਕਹਿੰਦੇ ਹੋ ਬਿੱਲ? ਮੈਂ ਕਿਹਾ, ਓ, ਮੇਰੇ ਕੋਲ ਮੁਸੀਬਤਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ। ਫਿਰ ਇੰਝ ਲੱਗਾ ਜਿਵੇਂ ਪਵਿੱਤਰ ਆਤਮਾ ਨੇ ਕਿਹਾ, ਕੀ ਤੁਸੀਂ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਉਹਨਾਂ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ? ਸਮਝੇ? ਨਹੀਂ, ਮੈਂ ਕਿਹਾ, ਬਸ ਮੈਂ ਇਸ ਸਭ ਦੇ ਸਾਹਮਣੇ ਖੜੋ ਕੇ ਇਸ ਦਾ ਸਾਹਮਣਾ ਕਰਾਂਗਾ। ਦੇਖੋ, ਬਸ ਸਮਝੇ। ਇਹ ਬਹੁਤ ਹੀ ਵਧੀਆ ਹੈ। ਇਮਾਨਦਾਰੀ ਨਾਲ ਸੱਚਮੁੱਚ ਮੈਂ ਇਹ ਚਸ਼ਮਦੀਦ ਗਵਾਹਾਂ ਦੁਆਰਾ ਆਖਦਾ ਹਾਂ ਕਿ ਇਸ ਜੀਵਨ ਦੇ ਸਮਾਪਤ ਹੁੰਦੇ ਹੀ ਅਸੀਂ ਇੱਕ ਅਜਿਹੀ ਧਰਤੀ ਵਿੱਚ ਦਾਖਲ ਹੁੰਦੇ ਹਾਂ ਜੋ ਹਰ ਕਿਸੇ ਦੀ ਸੋਚ ਤੋਂ ਪਰੇ ਹੈ। ਜੇ ਇੱਥੇ ਕੋਈ ਅਣਜਾਣ ਹੈ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ। ਮੈਂ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਕੱਟੜ ਨਾ ਸਮਝੋ। ਮੈਂ ਚਾਹੁੰਦਾ ਹਾਂ ਜੋ ਕੁਝ ਵੀ ਹੋਵੇ ਇਮਾਨਦਾਰ ਰਹਿਣਾ ਹੈ ਅਤੇ ਸੱਚ ਦੱਸਣਾ ਹੈ। ਇਸ ਨਾਲ ਮੇਰਾ ਕੀ ਭਲਾ ਹੋਵੇਗਾ ਕਿ ਮੈਂ ਉਹ ਕੁਝ ਦੱਸਾਂ ਜੋ ਗਲਤ ਹੋਵੇ, ਜਦਕਿ ਇੱਥੇ ਬਹੁਤ ਕੁਝ ਹੈ ਜੋ ਸੱਚ ਹੈ। ਅਸੀਂ ਕਿਉਂ ਅਸੀਂ ਇਸ ਬਾਰੇ ਕੁਝ ਗਲਤ ਦੱਸਣਾ ਹੈ? ਸਮਝੇ, ਇਹ ਕੇਵਲ ਸੱਚਾਈ ਹੈ, ਕੋਈ ਹੈਰਾਨੀ ਦੀ ਗੱਲ ਨਹੀਂ। ਮੇਰਾ ਮੰਨਣਾ ਹੈ ਕਿ ਪੌਲੁਸ ਤੀਸਰੇ ਸਵਰਗ ਵਿੱਚ ਉਠਾ ਲਿਆ ਗਿਆ ਸੀ। ਉਸਨੇ ਉਹ ਚੀਜ਼ਾਂ ਵੇਖੀਆਂ ਜਿਨ੍ਹਾਂ ਬਾਰੇ ਬੋਲਣਾ ਉਸਦੇ ਵਸ ਦੀ ਗੱਲ ਨਹੀਂ ਸੀ। ਇੱਕ ਦਿਨ ਉਸਨੇ ਕਿਹਾ, ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਨਾ ਕੰਨੀ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਵਰ ਨੇ ਭੰਡਾਰ ਵਿੱਚ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਓ, ਅਸੀਂ ਬਸ ਜੀ ਰਹੇ ਹਾਂ, ਅਸੀਂ ਇੱਥੇ ਕੂੜੇ ਦੇ ਢੇਰ ਵਿੱਚ ਰਹਿ ਰਹੇ ਹਾਂ। ਬਸ ਇਹੀ ਹੈ, ਇੱਕ ਕੂੜੇ ਦਾ ਢੇਰ, ਗੰਦਗੀ ਦੇ ਧੂੰਏ ਨਾਲ ਭਰਿਆ ਹੋਇਆ। ਭਾਵੇਂ ਅਸੀਂ ਖੁਦ ਇਸ ਨਾਲ ਦੂਸ਼ਿਤ ਨਹੀਂ ਹਾਂ, ਅਸੀਂ ਇਸ ਵਿੱਚ ਰਹਿ ਰਹੇ ਹਾਂ ਜਿੱਥੇ ਧੂੰਆਂ ਪਾਪ ਦੇ ਧੁਖਦੇ ਹੋਏ ਘੁਰਨਿਆਂ ਵਿੱਚੋਂ ਆ ਰਿਹਾ ਹੈ। ਸਭ ਤੋਂ ਭਿਆਨਕ ਚੀਜ਼ਾਂ ਵਿੱਚੋਂ ਇੱਕ ਜਿਸ ਬਾਰੇ ਮੈਂ ਸੋਚ ਸਕਦਾ ਹਾਂ, ਉਹ ਹੈ ਸ਼ਹਿਰ ਵਿੱਚ ਇੱਕ ਪੁਰਾਣਾ ਕੂੜੇ ਦਾ ਸੜਦਾ ਹੋਇਆ ਢੇਰ। ਕੀ ਤੁਸੀਂ ਕਦੇ ਕਿਸੇ ਦੇ ਨੇੜੇ ਗਏ ਹੋ? ਉਹ ਭਿਆਨਕ ਧੂਏ ਦੀ ਦੂਸ਼ਿਤ ਗੰਧ ਜੋ ਹਰ ਕਿਸਮ ਦੀ ਗੰਦਗੀ ਵਿੱਚੋਂ ਆ ਰਹੀ ਹੈ, ਤੁਸੀਂ ਇਸ ਦਾ ਇੱਕ ਸਾਹ ਲੈਂਦੇ ਹੋ ਅਤੇ ਇਹ ਬਸ ਤੁਹਾਨੂੰ ਆਪਣਾ ਰਾਹ ਬਦਲਣ ਲਈ ਮਜਬੂਰ ਕਰ ਦੇਵੇਗਾ। ਮੈਨੂੰ ਯਾਦ ਹੈ, ਮੈਨੂੰ ਨਿਊ ਅਲਬਾਨੀ ਜਾਣਾ ਪੈਂਦਾ ਸੀ, ਹੇਠਾਂ 18ਵੀਂ ਗਲੀ ਵਿੱਚ, ਉੱਥੇ ਜਿੱਥੇ ਪੁਰਾਣਾ ਕੂੜੇ ਦਾ ਢੇਰ ਹੁੰਦਾ ਸੀ। ਮੈਨੂੰ ਉੱਥੇ ਮੀਟਰ ਪੜਨੇ ਪੈਂਦੇ ਸਨ। ਮੈਂ ਉਸ ਦਿਨ ਤੋਂ ਬਹੁਤ ਡਰਿਆ ਹੋਇਆ ਸੀ, 18ਵੀਂ ਗਲੀ, ਜਦੋਂ ਮੈਨੂੰ ਉਸਨੂੰ ਉੱਥੇ ਲੈ ਕੇ ਜਾਣਾ ਪਿਆ ਸੀ, ਕਿਉਂਕਿ ਉੱਥੇ ਬਹੁਤ ਭਿਆਨਕ ਬਦਬੂ ਸੁੰਘਣੀ ਪੈ ਰਹੀ ਸੀ। ਫਿਰ ਵੀ ਉੱਥੇ ਚੂਹਿਆਂ ਅਤੇ ਕੁੱਤਿਆਂ ਦੀਆਂ ਲਾਸ਼ਾਂ ਅਤੇ ਸਭ ਚੀਜ਼ਾਂ ਸਨ, ਤੁਹਾਨੂੰ ਪਤਾ ਹੈ, ਅਤੇ ਸੁਲਗ ਰਿਹਾ ਸੀ, ਪੁਰਾਣਾ ਧੂੰਆਂ ਇਸ ਵਿੱਚੋਂ ਬਾਹਰ ਆ ਰਿਹਾ ਸੀ। ਹੁਣ ਫਿਰ ਵੀ ਇਹੀ ਹੈ ਜਿਸ ਨਾਲ ਇਸ ਜ਼ਿੰਦਗੀ ਦੀ ਤੁਲਨਾ ਕੀਤੀ ਜਾਂਦੀ ਹੈ, ਇਸ ਦੀ ਸਭ ਤੋਂ ਉੱਤਮ ਸਥਿਤੀ ਵਿੱਚ। ਬਸ ਸੁਲਗ ਰਹੀ ਹੈ, ਹਰ ਜਗ੍ਹਾ ਤੋਂ ਪਾਪ ਦੀ ਬਦਬੂ ਆ ਰਹੀ ਹੈ, ਜਿਵੇਂ ਇਹ ਸੀ। ਮੈਂ ਆਤਮਿਕ ਗੱਲ ਕਰ ਰਿਹਾ, ਪਰ ਉਹ ਜਿੱਥੇ ਹਵਾ ਆਜ਼ਾਦੀ ਨਾਲ ਵਗ ਰਹੀ ਹੈ ਅਤੇ ਸਭ ਕੁਝ ਸੁੰਦਰ ਅਤੇ ਸ਼ਾਂਤੀ ਅਤੇ ਆਨੰਦ ਅਤੇ ਅਨੰਤ ਜੀਵਨ ਹੈ, ਬਸ ਨਦੀ ਦੇ ਉਸ ਪਾਰ। ਪਰ ਅਸੀਂ ਇੱਕ ਜੰਗ ਵਿੱਚ ਹਾਂ, ਇਸ ਲਈ ਆਓ ਕੇਵਲ ਸੁਣਦੇ ਨਾ ਰਹੀਏ ਅਤੇ ਆਖੋ ਆਓ ਛੇਤੀ ਨਾਲ ਉੱਥੇ ਪਹੁੰਚੀਏ। ਚਲੋ ਹਰ ਇੱਕ ਨੂੰ ਆਪਣੇ ਨਾਲ ਲਿਆਈਏ ਜਿਸ ਨੂੰ ਅਸੀਂ ਲਿਆ ਸਕਦੇ ਹਾਂ। ਹੁਣ ਇਹਨਾਂ ਪਾਠਾਂ ਦਾ ਉਦੇਸ਼ ਉਹਨਾਂ ਨੂੰ ਲੰਗਰ ਪਾਉਣਾ ਹੈ ਜੋ ਪਹਿਲਾਂ ਹੀ ਧਰਤੀ ਵਿੱਚ ਆ ਚੁੱਕੇ ਹਨ। ਇਸ ਦਾ ਉਦੇਸ਼, ਇਸ ਅਫਸੀਆਂ ਦੀ ਪੁਸਤਕ ਦਾ ਅਧਿਐਨ ਕਰਨ ਦਾ ਉਦੇਸ਼, ਕਲੀਸਿਆ ਨੂੰ ਉਸਦੇ ਅਹੁਦੇ ਤੇ ਰੱਖਣਾ ਹੈ ਜਿੱਥੇ ਇਹ ਸੰਪੂਰਨ ਤੌਰ ਤੇ ਮਸੀਹ ਵਿੱਚ ਖੜੀ ਹੋਵੇ। ਇਹ ਪੁਰਾਣੇ ਨੇਮ ਅਤੇ ਯਹੋਸ਼ੂਆ ਦੀ ਕਿਤਾਬ ਦੀ ਇੱਕ ਕਿਸਮ ਹੈ ਜਿੱਥੇ ਯਹੋਸ਼ੂਆ ਨੇ ਵੰਡ ਕੀਤੀ ਸੀ। ਪਿਛਲੇ ਐਤਵਾਰ ਅਸੀਂ ਇਸ ਨੂੰ ਲਿਆ ਸੀ ਜਿੱਥੇ ਯਹੋਸ਼ੂਆ ਨੇ ਹਰ ਆਦਮੀ ਨੂੰ ਜ਼ਮੀਨ ਵੰਡੀ ਸੀ। ਉਸਨੇ ਇਹ ਪ੍ਰੇਰਣਾ ਦੁਆਰਾ ਕੀਤਾ, ਕਿਵੇਂ ਮੂਸਾ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ, ਲਸਣ ਪਿਆਜ਼ ਤੋਂ ਬਾਹਰ। ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਿਸ ਦਾ ਪਰਮੇਸ਼ਵਰ ਨੇ 400 ਸਾਲ ਪਹਿਲਾਂ ਵਾਅਦਾ ਕੀਤਾ ਸੀ। 400 ਸਾਲ ਪਹਿਲਾਂ ਉਹ ਉਹਨਾਂ ਨੂੰ ਇੱਕ ਅਜਿਹੀ ਧਰਤੀ ਵਿੱਚ ਲਿਆਵੇਗਾ, ਇੱਕ ਚੰਗੀ ਧਰਤੀ ਜੋ ਦੁੱਧ ਅਤੇ ਸ਼ਹਿਦ ਨਾਲ ਭਰੀ ਹੋਈ ਹੈ। ਮੂਸਾ ਇਸਰਾਇਲ ਦੇ ਲੋਕਾਂ ਨੂੰ ਉਸੇ ਧਰਤੀ ਤੱਕ ਲੈ ਗਿਆ, ਪਰ ਉਹਨਾਂ ਨੂੰ ਉਸ ਵਿੱਚ ਨਹੀਂ ਲਿਆਇਆ। ਯੇਸ਼ੂ ਨੇ ਆਤਮਕ ਲੋਕਾਂ ਲਈ, ਉਹਨਾਂ ਲੋਕਾਂ ਲਈ ਜਿਹੜੇ ਸਾਡੇ ਨਾਲ ਸ਼ੁਰੂਆਤ ਤੋਂ ਹੀ ਪਵਿੱਤਰ ਆਤਮਾ ਦਾ ਵਾਅਦਾ ਕੀਤਾ ਗਿਆ ਹੈ, ਯੇਸ਼ੂ ਸਾਨੂੰ ਵਾਅਦੇ ਤੱਕ ਲੈ ਆਇਆ। ਪਰ ਪਵਿੱਤਰ ਆਤਮਾ ਆਇਆ ਯਹੋਸ਼ੂਆ ਦੇ ਰੂਪ ਵਿੱਚ, ਕਬਜ਼ਾ ਕਰਨ ਅਤੇ ਅਗਵਾਈ ਕਰਨ ਅਤੇ ਨਿਰਦੇਸ਼ ਕਰਨ ਅਤੇ ਧਰਤੀ ਦਾ ਮਾਲਕ ਬਣਨ ਜਾਂ ਕਲੀਸਿਆ ਦੇ ਅਧਿਕਾਰ ਲੈਣ ਲਈ। ਸਾਨੂੰ ਪਤਾ ਹੈ, ਅਸਲ ਵਿੱਚ ਫਿਰ ਹੁਣ ਇਹ ਉਹ ਥਾਂ ਹੈ ਜਿੱਥੇ ਸ਼ਾਇਦ ਲੋਕ ਸੋਚਣ ਕਿ ਮੈਂ ਕਠੋਰ ਹਾਂ ਅਤੇ ਭਰਾਵਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਨਹੀਂ ਹਾਂ, ਪਰਮੇਸ਼ਵਰ ਮੇਰਾ ਨਿਆਂ ਹੋਵੇ, ਮੈਂ ਨਹੀਂ ਹਾਂ। ਸਮਝੇ, ਮੈਂ ਸਿਰਫ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਸੱਚਾਈ ਹੈ। ਸਮਝੇ, ਅਸੀਂ ਆਗੂ ਚੁਣ ਲਏ ਹਨ ਮਨੁੱਖਾਂ ਵਿੱਚੋਂ ਬਜਾਏ ਅਗਵਾਈ ਦੇ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਆਗੂ। ਅਸੀਂ ਚਾਹੁੰਦੇ ਹਾਂ ਕਿ ਆਦਮੀ ਸਾਡਾ ਹਿੱਸਾ ਸਾਨੂੰ ਵੰਡਣ ਅਤੇ ਸਾਡੀ ਅਗਵਾਈ ਕਰਨ, ਜਿਵੇਂ ਮੈਥੋਡਿਸਟ, ਬੈਪਟਿਸਟ, ਪ੍ਰੈਸਬੀਟੇਰੀਅਨ, ਲੂਥਰ, ਚਰਚ ਆਫ ਕ੍ਰਾਈਸਟ, ਪੈਂਟੇਕੋਸਟਲ ਅਤੇ ਵੱਖੋ ਵੱਖਰੇ ਪੰਥ। ਇੱਕ ਸੰਗਠਨ ਨੂੰ ਇੱਕ ਉਦਾਹਰਣ ਵਜੋਂ ਠਹਿਰਾ ਕੇ ਅਸੀਂ ਇਸ ਦੇ ਪਿੱਛੇ ਚੱਲਦੇ ਹਾਂ। ਬਾਈਬਲ ਵਿੱਚ ਕਿਤੇ ਵੀ ਅਸੀਂ ਅਜਿਹਾ ਕਰਨ ਲਈ ਨਹੀਂ ਹਾਂ। ਪਰਮੇਸ਼ਵਰ ਦੀ ਸਾਰੀ ਬਾਈਬਲ ਵਿੱਚ ਇੱਕ ਵੀ ਲਿਖਤ ਨਹੀਂ ਹੈ ਜਿੱਥੇ ਉਸਨੇ ਕਦੇ ਕਲੀਸਿਆ ਨੂੰ ਸੰਗਠਿਤ ਕੀਤਾ ਹੋਵੇ ਜਾਂ ਕਿਸੇ ਸੰਗਠਨ ਬਾਰੇ ਬੋਲਿਆ ਹੋਵੇ। ਬਾਈਬਲ ਵਿੱਚ ਇੱਕ ਵੀ ਥਾਂ ਤੇ ਨਹੀਂ, ਪਰ ਹਮੇਸ਼ਾ ਇਸ ਦੇ ਉਲਟ ਰਿਹਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਸੰਸਾਰ ਦੀਆਂ ਚੀਜ਼ਾਂ ਵਾਂਗ ਫੈਸ਼ਨ ਕਰੀਏ। ਉਹ ਸਾਨੂੰ ਖਾਸ ਵੱਖਰੇ ਕੀਤੇ ਹੋਏ ਚਾਹੁੰਦਾ ਹੈ। ਮੇਰਾ ਮਤਲਬ ਇਹ ਨਹੀਂ ਕਿ ਹੁਣ ਮੂਰਖ ਬਣੋ, ਜਿਵੇਂ ਅਸੀਂ ਇਸ ਨੂੰ ਕਹਿੰਦੇ ਹਾਂ।
ਆਈ ਮੀਨ ਟੂ ਬੀ ਅ ਕਾਲਡ ਆਊਟ ਪੀਪਲ।
ਮੇਰਾ ਭਾਵ ਹੈ ਬਾਹਰ ਬੁਲਾਏ ਹੋਏ ਲੋਕ, ਉਹ ਇੱਕ ਮੁਬਾਰਕ ਪਵਿੱਤਰ ਦੇਸ਼ ਜੀਵਨ ਜੀ ਰਹੇ ਹਨ ਜੋ ਬਦਨਾਮੀ ਤੋਂ ਉੱਪਰ ਹਨ।
Acting, behaving ourselves,
ਉਸੇ ਤਰ੍ਹਾਂ ਦੇ ਕੰਮ ਕਰਦੇ ਹੋਏ ਜਿਵੇਂ ਉਹ ਕਰਦਾ ਸੀ, ਸਾਡੇ ਵਿੱਚ ਕੰਮ ਕਰਦਾ ਹੋਇਆ, ਕਿਉਂ ਜੋ ਅਸੀਂ ਉਸ ਦੀ ਕਾਰੀਗਰੀ ਹਾਂ। ਯਿਸੂ ਮਸੀਹ ਵਿੱਚ ਭਲੇ ਕੰਮਾਂ ਲਈ ਰਚੇ ਗਏ। ਹੁਣ ਬੁੱਧਵਾਰ ਰਾਤ, ਤੁਹਾਡੇ ਵਿੱਚੋਂ ਬਹੁਤ ਸਾਰੇ ਬੁੱਧਵਾਰ ਦੀ ਰਾਤ ਇੱਥੇ ਨਹੀਂ ਸਨ, ਪਰ ਅਸੀਂ ਚਲੇ ਗਏ ਹਾਂ। ਮੈਂ ਸੋਚਦਾ ਹਾਂ ਕਿ ਤੀਸਰੀ ਜਾਂ ਨਹੀਂ ਇਹ ਪੰਜਵੀਂ ਆਇਤ ਹੈ। ਲੇਪਾਲਕਪਨ ਨੂੰ ਜਾਂ ਲੋਕਾਂ ਨੂੰ ਅਹੁਦੇ ਤੇ ਰੱਖਣਾ, ਕਿਵੇਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਅਹੁਦੇ ਤੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਪਰਮੇਸ਼ਵਰ ਇੱਕ ਨੂੰ ਅਹੁਦੇ ਤੇ ਰੱਖਦਾ ਹੈ ਤਾਂ ਉਹ ਸਾਰੀ ਕਲੀਸਿਆ ਉਸ ਇੱਕ ਵਾਂਗ ਬਣਨਾ ਚਾਹੁੰਦੀ ਹੈ, ਉਸੇ ਕਿਸਮ ਦੀਆਂ ਚੀਜ਼ਾਂ ਨੂੰ ਲੈਣਾ ਚਾਹੁੰਦੀ ਹੈ, ਉਹੀ ਕੰਮ ਕਰਨਾ ਚਾਹੁੰਦੀ ਹੈ। ਅਸੀਂ ਵੱਖਰੇ ਵੱਖਰੇ ਹਾਂ, ਅਸੀਂ ਵੱਖਰੇ ਬਣਾਏ ਗਏ ਹਾਂ, ਸਾਡਾ ਸੁਭਾਅ ਵੱਖਰਾ ਹੈ ਅਤੇ ਸਾਨੂੰ ਵੱਖਰੇ ਵੱਖਰੇ ਅਹੁਦੇ ਤੇ ਰੱਖਿਆ ਗਿਆ ਹੈ, ਹਰੇਕ ਨੂੰ ਇੱਕ ਵੱਖਰੇ ਕੰਮ ਲਈ, ਸ਼ਾਇਦ ਇੱਕ ਨੂੰ ਛੋਟੇ ਜਿਹੇ ਕੰਮ ਦੇ ਲਈ, ਕਿਸੇ ਹੋਰ ਨੂੰ ਇੱਕ ਵੱਡੇ ਕੰਮ ਦੇ ਲਈ। ਮੈਨੂੰ ਯਕੀਨ ਹੈ ਕਿ ਇਹ ਦਾਊਦ ਸੀ ਜਾਂ ਨਬੀਆਂ ਵਿੱਚੋਂ ਇੱਕ, ਮੈਨੂੰ ਹੁਣ ਭੁੱਲ ਗਿਆ ਹੈ। ਉਸਨੇ ਕਿਹਾ, ਮੈਂ ਪਰਮੇਸ਼ਵਰ ਦੇ ਭਵਨ ਦਾ ਰਾਖਾ ਬਣਨਾ ਦੁਸ਼ਟਾਂ ਦੇ ਤੰਬੂਆਂ ਵਿੱਚੋਂ ਵਸਣ ਨਾਲੋਂ ਪਸੰਦ ਕਰਦਾ ਹਾਂ। ਹੁਣ ਅਸੀਂ ਲੇਪਾਲਕਪਨ ਉੱਤੇ ਬਸ ਇੱਕ ਸਕਿੰਟ ਲਈ ਰੁਕਾਂਗੇ। ਪੰਜਵੀਂ ਆਇਤ, ਇਸ ਦੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਅਸੀਂ ਜਾ ਸਕਦੇ ਹਾਂ, ਪਰ ਹੁਣ ਇਸ ਵਿਸ਼ੇ ਨੂੰ ਯਾਦ ਰੱਖਣਾ, ਇਹ ਸਭ ਕੁਝ ਅਹੁਦੇ ਤੇ ਰੱਖੇ ਜਾਣ ਬਾਰੇ ਹੈ। ਕਿੰਨੇ ਇਸ ਨੂੰ ਸਮਝਦੇ ਹਨ? ਆਓ ਸੁਣਦੇ ਹਾਂ ਜਦ ਤੁਸੀਂ ਇਸ ਨੂੰ ਇੱਕ ਸਾਰਤਾ ਵਿੱਚ ਕਹਿੰਦੇ ਹੋ, ਰੱਖਣਾ। ਉਹ ਯਿਸੂ ਦਾ ਸਥਾਨ ਵਿੱਚ, ਮਸੀਹ ਵਿੱਚ, ਜਿੱਥੇ ਪਵਿੱਤਰ ਆਤਮਾ ਸਾਡੀ ਅਗਵਾਈ ਕਰ ਰਿਹਾ ਹੈ, ਤੁਸੀਂ ਉੱਥੇ ਹੋ। ਹੁਣ ਤੁਸੀਂ ਸਮਝ ਗਏ, ਵੇਖੋ ਸਾਨੂੰ ਅਹੁਦੇ ਤੇ ਰੱਖ ਰਿਹਾ ਹੈ। ਅਫਸੀਆਂ ਦੀ ਕਿਤਾਬ ਨੇ ਇਸ ਨੂੰ ਕਰਨਾ ਹੈ। ਇਸ ਉਸਤਾਦ ਸਿੱਖਿਅਕ ਪੌਲੁਸ ਨੂੰ ਦੇਖੋ, ਸਭ ਤੋਂ ਪਹਿਲਾਂ ਉਹ ਡਿੱਗਣ ਦੇ ਸਾਰੇ ਵਿਚਾਰਾਂ ਨੂੰ ਬਾਹਰ ਕੱਢ ਦਿੰਦਾ ਹੈ, ਸਾਰੇ ਵਿਚਾਰਾਂ ਨੂੰ ਹਮੇਸ਼ਾ ਲਈ ਬਾਹਰ ਕਰ ਦਿੰਦਾ ਹੈ। ਅੱਜ ਮਸੀਹ ਹੋਣਾ ਅਤੇ ਕੱਲ ਨਹੀਂ, ਅਤੇ ਅਗਲੇ ਦਿਨ ਪਰਮੇਸ਼ਵਰ ਮੈਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਅਗਲੇ ਦਿਨ ਮੈਂ ਫਿਰ ਵਾਪਸ ਆ ਜਾਂਦਾ ਹਾਂ। ਇਹ ਬਕਵਾਸ ਹੈ। ਹੁਣ ਇਹ ਕਿਤਾਬ ਖੁਸ਼ਖਬਰੀ ਦੀ ਸਿੱਖਿਆ, ਖੁਸ਼ਖਬਰੀ ਦੇ ਉਪਦੇਸ਼ਾਂ ਲਈ ਨਹੀਂ ਲਿਖੀ ਗਈ ਹੈ। ਅਸੀਂ ਇਸ ਨੂੰ ਪ੍ਰਚਾਰ ਖੇਤਰ ਵਿੱਚ ਪ੍ਰਚਾਰ ਨਹੀਂ ਕਰਦੇ, ਮੈਂ ਇਸ ਨੂੰ ਕਲੀਸਿਆ ਲਈ ਲੈ ਕੇ ਆਉਂਦਾ ਹਾਂ, ਕਿਉਂਕਿ ਪੌਲੁਸ ਨੇ ਇਸ ਨੂੰ ਸੰਤਾਂ ਦੇ ਲਈ ਲਿਖਿਆ ਸੀ, ਉਹਨਾਂ ਲਈ ਜਿਹੜੇ ਬੁਲਾਏ ਗਏ ਅਤੇ ਸੁਰੱਖਿਅਤ ਰੱਖੇ ਗਏ ਹਨ, ਭਰੇ ਹੋਏ ਹਨ ਅਤੇ ਵੱਖਰੇ ਰੱਖੇ ਗਏ ਹਨ ਅਤੇ ਪਵਿੱਤਰ ਆਤਮਾ ਵਿੱਚ ਪਹਿਲਾਂ ਹੀ ਕਨਾਨ ਦੀ ਧਰਤੀ ਵਿੱਚ ਹਨ। ਉਹ ਉਹਨਾਂ ਨੂੰ ਪਹਿਲੀ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਆਪਣੇ ਦਿਮਾਗ ਵਿੱਚੋਂ ਬਾਹਰ ਕੱਢੋ ਕਿ ਤੁਸੀਂ ਨਾਸ਼ ਹੋਣ ਜਾ ਰਹੇ ਹੋ ਅਤੇ ਤੁਸੀਂ ਅਜਿਹਾ ਕਰਨ ਜਾ ਰਹੇ ਹੋ ਅਤੇ ਤੁਸੀਂ ਇਸ ਤੋਂ ਡਰਦੇ ਹੋ। ਕਿਸੇ ਵੀ ਚੀਜ਼ ਤੋਂ ਨਾ ਡਰੋ, ਕਿਉਂਕਿ ਉਹ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਕਿੱਥੇ ਹੋ, ਤੁਸੀਂ ਕੌਣ ਹੋ, ਤੁਸੀਂ ਕਿਵੇਂ ਖੜੇ ਹੋ। ਹੁਣ ਤੁਸੀਂ ਕੁਝ ਗਲਤ ਕਰ ਸਕਦੇ ਹੋ ਅਤੇ ਹਰ ਵਾਰ ਜਦੋਂ ਤੁਸੀਂ ਕੁਝ ਗਲਤ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਭੁਗਤਾਨ ਮਿਲੇਗਾ। ਹਾਂ ਸ਼੍ਰੀਮਾਨ, ਤੁਸੀਂ ਜੋ ਬੀਜੋਗੇ ਉਹ ਵੱਢੋਗੇ, ਪਰ ਇਸ ਦਾ ਤੁਹਾਡੀ ਮੁਕਤੀ ਨਾਲ ਕੋਈ ਵਾਸਤਾ ਨਹੀਂ ਹੈ। ਜਦੋਂ ਤੁਸੀਂ ਪਰਮੇਸ਼ਵਰ ਦੀ ਆਤਮਾ ਤੋਂ ਪੈਦਾ ਹੁੰਦੇ ਹੋ ਤਾਂ ਤੁਹਾਨੂੰ ਸਦੀਵੀ ਜੀਵਨ ਮਿਲ ਜਾਂਦਾ ਹੈ ਅਤੇ ਤੁਸੀਂ ਨਹੀਂ ਮਰ ਸਕਦੇ। ਜਿਵੇਂ ਪਰਮੇਸ਼ਵਰ ਮਰ ਨਹੀਂ ਸਕਦਾ। ਤੁਸੀਂ ਪਰਮੇਸ਼ਵਰ ਦਾ ਹਿੱਸਾ ਹੋ, ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ। ਮੈਂ ਇੱਕ ਬ੍ਰਹਮ ਪੈਦਾ ਹੋਇਆ ਸੀ, ਤੁਸੀਂ ਮੈਨੂੰ ਕੋਈ ਹੋਰ ਨਾਮ ਦੇ ਸਕਦੇ ਹੋ, ਕੋਈ ਹੋਰ ਨਾਮ ਇਹ ਮੈਨੂੰ ਜਰਾ ਵੀ ਘੱਟ ਬ੍ਰਹਮ ਨਹੀਂ ਬਣਾਵੇਗਾ। ਮੈਂ ਅਜੇ ਵੀ ਬ੍ਰਹਮ ਹਾਂ, ਮੈਂ ਬ੍ਰਹਮ ਪੈਦਾ ਹੋਇਆ ਸੀ, ਹਮੇਸ਼ਾ ਬ੍ਰਹਮ ਹੀ ਰਹਾਂਗਾ। ਹੋ ਸਕਦਾ ਹੈ ਕਿ ਕਿਸੇ ਦਿਨ ਮੈਂ ਬਹੁਤ ਵਿਗੜੀ ਹੋਈ ਹਾਲਤ ਵਿੱਚ ਹੋਵਾਂ, ਗਠੀਏ ਨਾਲ ਖਿੱਚਿਆ ਜਾਵਾਂ, ਇੱਕ ਦੁਰਘਟਨਾ ਹੋਵੇ ਅਤੇ ਇਸ ਤਰ੍ਹਾਂ ਫਾੜਿਆ ਜਾਵਾਂ ਕਿ ਮੈਂ ਇੱਕ ਜਾਨਵਰ ਜਿਹਾ ਦਿਸਾਂ, ਪਰ ਮੈਂ ਫਿਰ ਵੀ ਬ੍ਰਹਮ ਹੋਵਾਂਗਾ। ਕਿਉਂ? ਬ੍ਰਹਮ ਲਹੂ ਮੇਰੇ ਅੰਦਰ ਹੈ। ਇਹੀ ਉਹ ਹੈ ਜੋ ਤੁਸੀਂ ਹੋ। ਜਿੰਨਾ ਚਿਰ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਹੈ। ਹੁਣ ਯਾਦ ਰੱਖੋ, ਮੈਂ ਉਹਨਾਂ ਨਾਲ ਗੱਲ ਨਹੀਂ ਕਰ ਰਿਹਾ ਜਿਹੜੇ ਮਸੀਹ ਤੋਂ ਬਾਹਰ ਹਨ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਹਾਂ ਜਿਹੜੇ ਮਸੀਹ ਵਿੱਚ ਹਨ। ਤੁਸੀਂ ਮਸੀਹ ਵਿੱਚ ਕਿਵੇਂ ਆਉਂਦੇ ਹੋ? ਇੱਕ ਆਤਮਾ ਨਾਲ, ਅੰਗਰੇਜ਼ੀ ਭਾਸ਼ਾ ਵਿੱਚ ਵੱਡਾ SPIR, ਜਿਸ ਦਾ ਅਰਥ ਹੈ ਇੱਕ ਸਰੀਰ ਬਣਨ ਦੇ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ। ਅਸੀਂ ਕਿਵੇਂ ਅੰਦਰ ਆਉਂਦੇ ਹਾਂ? ਕੀ ਪਾਣੀ ਦੇ ਬਪਤਿਸਮੇ ਦੁਆਰਾ? ਮੈਂ ਬੈਪਟਿਸਟ ਅਤੇ ਚਰਚ ਆਫ ਕ੍ਰਾਈਸਟ ਨਾਲ ਅਸਹਿਮਤ ਹਾਂ। ਪਾਣੀ ਦੇ ਬਪਤਿਸਮੇ ਦੁਆਰਾ ਨਹੀਂ, ਕਿਸੇ ਵੀ ਤਰ੍ਹਾਂ ਨਹੀਂ। ਪਹਿਲਾ ਕੁਰੰਥੀਆਂ 12 ਵਿੱਚ ਲਿਖਿਆ ਹੈ, ਇੱਕੋ ਹੀ ਆਤਮਾ ਨਾਲ, ਪਵਿੱਤਰ ਆਤਮਾ ਨਾਲ ਸਾਨੂੰ ਉਸ ਸਰੀਰ ਵਿੱਚ ਲਿਆਂਦਾ ਗਿਆ ਹੈ। ਉਨੇ ਹੀ ਸੁਰੱਖਿਅਤ ਹਾਂ ਜਿੰਨੇ ਉਹ ਸਰੀਰ ਸੁਰੱਖਿਅਤ ਹਨ। ਪਰਮੇਸ਼ਵਰ ਨੇ ਇਸ ਦਾ ਵਾਅਦਾ ਕੀਤਾ ਹੈ। ਪਰਮੇਸ਼ਵਰ ਉਸ ਦਾ ਦੁਬਾਰਾ ਨਿਆਂ ਕਿਵੇਂ ਕਰ ਸਕਦਾ ਹੈ? ਜਦੋਂ ਇੱਕ ਵਾਰ ਕਲਵਰੀ ਤੇ ਚਲਾ ਗਿਆ, ਗਲਗੱਥਾ ਨੂੰ ਜਾਂਦਾ ਹੋਇਆ, ਉਸ ਨੂੰ ਕੁੱਟਿਆ ਗਿਆ, ਕੁਚਲਿਆ ਗਿਆ, ਉਹ ਚੰਗਾ ਨਹੀਂ ਕਰ ਸਕਿਆ, ਉਹ ਮੁਸ਼ਕਿਲ ਨਾਲ ਇੱਕ ਸ਼ਬਦ ਵੀ ਨਹੀਂ ਬੋਲ ਸਕਿਆ। ਕੀ ਕਾਰਨ ਸੀ? ਸਾਰੇ ਸੰਸਾਰ ਦੇ ਪਾਪਾਂ ਦਾ ਬੋਝ ਉਸ ਦੇ ਉੱਤੇ ਸੀ। ਇਹ ਇਸ ਲਈ ਨਹੀਂ ਕਿ ਉਹ ਪਾਪੀ ਸੀ, ਪਰ ਉਹ ਪਾਪੀ ਬਣ ਗਿਆ ਮੇਰੇ ਲਈ ਅਤੇ ਤੁਹਾਡੇ ਲਈ। ਆਦਮ ਤੋਂ ਲੈ ਕੇ ਉਸ ਦੇ ਆਉਣ ਤੱਕ ਦੁਨੀਆਂ ਦੇ ਸਾਰੇ ਪਾਪ ਉਸ ਦੇ ਮੋਢਿਆਂ ਤੇ ਸਨ। ਪਰਮੇਸ਼ਵਰ ਆਪਣੇ ਪੁੱਤਰ ਨੂੰ ਸਜ਼ਾ ਨਹੀਂ ਦੇ ਰਿਹਾ ਸੀ, ਉਹ ਪਾਪ ਨੂੰ ਸਜ਼ਾ ਦੇ ਰਿਹਾ ਸੀ। ਦੇਖੋ ਇਹ ਕਿੰਨਾ ਭਿਆਨਕ ਸੀ। ਉਹ ਤੁਸ਼ਟੀਕਰਨ ਕਰ ਰਿਹਾ ਸੀ, ਉਹ ਉਹਨਾਂ ਸਭਨਾਂ ਦੇ ਲਈ ਬਚ ਨਿਕਲਣ ਦਾ ਰਾਹ ਬਣਾ ਰਿਹਾ ਸੀ ਜਿਨ੍ਹਾਂ ਨੂੰ ਉਹ ਆਪਣੇ ਪੂਰਵ ਗਿਆਨ ਦੁਆਰਾ ਜਾਣਦਾ ਸੀ ਕਿ ਉਹ ਆਉਣਗੇ। ਅਸੀਂ ਇਸ ਵਿੱਚ ਕੁਝ ਹੀ ਮਿੰਟਾਂ ਵਿੱਚ ਜਾਵਾਂਗੇ। ਹੁਣ ਜਦ ਤੁਸੀਂ ਇੱਕੋ ਹੀ ਆਤਮਾ ਦੁਆਰਾ ਇੱਕ ਸਰੀਰ ਵਿੱਚ ਬਪਤਿਸਮਾ ਲਿਆ, ਇੱਕ ਸਰੀਰ ਜੋ ਮਸੀਹ ਹੈ, ਅਸੀਂ ਹਮੇਸ਼ਾ ਦੇ ਲਈ ਸੁਰੱਖਿਅਤ ਹਾਂ। ਹੁਣ ਇਹੀ ਉਹ ਥਾਂ ਹੈ ਜਿੱਥੇ ਅਜੀਬ ਢੰਗ ਨਾਲ ਠੇਸ ਪਹੁੰਚਾਉਂਦਾ ਹੈ, ਖਾਸ ਕਰਕੇ ਅਰਮੀਨੀਅਨ ਵਿਸ਼ਵਾਸੀਆਂ ਨੂੰ, ਕਿ ਉਹਨਾਂ ਨੂੰ ਆਪਣੇ ਆਪ ਨੂੰ ਯੋਗ ਬਣਾਉਣ ਲਈ ਕੁਝ ਕਰਨ ਦੀ ਲੋੜ ਹੈ ਜਾਂ ਕੁਝ ਗੁਣਕਾਰੀ ਕਰਨ ਦੀ ਲੋੜ ਹੈ। ਇੱਕੋ ਸਮੇਂ ਦੋ ਚੀਜ਼ਾਂ ਦੁਆਰਾ ਇਹ ਕਿਵੇਂ ਹੋ ਸਕਦਾ ਹੈ? ਇਹ ਜਾਂ ਤਾਂ ਕਿਰਪਾ ਦੁਆਰਾ ਜਾਂ ਕੰਮਾਂ ਦੁਆਰਾ ਹੈ, ਕਿਸੇ ਇੱਕ ਦੁਆਰਾ ਹੋਣਾ ਹੈ। ਇਹ ਇੱਕੋ ਚੀਜ਼ ਨਾਲ ਹੋ ਸਕਦਾ ਹੈ, ਇਹ ਦੋ ਵੱਖਰੀਆਂ ਚੀਜ਼ਾਂ ਦੁਆਰਾ ਨਹੀਂ ਹੈ, ਇਸ ਨੂੰ ਇੱਕੋ ਨਾਲ ਹੀ ਹੋਣਾ ਹੈ। ਮੈਂ ਹੋਰ ਕੁਝ ਨਹੀਂ ਪਰ ਪਰਮੇਸ਼ਵਰ ਦੀ ਕਿਰਪਾ ਨੂੰ ਵੇਖ ਸਕਦਾ ਹਾਂ। ਇਹੀ ਮੇਰੀ ਸੋਚ ਹੈ। ਮੈਂ ਹਮੇਸ਼ਾ ਕਿਰਪਾ ਵਿੱਚ ਵਿਸ਼ਵਾਸ ਕੀਤਾ ਹੈ। ਮੈਂ ਤਾਂ ਬਸ ਕਿਰਪਾ ਵਿੱਚ ਹੀ ਵਿਸ਼ਵਾਸ ਕਰਦਾ ਹਾਂ, ਇਹੀ ਸਭ ਹੈ। ਮੈਂ ਆਪਣੇ ਜੀਵਨ ਵਿੱਚ ਵੀ ਜਦ ਮੈਂ ਲੜਕਾ ਹੀ ਸੀ, ਮੈਂ ਹੋਰ ਕੁਝ ਨਹੀਂ ਬਸ ਕਿਰਪਾ ਨੂੰ ਹੀ ਵੇਖਿਆ ਹੈ। ਉਹ ਕਹਿੰਦੇ ਹਨ, ਤੁਸੀਂ ਮੇਰੀ ਪਿੱਠ ਖੁਰਕੋ ਅਤੇ ਮੈਂ ਤੁਹਾਡੀ ਖੁਰਕਾਂਗਾ। ਖੈਰ, ਇਹ ਇੱਕ ਭਿਆਨਕ ਵਾਕ ਹੈ, ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਤੁਸੀਂ ਮੇਰੀ ਪਿੱਠ ਖੁਰਕਦੇ ਹੋ ਜਾਂ ਨਹੀਂ। ਜੇ ਤੁਹਾਨੂੰ ਖੁਰਕ ਦੀ ਜ਼ਰੂਰਤ ਹੈ, ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਖੁਰਕਾਂਗਾ। ਵੇਖੋ ਕਿਰਪਾ, ਹਾਂ ਸ਼੍ਰੀਮਾਨ, ਵੇਖੋ ਕਿਰਪਾ ਪ੍ਰੇਮ ਦੁਆਰਾ ਕੰਮ ਕਰਦੀ ਹੈ। ਜੇ ਤੁਹਾਨੂੰ ਇਸ ਦੀ ਲੋੜ ਹੈ ਤਾਂ, ਚਾਹੇ ਤੁਸੀਂ ਮੇਰੇ ਲਈ ਕਦੇ ਵੀ ਕੁਝ ਨਾ ਕੀਤਾ, ਮੈਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਤੁਹਾਨੂੰ ਇਸ ਦੀ ਜ਼ਰੂਰਤ ਪਵੇਗੀ, ਮੈਂ ਇਹ ਕਿਸੇ ਵੀ ਤਰ੍ਹਾਂ ਕਰਾਂਗਾ ਕਿਰਪਾ, ਕਿਉਂਕਿ ਤੁਹਾਨੂੰ ਇਸ ਦੀ ਲੋੜ ਹੈ। ਮੈਨੂੰ ਬਚਾਏ ਜਾਣ ਦੀ ਲੋੜ ਸੀ, ਮੈਨੂੰ ਕੋਈ ਵੀ ਬਚਾ ਨਹੀਂ ਸਕਦਾ ਸੀ, ਮੈਂ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ ਸੀ, ਮੈਂ ਆਪਣੇ ਬਚਾਉਣ ਲਈ ਕੁਝ ਵੀ ਨਹੀਂ ਕਰ ਸਕਦਾ ਸੀ, ਪਰ ਮੈਨੂੰ ਬਚਾਏ ਜਾਣ ਦੀ ਲੋੜ ਸੀ ਕਿਉਂਕਿ ਮੈਂ ਇੱਕ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ ਸੀ। ਪਰਮੇਸ਼ਵਰ ਨੇ ਆਪਣਾ ਪੁੱਤਰ ਭੇਜ ਦਿੱਤਾ, ਉਸ ਨੂੰ ਪਾਪ ਦੀ ਦੇਹ ਦੇ ਵਾਂਗ ਬਣਾਇਆ ਤਾਂ ਜੋ ਮੇਰੀ ਜਗ੍ਹਾ ਉਹ ਦੰਡ ਭੋਗੇ। ਮੈਨੂੰ ਬਚਾ ਲਿਆ ਗਿਆ, ਕੇਵਲ ਕਿਰਪਾ ਦੁਆਰਾ ਮੈਨੂੰ ਬਚਾਇਆ ਗਿਆ। ਮੈਂ ਇੱਕ ਵੀ ਚੀਜ਼ ਨਹੀਂ ਕਰ ਸਕਦਾ ਸੀ, ਜਾਂ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦੇ ਸੀ। ਉਹ ਜਿਨ੍ਹਾਂ ਨੂੰ ਜਗਤ ਦੀ ਨੀਂਹ ਧਰਨ ਤੋਂ ਅਗੇਤਰੇ ਆਪਣੇ ਪੂਰਵ ਗਿਆਨ ਰਾਹੀਂ ਜਾਣਦਾ ਸੀ। ਅਸੀਂ ਪਿਛਲੇ ਬੁੱਧਵਾਰ ਇਸ ਵਿੱਚ ਗਏ ਸੀ, ਅਸੀਂ ਪਰਮੇਸ਼ਵਰ ਨੂੰ ਇਲਾ ਇਲੋਹੀਮ ਵਿੱਚ ਚਿਤਰਿਤ ਕੀਤਾ ਅਤੇ ਵੇਖਿਆ ਕਿ ਉਹ ਆਪਣੀ ਹੋਂਦ ਆਪ ਰੱਖਣ ਵਾਲਾ ਹੈ, ਪਰ ਉਸਦੇ ਅੰਦਰ ਪਿਤਾਪਨ ਸੀ। ਉਸਦੇ ਅੰਦਰ ਵੱਖੋ ਵੱਖਰੀਆਂ ਵਿਸ਼ੇਸ਼ਤਾਵਾਂ ਸਨ, ਜਿਵੇਂ ਇੱਕ ਮੁਕਤੀਦਾਤਾ, ਇੱਕ ਚੰਗਾ ਕਰਨ ਵਾਲਾ, ਇਹ ਸਭ ਕੁਝ ਪਰਮੇਸ਼ਵਰ ਵਿੱਚ ਸੀ। ਪਰਮੇਸ਼ਵਰ ਆਪਣੀ ਹੋਂਦ ਆਪ ਰੱਖਦਾ ਸੀ, ਪਰ ਉਹ ਇੱਕ ਮੁਕਤੀਦਾਤਾ ਸੀ, ਉਹ ਪਿਤਾ ਸੀ। ਉਸ ਕੋਲ ਇੱਕ ਦੂਤ ਨਹੀਂ ਸੀ, ਉਸ ਕੋਲ ਕੁਝ ਵੀ ਨਹੀਂ ਸੀ, ਉੱਥੇ ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਉਹ ਆਪਣੀ ਹੋਂਦ ਆਪ ਰੱਖਦਾ ਸੀ, ਪਰਮੇਸ਼ਵਰ ਤੋਂ ਸਿਵਾ ਹੋਰ ਕੁਝ ਵੀ ਹੋਂਦ ਵਿੱਚ ਨਹੀਂ ਸੀ। ਪਰ ਉਹ ਪਰਮੇਸ਼ਵਰ ਸੀ, ਇਸ ਲਈ ਉਸਦੀ ਉਪਾਸਨਾ ਕਰਨ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਸੀ, ਕਿਉਂਕਿ ਉਹ ਉਪਾਸਨਾ ਨੂੰ ਪਸੰਦ ਕਰਦਾ ਸੀ। ਉਸਨੇ ਆਪ ਹੀ ਆਪਣੀ ਉਪਾਸਨਾ ਕਰਨ ਲਈ ਜੀਵ ਬਣਾਏ। ਹੁਣ ਅਸਥਾਈ ਤੌਰ ਤੇ ਆਓ ਇਸ ਨੂੰ ਦੁਬਾਰਾ ਪਾਰ ਕਰੀਏ। ਅਸਥਾਈ ਤੌਰ ਤੇ ਹੁਣ ਅਸੀਂ ਸਾਰੀ ਚੀਜ਼ ਵਿੱਚੋਂ ਨਹੀਂ ਲੰਘਾਂਗੇ, ਪਰ ਇਹ ਤੁਹਾਨੂੰ ਟੇਪ ਉੱਤੇ ਮਿਲ ਜਾਵੇਗਾ। ਪਰ ਫਿਰ ਕਿਉਂਕਿ ਉਹ ਪਰਮੇਸ਼ਵਰ ਸੀ, ਉਸਨੇ ਦੂਤ ਬਣਾਏ ਅਤੇ ਦੂਤ ਉਸਦੀ ਉਪਾਸਨਾ ਕਰਨ ਲੱਗੇ। ਦੂਤ ਅਜੇ ਵੀ ਉਸਦੀ ਉਪਾਸਨਾ ਕਰਦੇ ਹਨ। ਕਿਉਂ? ਉਹ ਦੂਤ ਜਿਹੜੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹਨ, ਉਹਨਾਂ ਦੇ 6 ਖੰਭਾਂ ਦੇ ਸਮੂਹ, 6 ਖੰਭ ਹਨ। 2 ਉਹਨਾਂ ਦੇ ਚਿਹਰੇ ਉੱਤੇ, 2 ਉਹਨਾਂ ਦੇ ਪੈਰਾਂ ਉੱਤੇ ਅਤੇ 2 ਨਾਲੋਂ ਉੱਡਦੇ ਹਨ। ਉਸਦੀ ਹਜ਼ੂਰੀ ਵਿੱਚ ਦਿਨ ਰਾਤ ਪੁਕਾਰਦੇ ਹਨ, ਪਵਿੱਤਰ 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 ਸਰਵ ਸ਼ਕਤੀਮਾਨ ਪ੍ਰਭੂ। ਇਹੀ ਹੈ ਜੋ ਵਚਨ ਕਹਿੰਦਾ ਹੈ। ਉਹਨਾਂ ਨੇ ਉਸਦੀ ਉਪਾਸਨਾ ਕੀਤੀ। ਹੁਣ ਉਸਨੇ ਉਸਦੀ ਉਪਾਸਨਾ ਕਰਨ ਲਈ ਕੁਝ ਬਣਾਇਆ ਹੈ। ਉਸਦੇ ਅੰਦਰ ਮੁਕਤੀਦਾਤਾ ਹੋਣ ਦਾ ਗੁਣ ਸੀ। ਉਹਨਾਂ ਜੀਵ ਜੰਤੂਆਂ ਵਿੱਚੋਂ ਇੱਕ ਵੀ ਕਿਵੇਂ, ਜਦੋਂ ਕੋਈ ਪਾਪ ਨਹੀਂ ਸੀ ਜਾਂ ਪਾਪ ਬਾਰੇ ਕੋਈ ਵਿਚਾਰ ਨਹੀਂ ਸੀ, ਉਹਨਾਂ ਵਿੱਚੋਂ ਇੱਕ ਵੀ ਕਿਵੇਂ ਨਾਸ਼ ਹੋ ਸਕਦਾ ਸੀ? ਇਹ ਨਹੀਂ ਹੋ ਸਕਦਾ ਸੀ। ਇਸ ਲਈ ਕੁਝ ਅਜਿਹਾ ਬਣਾਉਣਾ ਪਿਆ ਜੋ ਨਾਸ਼ ਹੋ ਸਕਦਾ ਹੈ, ਤਾਂ ਜੋ ਉਹ ਬਚਾਉਣ ਵਾਲਾ ਹੋ ਸਕੇ। ਉਸਦੇ ਅੰਦਰ ਇੱਕ ਚੰਗਾ ਕਰਨ ਵਾਲਾ ਸੀ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਬਚਾਉਣ ਵਾਲਾ ਹੈ? ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇੱਕ ਚੰਗਾ ਕਰਨ ਵਾਲਾ ਹੈ? ਪਰ ਉਦੋਂ ਕੀ ਹੁੰਦਾ ਜੇ ਬਚਾਉਣ ਜਾਂ ਚੰਗਾ ਕਰਨ ਲਈ ਕੁਝ ਵੀ ਨਹੀਂ ਸੀ? ਦੇਖੋ, ਉੱਥੇ ਕੋਈ ਤਾਂ ਇਸ ਤਰ੍ਹਾਂ ਦਾ ਬਣਾਉਣਾ ਪੈਣਾ ਸੀ। ਇਸ ਲਈ ਹੁਣ ਉਸਨੇ ਇਸ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਬਣਾਇਆ, ਪਰ ਮਨੁੱਖ ਨੂੰ ਆਜ਼ਾਦ ਨੈਤਿਕ ਜ਼ਿੰਮੇਵਾਰੀ ਤੇ ਪਾ ਦਿੱਤਾ। ਜੇ ਤੂੰ ਇਸ ਨੂੰ ਲਵੇਂਗਾ ਤਾਂ ਤੂੰ ਜੀਵੇਂਗਾ, ਜੇ ਤੂੰ ਉਸ ਨੂੰ ਲਵੇਂਗਾ ਤਾਂ ਤੂੰ ਮਰੇਗਾ। ਹਰੇਕ ਮਨੁੱਖ ਜਿਹੜਾ ਜਗਤ ਵਿੱਚ ਆਉਂਦਾ ਹੈ, ਸੋ ਇਸੇ ਆਧਾਰ ਤੇ ਆਉਂਦਾ ਹੈ। ਪਰਮੇਸ਼ਵਰ ਆਪਣੇ ਪੂਰਵ ਗਿਆਨ ਦੁਆਰਾ ਜਾਣਦਾ ਸੀ ਕਿ ਕੌਣ ਕਰੇਗਾ ਅਤੇ ਕੌਣ ਨਹੀਂ ਕਰੇਗਾ। ਜੇ ਪਰਮੇਸ਼ਵਰ, ਇਹ ਸਵਾਲ ਕੱਲ ਇੱਕ ਧਰਮ ਸ਼ਾਸਤਰੀ ਦੁਆਰਾ ਮੇਰੇ ਤੋਂ ਪੁੱਛਿਆ ਗਿਆ ਸੀ। ਉਹ ਸਭਾਵਾਂ ਵਿੱਚ ਭਾਗ ਲੈ ਰਿਹਾ ਹੈ ਜਾਂ ਟੇਪ ਸੁਣ ਰਿਹਾ ਸੀ। ਉਸਨੇ ਕਿਹਾ ਇੱਕ ਸਵਾਲ, ਉਸਨੇ ਕਿਹਾ ਤਾਂ ਫਿਰ ਪਰਮੇਸ਼ਵਰ ਸਰਵ ਵਿਆਪੀ ਹੈ? ਉਸਨੇ ਕਿਹਾ ਉਹ ਹਰ ਜਗ੍ਹਾ ਹੋ ਸਕਦਾ ਹੈ? ਮੈਂ ਕਿਹਾ ਉਹ ਉਸ ਤਰ੍ਹਾਂ ਸਰਵ ਵਿਆਪੀ ਨਹੀਂ ਹੈ ਜਿਸ ਤਰ੍ਹਾਂ ਇਹ ਸ਼ਬਦ ਕਹਿੰਦਾ ਹੈ। ਉਹ ਇੱਕ ਪ੍ਰਾਣੀ ਹੋ ਕੇ ਸਰਵ ਵਿਆਪੀ ਨਹੀਂ ਹੋ ਸਕਦਾ। ਜੇ ਉਹ ਸਰਵ ਵਿਆਪੀ ਹੈ ਤਾਂ ਫਿਰ ਤੁਸੀਂ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਿਉਂ ਕਰੋਗੇ? ਜੇ ਉਹ ਸਰਵ ਵਿਆਪਕ ਹੈ, ਉਹ ਹਰ ਦਰਾੜ, ਕੋਨੇ, ਤਰੇੜ, ਹਰ ਸੈੱਲ, ਰੇਸ਼ੇ, ਹਰੇਕ ਚੀਜ਼ ਵਿੱਚ ਉਹ ਹੈ। ਮੈਂ ਕਿਹਾ ਉਸਨੇ ਮੂਸਾ ਦੀ ਭਾਲ ਕਿਉਂ ਕੀਤੀ? ਜੇ ਉਹ ਸਰਵ ਵਿਆਪੀ ਹੈ, ਸਰਾਂ ਵਿੱਚ, ਉਹ ਅਦਮ ਦੇ ਬਾਗ ਵਿੱਚ ਇਧਰ ਉਧਰ ਪੁਕਾਰਦਾ ਕਿਉਂ ਦੌੜਿਆ, ਆਦਮ ਆਦਮ ਤੂੰ ਕਿੱਥੇ ਹੈ? ਜੇ ਉਹ ਸਰਵ ਵਿਆਪੀ ਹੈ, ਉਹ ਸਰਵ ਵਿਆਪੀ ਹੈ ਕਿਉਂਕਿ ਉਹ ਸਭ ਕੁਝ ਜਾਣਦਾ ਹੈ। ਉਹ ਸਭ ਕੁਝ ਜਾਣਦਾ ਹੈ ਕਿਉਂਕਿ ਉਹ ਅਨੰਤ ਹੈ। ਅਨੰਤ ਹੋਣਾ ਉਸ ਨੂੰ ਸਰਵ ਵਿਆਪਕ ਬਣਾਉਂਦਾ ਹੈ। ਸਰਵ ਵਿਆਪਕ ਹੋ ਕੇ ਫਿਰ ਅਨੰਤ ਹੋ ਕੇ ਉਹ ਸਵਰਗਾਂ ਵਿੱਚ ਬੈਠਾ ਹੈ। ਉਹ ਇੱਕ ਜਗ੍ਹਾ ਤੇ ਰਹਿੰਦਾ ਹੈ ਕਿਉਂਕਿ ਉਹ ਜੀਵ ਹੈ, ਪਰ ਅਨੰਤ ਹੋ ਕੇ ਉਹ ਸਭ ਕੁਝ ਜਾਣਦਾ ਹੈ। ਜਦ ਵੀ ਇੱਕ ਮੱਛਰ ਆਪਣੀ ਅੱਖ ਚਪਕਦਾ ਹੈ, ਉਹ ਜਾਣਦਾ ਹੈ। ਹਰੇਕ ਭੂੰਡ ਨੂੰ ਜਾਣਦਾ ਹੈ। ਆਪਣਾ ਸ਼ਹਿਦ ਲੈਣ ਲਈ ਉਹ ਕਿੱਥੇ ਜਾਂਦਾ ਹੈ? ਉਹ ਹਰ ਚਿੜੀ ਨੂੰ ਜਾਣਦਾ ਹੈ ਜੋ ਰੁੱਖ ਉੱਤੇ ਰਹਿੰਦੀ ਹੈ। ਉਹ ਹਰ ਵਿਚਾਰ ਨੂੰ ਜਾਣਦਾ ਹੈ ਜੋ ਤੁਹਾਡੇ ਦਿਮਾਗ ਵਿੱਚ ਹੈ, ਕਿਉਂਕਿ ਉਹ ਬੇਅੰਤ ਹੈ ਅਤੇ ਸਭ ਕੁਝ ਜਾਣਦਾ ਹੈ। ਭਾਵ ਉਹ ਕੇਵਲ ਅਨੰਤ ਹੀ ਨਹੀਂ, ਉਹ ਸਰਵ ਵਿਆਪਕ ਹੈ। ਉਹ ਸਭ ਕੁਝ ਜਾਣਦਾ ਹੈ, ਪਰ ਉਹ ਇੱਕ ਜੀਵ ਹੈ। ਪਰਮੇਸ਼ਵਰ ਇੱਕ ਜੀਵ ਹੈ ਅਤੇ ਇਸ ਜੀਵ ਤੋਂ ਇਹ ਜਨਮ ਲੈਣਾ ਸ਼ੁਰੂ ਕਰਦਾ ਹੈ। ਪਾਪ, ਮੈਂ ਉਸ ਰਾਤ ਕਿਹਾ ਸੀ ਕਿ ਪਾਪ ਇੱਕ ਰਚਨਾ ਨਹੀਂ ਹੈ। ਸਿੱਧਤਾ ਤੋਂ ਬਗੈਰ ਹੋਰ ਕਿਸੇ ਚੀਜ਼ ਦੀ ਰਚਨਾ ਨਹੀਂ ਕੀਤੀ ਗਈ। ਪਰਮੇਸ਼ਵਰ ਨੇ ਸਭ ਚੀਜ਼ਾਂ ਚੰਗੀਆਂ ਬਣਾਈਆਂ ਸੀ। ਪਾਪ ਇੱਕ ਰਚਨਾ ਨਹੀਂ ਹੈ। ਉਸਨੇ ਕਿਹਾ, ਅੱਛਾ, ਇਹੀ ਪਾਪ ਦੀ ਰਚਨਾ ਹੈ, ਤੁਸੀਂ ਸੁਣਿਆ ਹੈ, ਪਰ ਇਹ ਇੱਕ ਗਲਤੀ ਹੈ। ਪਾਪ ਇੱਥੇ ਕੇਵਲ ਇੱਕ ਸਿਰਜਣਹਾਰ ਹੈ, ਉਹ ਪਰਮੇਸ਼ਵਰ ਹੈ। ਪਰਮੇਸ਼ਵਰ ਪਾਪ ਦੀ ਰਚਨਾ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਪਵਿੱਤਰ ਹੈ ਅਤੇ ਉਸ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜੋ ਇਸ ਦੀ ਰਚਨਾ ਕਰੇ। ਪਾਪ ਵਿਗਾੜ ਹੈ, ਰਚਨਾ ਨਹੀਂ, ਪਰ ਇਹ ਵਿਗਾੜ ਹੈ। ਵਿਭਚਾਰ ਇੱਕ ਸਹੀ ਕੰਮ ਦਾ ਵਿਗਾੜ ਹੈ। ਇੱਕ ਝੂਠ ਸੱਚ ਨੂੰ ਗਲਤ ਤਰੀਕੇ ਨਾਲ ਦੱਸਿਆ ਜਾਣਾ ਹੈ। हरेक पाप धर्म का विगाड़ है। इसलिए हुण परमेश्वर तय करता है, वह पहला ही प्रगट हो गया है, वह परमेश्वर है, वह पहला ही अपने आप नू मुक्तिदाता वजों प्रगट कर चुका है। मनुख नाश हो गया सी अते उसने उन्हां नू बचाया सी। वह पहला ही अपने आप नू एक चंगा करन वाला वजों प्रगट कर चुका है। कोई फर्क नहीं पैंदा कि लोग उसनू की कहंदे हन, वह है किसी भी तरह बिलकुल ओही। वह एक चंगा करन वाला है, वह एक मुक्तिदाता है, वह परमेश्वर है, वह अनंत है। उसका एक उद्देश है, उसका शुरुआत विच ही उद्देश सी, ओ जीव बनाने जो उसनु प्यार करन अते उसकी उपासना करन। उसने जीव बनाए अते जीव डिग गए। तद परमेश्वर ने अपने अनंत चक्र द्वारा समय दी धारा विच वेख्या, हर एक मनुख नु वेख्या जो बचाया जाएगा। हरेक मनुख नु ओ इसनु पहला तो पूर्व ज्ञान द्वारा जानदा सी। इसलिए जे अपने पूर्व ज्ञान द्वारा ओ जानदा सी कि कौन बचाया जाएगा अते किस नु नहीं बचाया जाएगा, तां ओ पहला तो ठहरा सकदा सी। इसलिए ये शब्द इन्ना बुरा शब्द नहीं है कि ये है, ओ पहला तो ठहरा सकदा सी क्योंकि ओ जानदा सी कि कौन बचाया जाएगा अते कौन नहीं बचाया जाएगा। इसलिए उन्हां लोकां नू फड़न लई जो बचाए जाने सन, उसनू उन्हां दे पापां दा एक प्राश्चित बनाउणा पिया। ओ जे असीं कर सकदे हां, असीं हेठां कुछ आयतां वल जाना चाहुंदे हां। उसने सानू अनंत जीवन लई पहलां तो ठहराया, ए जानदे होए कि ओ जो सब कुछ एक पासे रख देणगे। इस नाल कोई फर्क नहीं पैंदा कि ए विश्व दे बच्चियां प्रति किन्ना उदासी भरिया दिसेगा। इस दा उन्हां लई कुछ भी अर्थ नहीं होवेगा क्योंकि ओ परमेश्वर दे बच्चे सन। उसने उन्हां नू बुलाया, उसने यीशु नू भेजिया तां जो उसका लहू प्राश्चित होवे। लहू दा प्राश्चित एक प्राश्चित करन लई, एक स्वीकारना जां एक शुद्धिकरण। एक सफाई प्रक्रिया नू निरंतर केवल एक वदारी लई एक बार नहीं बल्कि सदा जिउंदे रह के विचोलगी करना, तां जो मसीह लोकां नू दिन रात साफ रखिया जा सके। यीशु मसीह दा लहू जो ते एक सलीब ते परमेश्वर दी हजूरी विच एक प्राश्चित बनाउंदा है, जिहड़ा सानू निरंतर रात अते दिन सारे पापां तो साफ करदा रहिंदा है। सानू सुरक्षित ढंग नाल अंदर लियांदा गया है। किवें अंदर लियांदा गया है? पवित्र आत्मा द्वारा, प्रभु यीशु दे शरीर विच अते सुरक्षित, जो मेरा वचन सुनदा है अते ओदी प्रतीत करदा है जिन मैनूं तलिया, सदीपक जीवन ओदा है। अर उस उते सजा दा हुक्म नहीं हुंदा, सगों मौत तो पार लंघ के ओ जीवन विच जा पहुंचा है। हुण कोई न्याय नहीं है, मसीह कदे भी न्याय विच नहीं जांदा, मसीह उसदे लई गया। मेरा वकील मेरी जगह खड़ा सी, उसने मेरे मुकदमे दी वकालत कीती कि मैं अनजान सा। उसने पिता नू कहा कि मैं लायक नहीं सी, मैं अनजान सी, पर उसने मेनू प्यार किता, उसने मेरी जगह ले ली, मेरे मुकदमे दी वकालत कीती। अज मैं आजाद हां, हां श्रीमान, उसने अपना लहू बहाया साडे पापां दे बदले। पिछले बुधवार दी रात नू याद करो, मसीही पाप करता है पर एक पापी पाप नहीं कर सकता। एक पापी पाप नहीं करता क्योंकि वो एक पापी है, वो शुरुआत तो ही एक पापी है, यही सब कुछ है। इथे इस किताब दा पिछला पासा एक काला है, इस विचों किन्ना काला है, इस सारा काला है, इसलिए इथे कोई चिट्टा नहीं है, एक काला है। तुसी कहंदे हो इन्ना कु है, नहीं ए नहीं है, सारी चीज काली है, ए सब काला है। एक पापी दा हाल यही है, वो ता शुरुआत तो ही दोषी ठहर चुका है। अच्छा तुसी कहंदे हो उदों की होएगा जे ओ हरामकारी दा पाप करदा है, उदों की जे ओ किसे औरत नाल बदसलूकी करदा है, उदों की जे ओ जुआ खेडदा है, की जे ओ किसे नू गोली मार देवे। इस नाल साडा कोई लेना देना नहीं है, इस नाल साडा कोई लेना देना नहीं है। इस दी देखभाल करन लई इत्थे कानून हन, असीं सुधारक नहीं हां, असीं खुशखबरी दे प्रचारक हां। उसने जो किया असि उस लई उस नूं दोषी नहीं ठहराउंदे। असि हरामकारी करन लई उस नूं दोषी नहीं ठहराउंदे। असि उस नूं दोषी ठहराउंदे हां क्योंकि ओ एक पापी है। जे ओ एक मसीह है तां ओ ए नहीं करेगा। ए ठीक है। जे ओ बदल गया है ओ अजिहा नहीं करेगा, पर क्योंकि ओ पापी है यही है जो उस नूं अजिहा करन लई प्रेरित करता है। इथे ओ थां है जिथे कानूनी माहरां दे अंदरों वकील बाहर आउंदा है। हाँ श्रीमान भरावो, मैं तुहानू दस देवा, ए कम्मा द्वारा नहीं है पर कृपा द्वारा असीं बचाए गए हां अते विश्वास द्वारा है। हाँ श्रीमान, हुण मैं कानूनवादी भरावां दी निंदा नहीं करांगा, ओ मेरे भरा हन, ओ सारे उत्थे होणगे बस जिवें बाकी सारे उत्थे होणगे, क्योंकि परमेश्वर ने अपनी कलीसिया नूं उत्थे होण लई पहलां तों ठहराया है। पर सिर्फ एक चीज तुसीं लोकां नूं इन्ने पाड़ के रखदे हो, ओ नहीं जानदे की है। अज ठीक है, हो सकदा जे मैं बस उन्हां नूं दसो, जद तक उन्हां कोल दुनिया दी भुख है ओ इत्थे हो ही नहीं सकदे। मैं अपनी पत्नी नाल इस करके वफादार नहीं रहा क्योंकि मैनूं लगदा है कि ओ मैनूं तलाक दे देवेगी। मैं अपनी पत्नी नाल सच्चा रहिंदा हां क्योंकि मैं उसनूं प्यार करदा हां। एक कानूनी स्थान है जो असीं लिया है कि असीं एक दूजे नूं प्यार करदे हां। पहली गल, उत्थे जाण तों पहलां प्यार होना चाहीदा सी। मैं उसनूं प्यार करदा हां, हालांकि मेरा विश्वास है कि जे मैं कुछ गलत किया है तां ओह मैनूं माफ कर देवेगी। फिर भी मैं एक किसे भी तरह नहीं करांगा, मैं उसनूं प्यार करदा हां। मसीह दे नाल भी इसे तरह है। जे मैं जिउंदा रहा, मैं 50 दा हां। जे मैं 90 जां 100 साल दी जिंदगी जिउंदा हां प्रचार करन लई, अजे होर 50 साल होण अते मैं एक वार भी प्रचार ना करा, जावां अते नदी दे किनारे बैठ जावां, मैं फिर भी बचाया गया हां। परमेश्वर ने उसकी कृपा नाल मैनूं बचाया। मैं कुछ भी नहीं कर सकदा सी, जां कुछ कीता सी जां कुछ होर। मैं प्रचार करदा हां क्योंकि मैं उसनूं प्यार करदा हां अते मैं उसदे लोकां नूं प्यार करदा हां। यही कारण है कि मैं जानदा हां मैं मौत नूं पार करके जीवन विच आ गया हां, क्योंकि मैं उन्हां नूं प्यार करदा हां अते मैं उन्हां दे मगर जांदा हां। कोई फर्क नहीं पैंदा कि ओ किस किस्म दी हालातां विच हन, मैं किसे भी तरह उन्हां दे मगर जांदा हां। जाओ किसे भी तरह उन्हां नूं किसे भी तरह खिंचो। जे सेवक सहमत नहीं हुंदे अते होर असहमत हुंदे हन, जथेबंदियां असहमत हुंदियां हन, तां इस नाल मैं नहीं रुकांगा। उत्थे कुछ है, इसने उस नूं नहीं रोकिया। ओ ठीक अविश्वास दे विचकार आया, ए उस नूं रोक नहीं सकिया, ओ किसे भी तरह अगां वधदा गया। यही ओ है जो असीं करदे हां, बाहर जांदे हां ते उन्हां नूं मिलदे हां, उन्हां नूं किसे भी तरह फड़दे हां। कुछ भी होवे उन्हां तक पहुंचो, उन्हां नूं फड़ो, अपनी सारी ताकत नाल फड़ो। तुसीं नहीं जानदे ओ कौन हन। उन्हां नूं बचाओ, ए प्रेम दे कारण करो। इस करके नहीं कि मैनूं करना चाहिदा है, पर क्योंकि मैं प्यार करदा हां, क्योंकि तुसीं प्यार करदे हो। कहिंदे हो मैनूं उस औरत नाल सही होण लई उस कोल जाना चाहिदा है, पर मैं तुहानूं हुण दसदा हां मेरा अंदाजा है, क्योंकि मैं चर्च जांदा हां इस लई मैनूं इस नूं सही करना चाहिदा है। नहीं, ओ तुसीं हो जिस नूं पहला सही होना चाहिदा है। समझे। जे तुहाडे दिल विच परमेश्वर दा प्रेम नहीं है, कोई होर चीज तुहानूं इह दसदी है कि तुसीं गलत हो, फिर तुसीं जांदे हो परमेश्वर नाल इस नूं सही करदे हो, फिर तुसीं इस नूं अपने गुआंढी नाल सही करोगे। यीशु ने भी यही गल सिखाई सी। उसने कहा, जे तू जगवेदी उत्ते अपनी भेंट चढ़ाउण लगे उत्थे तेनूं चेते आवे जो मैं अपने भरा जां गुआंढी नाल खोट कमाया है, पहला जा के उस नाल मेल कर। हुण आउण वाले युगां विच असीं बुधवार दी रात प्रगटाव्यां ते प्रचार कीता सी, असीं अज सवेरे इस नूं दोबारा लवांगे। परमेश्वर दे पुत्रां दा प्रगट होना, दूजे शब्दां विच परमेश्वर उडीक कर रहा है। फिर अंत वेले जदों असीं सारे उसदे सामने खड़े हुंदे हां, दूत नाश नहीं होए सन। ओ नहीं जानदे कि आशीषां दा आनंद किवें लिया जांदा है जिवें असीं लैंदे हां। ओ कदे गुआचे होए नहीं सन, पर मैं जानदा हां कि मैं कित्थों आया हां। मैनूं ओ चट्टान पता है जिस विचों मैनूं तराशिया गया सी। एक पापी, तुसीं जानदे हो कि तुसीं कित्थों आए हो। हुण जदों असीं मिल गए, फिर असीं परमेश्वर दे सामने खड़े हो सकदे हां। ओ किहो जिहा दिन होवेगा। फिर लपालकपन अहुदे ते रख्या जाणा। हुण परमेश्वर इस उत्ते काम कर रहा है। हुण जे मैं इह तुहानूं समझा सकां तां असीं हुण 5वीं आयत तों शुरू करांगे। मैं इस नूं पढ़ना चाहुंदा हां। उहने जो यीशु मसीह दे राहीं अपने लई सानूं लपालक पुत्र होण नूं अगों ही ठहराया, उसदी अपनी मर्जी दे नेक इरादे दे अनुसार। ए उसदी अपनी मर्जी दा इरादा है, लपालकपन ओहदे ते रखना। हुण ओ की कर रहा है? अपनी कलीसिया नूं ओहदे ते रख रहा है। ਪਹਿਲਾਂ ਉਸਨੇ ਆਪਣੀ ਕਲੀਸਿਆ ਨੂੰ ਬੁਲਾਇਆ, ਮੈਥੋਡਿਸਟ, ਪ੍ਰੈਸਬਿਟੇਰੀਅਨ, ਲੂਥਰਨ, ਬੈਪਟਿਸਟ, ਉਹਨਾਂ ਨੂੰ ਬੁਲਾਇਆ। ਫਿਰ ਉਸਨੇ ਕੀ ਕੀਤਾ? ਪਵਿੱਤਰ ਆਤਮਾ ਭੇਜਿਆ ਤੇ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪੈਂਟੇਕੋਸਟਲ ਲੋਕ ਇਸ ਨੂੰ ਆਪਣੇ ਦਿਲੋਂ ਬਾਹਰ ਕੱਢ ਦਿਓ। ਪੈਂਟੇਕੋਸਟ ਕੋਈ ਜਥੇਬੰਦੀ ਨਹੀਂ ਹੈ, ਪੈਂਟੇਕੋਸਟ ਇੱਕ ਤਜਰਬਾ ਹੈ। ਇਹ ਪਵਿੱਤਰ ਆਤਮਾ ਹੈ, ਇਹ ਕੋਈ ਸੰਸਥਾ ਨਹੀਂ ਹੈ। ਤੁਸੀਂ ਪਵਿੱਤਰ ਆਤਮਾ ਨੂੰ ਸੰਸਥਾਗਤ ਨਹੀਂ ਕਰ ਸਕਦੇ, ਉਹ ਇਸ ਦੇ ਲਈ ਖੜਾ ਨਹੀਂ ਰਹੇਗਾ। ਹੁਣ ਤੁਹਾਡੇ ਕੋਲ ਇੱਕ ਸੰਸਥਾ ਹੈ ਜਿਸ ਨੂੰ ਤੁਸੀਂ ਇਸ ਨਾਮ ਨਾਲ ਬੁਲਾਉਂਦੇ ਹੋ, ਪਰ ਪਵਿੱਤਰ ਆਤਮਾ ਬਾਹਰ ਆ ਜਾਂਦਾ ਹੈ ਅਤੇ ਤੁਹਾਨੂੰ ਉਸੇ ਜਗ੍ਹਾ ਬੈਠੇ ਰਹਿਣ ਦਿੰਦਾ ਹੈ ਜਿੱਥੇ ਤੁਸੀਂ ਹੋ, ਬਸ ਅਗਾਂਹ ਵੱਧਦਾ ਜਾਂਦਾ ਹੈ। ਸਮਝੇ? ਪੈਂਟੇਕੋਸਟ ਕੋਈ ਸੰਸਥਾ ਨਹੀਂ ਹੈ, ਪੈਂਟੇਕੋਸਟ ਇੱਕ ਤਜਰਬਾ ਹੈ। ਫਿਰ ਪਰਮੇਸ਼ਵਰ ਨੇ ਪਵਿੱਤਰ ਆਤਮਾ ਦੇ ਬਪਤਿਸਮੇ ਦੁਆਰਾ ਆਪਣੇ ਬੱਚਿਆਂ ਨੂੰ ਨਵਾਂ ਜਨਮ ਦਿੱਤਾ। ਉਹ ਬਿਲਕੁਲ ਇਸ ਦੇ ਨੇੜੇ ਆਏ ਸਨ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਨਾਜ਼ਰੀਨ ਪਿਲਗ੍ਰਿਮ ਪਵਿੱਤਰਤਾ ਦੁਆਰਾ ਸਾਫ਼ ਕੀਤਾ। ਫਿਰ ਪੈਂਟੇਕੋਸਟ ਦਾ ਤਜਰਬਾ ਆਇਆ, ਜਾਂ ਪਵਿੱਤਰ ਆਤਮਾ ਦਾ ਬਪਤਿਸਮਾ, ਦਾਨਾਂ ਦੀ ਬਹਾਲੀ। ਉਹ ਗੈਰ ਜ਼ੁਬਾਨਾਂ ਬੋਲਦੇ ਅਤੇ ਉਹਨਾਂ ਦਾ ਤਰਜਮਾ ਕਰਦੇ ਹੋਏ ਅੱਗੇ ਵਧੇ ਅਤੇ ਚੰਗਾਈ ਅਤੇ ਚਮਤਕਾਰਾਂ ਦੇ ਦਾਨ ਉਹਨਾਂ ਨੂੰ ਦਿੱਤੇ ਗਏ ਅਤੇ ਚਿੰਨ ਅਤੇ ਚਮਤਕਾਰ ਉਹਨਾਂ ਦੇ ਨਾਲ ਆਉਣੇ ਸ਼ੁਰੂ ਹੋ ਗਏ। ਹੁਣ ਉਹ ਬੱਚੇ ਹਨ, ਉਹ ਪਰਮੇਸ਼ਵਰ ਦੇ ਬੱਚੇ ਹਨ, ਉਹਨਾਂ ਦਾ ਸਥਾਨ ਮਸੀਹ ਵਿੱਚ ਹੈ। ਉਹ ਨਵੇਂ ਜਨਮ ਨਾਲ ਬੱਚੇ ਬਣ ਜਾਂਦੇ ਹਨ। ਨਵਾਂ ਜਨਮ ਅਤੇ ਤਬਦੀਲੀ ਹੀ ਪਵਿੱਤਰ ਆਤਮਾ ਹੈ। ਜਦੋਂ ਤੱਕ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਨਹੀਂ ਹੁੰਦਾ, ਤੁਸੀਂ ਤਾਂ ਬਦਲੇ ਹੋਏ ਵੀ ਨਹੀਂ ਹੋ। ਇਹੀ ਹੈ ਜੋ ਵਚਨ ਵਿੱਚ ਕਿਹਾ ਗਿਆ ਹੈ। ਯੇਸੂ ਨੇ ਪਤਰਸ ਨੂੰ ਦੱਸਿਆ, ਕਿਸੇ ਤੋਂ ਵੀ ਪੁੱਛ ਲਵੋ, ਆਪਣੀ ਬਾਈਬਲ ਨੂੰ ਪੜ੍ਹੋ। ਉਹ ਪ੍ਰਭੂ ਯੇਸੂ ਤੇ ਨਿਸ਼ਚਾ ਕਰਨ ਦੁਆਰਾ ਧਰਮੀ ਠਹਿਰਾਇਆ ਗਿਆ, ਇੱਕ ਚੇਲਾ ਬਣ ਗਿਆ, ਇੱਕ ਰਸੂਲ ਬਣ ਗਿਆ। ਯੇਸੂ ਨੇ ਉਸ ਨੂੰ ਸਵਰਗ ਰਾਜ ਦੀਆਂ ਕੁੰਜੀਆਂ ਦੇ ਦਿੱਤੀਆਂ। ਯੋਹੰਨਾ 17:17 ਵਿੱਚ ਉਸਨੇ ਉਹਨਾਂ ਨੂੰ ਪਵਿੱਤਰ ਕੀਤਾ, ਉਹਨਾਂ ਨੂੰ ਸ਼ਕਤੀ ਦਿੱਤੀ, ਉਹਨਾਂ ਨੂੰ ਬਾਹਰ ਭੇਜਿਆ, ਭੂਤਾਂ ਨੂੰ ਬਾਹਰ ਕੱਢੋ, ਉਹਨਾਂ ਨੂੰ ਪਵਿੱਤਰ ਕਰੋ, ਪਿਤਾ ਉਹਨਾਂ ਨੂੰ ਆਪਣੀ ਸੱਚਾਈ ਨਾਲ ਪਵਿੱਤਰ ਕਰ, ਤੇਰਾ ਵਚਨ ਹੀ ਸੱਚਾਈ ਹੈ, ਮੈਂ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ। ਇਹ ਸਭ ਤੋਂ ਮਧੁਰ ਵਚਨ ਹਨ ਜੋ ਮੈਂ ਕਦੇ ਸੁਣੇ ਹਨ। ਪਿਤਾ, ਮੈਂ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ। ਕੀ ਤੁਹਾਨੂੰ ਪਤਾ ਹੈ, ਉਸ ਕੋਲ ਘਰ ਰੱਖਣ ਦਾ ਹੱਕ ਸੀ, ਉਹ ਇੱਕ ਮਨੁੱਖ ਸੀ। ਤੁਸੀਂ ਜਾਣਦੇ ਹੋ ਉਸ ਕੋਲ ਪਤਨੀ ਰੱਖਣ ਦਾ ਅਧਿਕਾਰ ਕਿਉਂ ਸੀ, ਉਹ ਇੱਕ ਮਨੁੱਖ ਸੀ। ਇਹਨਾਂ ਸਭ ਗੱਲਾਂ ਦਾ ਉਸਦਾ ਹੱਕ ਸੀ, ਪਰ ਉਸਨੇ ਕਿਹਾ, ਪਿਤਾ, ਮੈਂ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ, ਮੈਂ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ। ਮੈਂ ਕੱਲ ਇੱਕ ਪ੍ਰਚਾਰਕ ਨਾਲ ਗੱਲ ਕੀਤੀ, ਮੈਂ ਇੱਥੇ ਕੁਝ ਰਾਤਾਂ ਲਈ ਉਸ ਲਈ ਰਾਜਮਾਰਗ ਤੇ ਜਾ ਕੇ ਪ੍ਰਚਾਰ ਕਰਾਂਗਾ। ਮੈਂ ਉਸਨੂੰ ਇੱਕ ਖਾਸ ਚੀਜ਼ ਬਾਰੇ ਪੁੱਛਿਆ, ਉਸਨੇ ਕਿਹਾ, ਹਾਂ ਭਾਈ ਬ੍ਰਨਮ, ਪਰ ਮੇਰੇ ਜ਼ਿਆਦਾਤਰ ਲੋਕ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ। ਮੈਂ ਕਿਹਾ, ਜ਼ਿਆਦਾਤਰ ਸਾਰੇ ਕਾਨੂੰਨਵਾਦੀ ਹਨ। ਹਾਂ ਭਾਈ, ਇਸ ਤੇ ਵਿਸ਼ਵਾਸ ਨਹੀਂ ਕਰਦੇ। ਪਰ ਉਸਨੇ ਕਿਹਾ, ਉਹਨਾਂ ਦੇ ਲਈ, ਓ ਮੈਂ ਉਸ ਨੂੰ ਜਫੀ ਪਾਉਣਾ ਚਾਹੁੰਦਾ ਸੀ, ਉਹਨਾਂ ਦੇ ਲਈ, ਵੇਖੋ ਮੈਂ ਉਹਨਾਂ ਲਈ ਆਪਣੇ ਆਪ ਨੂੰ ਪਵਿੱਤਰ ਬਣਾ ਰਿਹਾ ਹਾਂ। ਓ ਯੇਸੂ 12 ਆਦਮੀਆਂ ਨੂੰ ਸਿਖਲਾਈ ਦੇ ਰਿਹਾ ਸੀ ਕਿ ਉਹਨਾਂ 12 ਆਦਮੀਆਂ ਰਾਹੀਂ ਖੁਸ਼ਖਬਰੀ ਨੂੰ ਦੁਨੀਆਂ ਵੱਲ ਲੈ ਜਾਣਾ ਸੀ। ਉਸਨੇ ਕਿਹਾ, ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਪਵਿੱਤਰ ਬਣਾ ਰਿਹਾ ਹਾਂ, ਆਪਣੇ ਆਪ ਨੂੰ ਆਪਣੇ ਗੁਆਂਢੀ ਲਈ, ਕਿਸੇ ਹੋਰ ਦੇ ਲਈ ਬਣਾਓ, ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ। ਪੌਲਸ ਨੇ ਕਿਹਾ, ਪਰ ਆਪਣੇ ਆਪ ਨੂੰ ਪਵਿੱਤਰ ਕਰੋ, ਗੁਆਂਢ ਵਿੱਚ ਚੰਗਾ ਵਰਤਾਓ ਕਰੋ, ਜਿਵੇਂ ਇੱਕ ਅਸਲ ਮਸੀਹ ਨੂੰ ਕਰਨਾ ਚਾਹੀਦਾ ਹੈ। ਆਪਣੇ ਸੰਚਾਰ ਨੂੰ ਹੋਣ ਦਿਓ। ਜੇ ਤੁਸੀਂ ਆਪਣੇ ਦੁਸ਼ਮਣ ਨੂੰ ਮਿਲਦੇ ਹੋ ਤਾਂ ਉਸਦੇ ਲਈ ਆਪਣੇ ਆਪ ਨੂੰ ਪਵਿੱਤਰ ਕਰੋ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਸਕਦੇ ਹੋ। ਹੁਣ ਪੁੱਤਰ ਨੂੰ ਅਹੁਦੇ ਤੇ ਰੱਖਣਾ। ਪੁੱਤਰ ਦੇ ਆਉਣ ਤੇ ਸਭ ਤੋਂ ਪਹਿਲੀ ਚੀਜ਼ ਜੋ ਹੋਈ ਉਹ ਇਹ ਸੀ ਕਿ ਉਹ ਇੱਕ ਪੁੱਤਰ ਬਣ ਗਿਆ। ਪਰ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਉਸਦਾ ਵਰਤਾਓ ਸੀ ਜਿਸ ਨੇ ਉਸਨੂੰ ਲਿਬਾਲਕਪਨ ਵਿੱਚ ਰੱਖ ਦਿੱਤਾ, ਭਾਵੇਂ ਉਸਦਾ ਵਰਤਾਓ ਸਹੀ ਸੀ ਜਾਂ ਨਹੀਂ। ਇਹ ਪੈਂਟੇਕੋਸਟਲ, ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਪੈਂਟੇਕੋਸਟ ਕੋਈ ਨਾਮਧਾਰੀ ਗਿਰਜਾ ਨਹੀਂ ਹੈ। ਇੱਥੇ ਕਿੰਨੇ ਹਨ ਜਿਹੜੇ ਬੈਪਟਿਸਟ ਸਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ? ਚਲੋ ਤੁਹਾਡੇ ਹੱਥਾਂ ਨੂੰ ਵੇਖੀਏ। ਵੇਖਿਆ, ਇੱਥੇ ਕਿੰਨੇ ਮੈਥੋਡਿਸਟ ਹਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ? ਆਪਣੇ ਹੱਥ ਉੱਪਰ ਕਰੋ। ਇੱਥੇ ਕਿੰਨੇ ਨਾਸਰੀਆਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ? ਆਪਣੇ ਹੱਥ ਉੱਪਰ ਕਰੋ। ਪ੍ਰੈਸਬਿਟੇਰੀਅਨ, ਪਵਿੱਤਰ ਆਤਮਾ ਪ੍ਰਾਪਤ ਕੀਤਾ? ਵੇਖਿਆ ਲੂਥਰਨ ਹੋਰ ਨਾਮਧਾਰੀ ਸਮੂਹ ਜੋ ਪੰਤੇਕੁਸਤ ਵਿਚ ਬਿਲਕੁਲ ਨਹੀਂ ਸਨ ਬਸ ਕਿਸੇ ਨਾਮਧਾਰੀ ਸਮੂਹ ਨਾਲ ਸੰਬੰਧਿਤ ਸਨ ਜੇ ਪਵਿੱਤਰ ਆਤਮਾ ਮਿਲਿਆ ਤਾਂ ਆਪਣੇ ਹੱਥ ਉੱਪਰ ਕਰੋ ਵੇਖਿਆ ਇਸ ਲਈ ਪੰਤੇਕੁਸਤ ਕੋਈ ਨਾਮਧਾਰੀ ਸਮੂਹ ਨਹੀਂ ਇਹ ਇੱਕ ਤਜਰਬਾ ਹੈ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰ ਵਿਚ ਲੈ ਲਿਆ ਹੁਣ ਉਹ ਕੀ ਕਰਦਾ ਹੈ ਆਪਣੇ ਆਪ ਨੂੰ ਸਾਬਤ ਕਰਨ ਤੋਂ ਬਾਅਦ ਆਪਣੇ ਚੰਗੇ ਵਿਹਾਰ ਨਾਲ ਆਪਣੇ ਆਪ ਨੂੰ ਪਵਿੱਤਰ ਬਣਾਇਆ ਪਵਿੱਤਰ ਆਤਮਾ ਦੇ ਆਗਿਆਕਾਰੀ ਕੋਈ ਫਰਕ ਨਹੀਂ ਪੈਂਦਾ ਕਿ ਸੰਸਾਰ ਕੀ ਕਹਿੰਦਾ ਹੈ ਮੈਂ ਇਸ ਨੂੰ ਸੱਚਮੁੱਚ ਸਖਤ ਤਰੀਕੇ ਨਾਲ ਕਹਿਣ ਜਾ ਰਿਹਾ ਹਾਂ ਵੇਖੋ ਕਿਉਂਕਿ ਮੈਂ ਕਠੋਰ ਨਹੀਂ ਹੋਣਾ ਚਾਹੁੰਦਾ ਮੈਂ ਕਿਰਪਾ ਕਰਕੇ ਨਹੀਂ ਨਹੀਂ ਸੱਚਮੁੱਚ ਨਹੀਂ ਵੇਖੋ ਸੱਚਮੁੱਚ ਇਹ ਨਾ ਸੋਚੋ ਕਿ ਮੈਂ ਕਠੋਰ ਹਾਂ ਮੈਂ ਨਹੀਂ ਬਣਨਾ ਚਾਹੁੰਦਾ ਕਿਹੜੀ ਚੀਜ਼ ਮੈਨੂੰ ਥਕਾਉਂਦੀ ਹੈ ਉਹ ਹੈ ਲੋਕਾਂ ਨੂੰ ਲਿਆਉਣਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੁਆਰਾ ਇਸ ਭੇਜੇ ਹੋਏ ਸੱਚ ਦਾ ਪ੍ਰਚਾਰ ਕਰਨਾ ਅਤੇ ਉਹ ਪਿੱਛੇ ਮੁੜ ਜਾਂਦੇ ਹਨ ਅਤੇ ਬਸ ਉਹੀ ਕੰਮ ਕਰਦੇ ਰਹਿਣਗੇ ਅਤੇ ਕਹਿੰਦੇ ਹਨ ਕਿ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ ਹੈ ਇਹ ਤਾਂ ਬਸ ਤਕਰੀਬਨ ਤੁਹਾਡਾ ਸਤਿਆਨਾਸ਼ ਕਰ ਦਿੰਦਾ ਹੈ ਵੇਖਿਆ ਕੀ ਮਾਮਲਾ ਹੈ ਉਹ ਠੀਕ ਉਸੇ ਚੀਜ਼ ਵੱਲ ਵਾਪਸ ਆਉਂਦੇ ਹਨ ਬਿਲਕੁਲ ਇਸਰਾਇਲ ਦੇ ਬੱਚਿਆਂ ਵਾਂਗ ਉਹ ਇੱਕ ਰਾਜਾ ਚਾਹੁੰਦੇ ਸਨ ਤਾਂ ਕਿ ਇਹ ਰਾਜਾ ਉਹਨਾਂ ਉੱਤੇ ਰਾਜ ਕਰ ਸਕੇ ਅਤੇ ਉਹਨਾਂ ਨੂੰ ਅਮੋਰੀ ਅਮਾਲੇਕੀ ਅਤੇ ਫਲਿਸਤੀਆਂ ਦੀ ਤਰ੍ਹਾਂ ਵਰਤਾਓ ਕਰਨ ਲਈ ਮਜਬੂਰ ਕਰੇ ਔਰਤੋ ਕੀ ਤੁਹਾਨੂੰ ਪਤਾ ਹੈ ਕਿ ਤੰਗ ਪਜਾਮੀਆਂ ਪਹਿਨਣਾ ਗਲਤ ਹੈ ਕੀ ਤੁਹਾਨੂੰ ਪਤਾ ਹੈ ਕਿ ਆਪਣੇ ਵਾਲਾਂ ਦੀਆਂ ਲਟਾਂ ਕੱਟਣੀਆਂ ਗਲਤ ਹਨ ਸ਼੍ਰੀਮਾਨ ਕੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਤੰਬਾਕੂ ਨੋਸ਼ੀ ਕਰਨਾ ਅਤੇ ਉਸੇ ਤਰ੍ਹਾਂ ਕੰਮ ਜਾਰੀ ਰੱਖਣਾ ਗਲਤ ਹੈ ਕੀ ਤੁਹਾਨੂੰ ਪਤਾ ਹੈ ਕਿ ਪਤੀ ਹੋ ਕੇ ਆਪਣੇ ਘਰ ਦੇ ਪ੍ਰਤੀ ਆਪਣੇ ਫਰਜ਼ ਪੂਰੇ ਨਾ ਕਰਨਾ ਗਲਤ ਹੈ ਤੁਹਾਡੀ ਪਤਨੀ ਦਾ ਗੁੱਸਾ ਥੋੜਾ ਜਿਹਾ ਭੜਕਦਾ ਹੈ ਅਤੇ ਤੁਹਾਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੰਦੀ ਹੈ ਅਤੇ ਤੁਸੀਂ ਕਹਿੰਦੇ ਹੋ ਹਾਂ ਤੈਨੂੰ ਬਰਕਤ ਮਿਲੇ ਪਿਆਰੀਏ ਮੈਂ ਹੁਣੇ ਵਾਪਸ ਆਉਂਦਾ ਹਾਂ ਕੀ ਤੁਸੀਂ ਜਾਣਦੇ ਹੋ ਜਦੋਂ ਤੁਸੀਂ ਆਪਣੇ ਘਰ ਦਾ ਵੀ ਪ੍ਰਬੰਧ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਇੱਕ ਸੇਵਕ ਕਿਵੇਂ ਹੋ ਸਕਦੇ ਹੋ ਇਹ ਬਿਲਕੁਲ ਸਹੀ ਹੈ ਕੀ ਤੁਸੀਂ ਜਾਣਦੇ ਹੋ ਭੈਣ ਤੁਹਾਡਾ ਪਤੀ ਸਿਰਫ ਤੁਹਾਡਾ ਪਤੀ ਨਹੀਂ ਹੈ ਬਲਕਿ ਉਹ ਤੁਹਾਡਾ ਹਾਕਮ ਹੈ ਪਰਮੇਸ਼ਵਰ ਨੇ ਇਹ ਕਿਹਾ ਸੀ ਕਿਉਂਕਿ ਪਤੀ ਭਰਮਾਇਆ ਨਹੀਂ ਗਿਆ ਸੀ ਔਰਤ ਭਰਮਾਈ ਗਈ ਸੀ ਅਤੇ ਤੁਸੀਂ ਪ੍ਰਚਾਰਕ ਆਪਣੀ ਕਲੀਸਿਆ ਵਿੱਚ ਔਰਤਾਂ ਨੂੰ ਪਾਦਰੀ ਅਤੇ ਪ੍ਰਚਾਰਕ ਬਣਾਉਂਦੇ ਰਹੋਗੇ ਇਹ ਜਾਣਦੇ ਹੋਏ ਕਿ ਪਰਮੇਸ਼ਵਰ ਦਾ ਵਚਨ ਇਸ ਦੀ ਨਿੰਦਾ ਕਰਦਾ ਹੈ ਤੁਸੀਂ ਬਪਤਿਸਮਾ ਦੇਣ ਲਈ ਹਮੇਸ਼ਾ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੀ ਵਰਤੋਂ ਕਰਦੇ ਹੋ ਜਦੋਂ ਬਾਈਬਲ ਵਿੱਚ ਇਸ ਦੇ ਲਈ ਲਿਖਤ ਦਾ ਇੱਕ ਕਣ ਵੀ ਨਹੀਂ ਹੈ ਮੈਂ ਇੱਕ ਪ੍ਰਧਾਨ ਬਿਸ਼ਪ ਜਾਂ ਕੋਈ ਹੋਰ ਚਾਹੁੰਦਾ ਹਾਂ ਜੋ ਮੈਨੂੰ ਦਿਖਾ ਸਕੇ ਜਿੱਥੇ ਬਾਈਬਲ ਵਿੱਚ ਕਿਸੇ ਨੂੰ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ ਸੀ ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ ਦਿਖਾਵੇ ਕਿ ਯਿਸੂ ਦੇ ਨਾਮ ਤੋਂ ਇਲਾਵਾ ਹੋਰ ਕਿਸੇ ਵੀ ਤਰੀਕੇ ਨਾਲ ਬਪਤਿਸਮਾ ਦਿੱਤਾ ਗਿਆ ਸੀ ਪਰ ਯੋਹੰਨਾ ਦਾ ਬਪਤਿਸਮਾ ਉਹਨਾਂ ਨੇ ਇਹ ਵਿਸ਼ਵਾਸ ਕਰਦਿਆਂ ਬਪਤਿਸਮਾ ਲਿਆ ਕਿ ਉਹ ਆ ਰਿਹਾ ਸੀ ਪਰ ਉਹ ਨਹੀਂ ਜਾਣਦੇ ਸਨ ਕਿ ਉਹ ਕੌਣ ਸੀ ਪਰ ਜਿਵੇਂ ਹੀ ਉਹਨਾਂ ਨੇ ਇਹ ਪਛਾਣ ਲਿਆ ਉਹਨਾਂ ਨੂੰ ਫਿਰ ਯਿਸੂ ਮਸੀਹ ਦੇ ਨਾਮ ਤੇ ਦੁਬਾਰਾ ਬਪਤਿਸਮਾ ਲੈਣਾ ਪਿਆ ਮੈਂ ਕਿਸੇ ਨੂੰ ਚਾਹੁੰਦਾ ਹਾਂ ਮੈਂ ਅਸੈਂਬਲੀ ਆਫ ਗੋਡ ਹੋਰ ਪ੍ਰਚਾਰਕਾਂ ਬੈਪਟਿਸਟ ਪ੍ਰੈਸਬੀਟੇਰੀਅਨ ਅਤੇ ਸਾਰਿਆਂ ਤੋਂ ਪੁੱਛਿਆ ਹੈ ਉਹ ਨਹੀਂ ਕਰਨਗੇ ਉਹ ਇਸ ਬਾਰੇ ਗੱਲ ਵੀ ਨਹੀਂ ਕਰਨਗੇ ਮੈਂ ਲਿਖਤ ਨੂੰ ਵੇਖਣਾ ਚਾਹੁੰਦਾ ਹਾਂ ਤਾਂ ਫਿਰ ਮੈਂ ਇੱਕ ਕੱਟੜ ਹਾਂ ਹੂੰ ਫਿਰ ਮੈਂ ਸਿਰ ਫਿਰਿਆ ਪਾਗਲ ਹਾਂ ਮੈਂ ਇੱਕ ਪਾਗਲ ਬੰਦਾ ਹਾਂ ਬਸ ਇਸ ਲਈ ਕਿਉਂ ਜੋ ਮੈਂ ਤੁਹਾਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੁਣ ਇਹ ਖਰੀ ਗੱਲ ਹੈ ਭਰਾਵੋ ਜੇ ਕੋਈ ਆਦਮੀ ਪਰਮੇਸ਼ਵਰ ਲਈ ਵੇਚਿਆ ਜਾਂਦਾ ਹੈ ਤਾਂ ਤੁਸੀਂ ਰੋਟੀ ਕੱਪੜਾ ਮਕਾਨ ਸਭ ਕੁਝ ਵੇਚ ਦਿੰਦੇ ਹੋ ਤੁਸੀਂ ਇੱਕ ਵੱਖਰੇ ਕਿੱਤੇ ਗਏ ਹੋ ਤੁਸੀਂ ਇੱਕ ਵੱਖਰੇ ਜੀਵ ਹੋ ਸੱਦੇ ਹੋਏ ਤਾਂ ਬਥੇਰੇ ਹਨ ਪਰ ਚੁਣੇ ਹੋਏ ਘੱਟ ਹਨ ਹਾਂ ਬਥੇਰੇ ਲੋਕ ਸੱਦੇ ਹੋਏ ਹਨ ਤੁਹਾਡੇ ਦਿਲ ਵਿੱਚ ਇੱਕ ਬੁਲਾਵਾ ਆਉਂਦਾ ਹੈ ਹਾਂ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਮੈਨੂੰ ਪਿਆਰ ਕਰਦਾ ਹੈ ਮੇਰਾ ਵਿਸ਼ਵਾਸ ਹੈ ਕਿ ਉਹ ਇਹ ਕਰਦਾ ਹੈ ਪਰ ਭਾਈ ਕੀ ਤੁਸੀਂ ਉਹਨਾਂ ਵਾਂਗ ਹੀ ਨਾਸ਼ ਹੋ ਜਾਵੋਗੇ ਕਿਉਂਕਿ ਉਹ ਉਸ ਦਿਨ ਆਉਣਗੇ ਇਹ ਕਹਿੰਦੇ ਹੋਏ ਪ੍ਰਭੂ ਕੀ ਅਸੀਂ ਤੇਰਾ ਨਾਮ ਲੈ ਕੇ ਭੂਤਾਂ ਨੂੰ ਨਹੀਂ ਕੱਢਿਆ ਮੈਂ ਤੇਰਾ ਨਾਮ ਲੈ ਕੇ ਬਹੁਤ ਕੰਮ ਕੀਤੇ ਹਨ ਮੈਂ ਚੰਗਾਈ ਸਭਾਵਾਂ ਕੀਤੀਆਂ ਮੈਂ ਇੰਜੀਲ ਦਾ ਪ੍ਰਚਾਰ ਕੀਤਾ ਹੈ ਮੈਂ ਭੂਤਾਂ ਨੂੰ ਕੱਢਿਆ ਹੈ ਅਤੇ ਯਿਸੂ ਕਹੇਗਾ ਮੇਰੇ ਕੋਲੋਂ ਦੂਰ ਹੋ ਜਾਓ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਪਖੰਡੀਓ ਕੇਵਲ ਉਹੀ ਜੋ ਮੇਰੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ ਲੋਕ ਇਸ ਨੂੰ ਕਿਉਂ ਨਹੀਂ ਦੇਖ ਸਕਦੇ ਹੁਣ ਮੈਂ ਜਾਣਦਾ ਹਾਂ ਇਹ ਬੁਰਾ ਲੱਗ ਰਿਹਾ ਹੈ ਮੇਰਾ ਮਤਲਬ ਇਹ ਨਹੀਂ ਕਿ ਠੇਸ ਪਹੁੰਚਾਈ ਜਾਵੇ ਮੈਂ ਇਸ ਤਰ੍ਹਾਂ ਨਹੀਂ ਹੋਣਾ ਚਾਹੁੰਦਾ ਪਰ ਭਾਈ ਮੈਨੂੰ ਲੱਗਦਾ ਹੈ ਜਿਵੇਂ ਅਸੀਂ ਅਖੀਰਲੇ ਸਮੇਂ ਤੇ ਹਾਂ ਅਤੇ ਪਰਮੇਸ਼ਵਰ ਲੇਪਾਲਕਪਨ ਕਰ ਰਿਹਾ ਹੈ ਕਲੀਸਿਆ ਨੂੰ ਮਸੀਹ ਦੀ ਦੇਹ ਦੇ ਵਿਚ ਉਸ ਦੇ ਸਥਾਨ ਤੇ ਰੱਖ ਰਿਹਾ ਹੈ ਜੋ ਉਸ ਦੀ ਆਪਣੀ ਦੇਹ ਹੈ। ਉੱਥੇ ਬਹੁਤ ਸਾਰੇ ਲੋਕ ਨਹੀਂ ਰੱਖੇ ਜਾਣਗੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਹਾਂ। ਤੁਸੀਂ ਕਹਿੰਦੇ ਹੋ ਉਹ ਠੀਕ ਹੈ, ਉੱਥੇ ਇੰਨੀ ਵੱਡੀ ਗਿਣਤੀ ਹੋਵੇਗੀ, ਪਰੰਤੂ ਉਸ ਕੋਲ ਉਹਨਾਂ ਨੂੰ ਬਾਹਰ ਲਿਆਉਣ ਲਈ 6000 ਸਾਲ ਸਨ। ਯਾਦ ਰੱਖੋ, ਪੁਨਰ ਉਥਾਨ ਆਵੇਗਾ, ਅਸੀਂ ਉਹਨਾਂ ਨਾਲ ਉਠਾਏ ਜਾਵਾਂਗੇ, ਬਸ ਉਹਨਾਂ ਵਿੱਚੋਂ ਕੁਝ ਹੀ। ਵੇਖੋ, ਤੁਸੀਂ ਆਪਣੀ ਮੁਕਤੀ ਦੀ ਭਾਲ ਕਰੋ, ਛੇਤੀ ਕਰੋ, ਆਪਣੇ ਆਪ ਨੂੰ ਵੇਖੋ, ਵੇਖੋ ਕੀ ਗਲਤ ਹੋਇਆ ਹੈ, ਸਮਝੇ? ਬਸ ਵੇਖੋ ਕਿ ਕੀ ਮਾਮਲਾ ਹੈ। ਮੈਨੂੰ ਪਤਾ ਹੈ ਇਹ ਸਖਤ ਹੈ, ਪਰ ਭਾਈ ਇਹ ਸੱਚਾਈ ਹੈ, ਇਹ ਪਰਮੇਸ਼ਵਰ ਦੀ ਸੱਚਾਈ ਹੈ। ਲਿਪਾਲਕਪਨ, ਸਾਨੂੰ ਪਰਮੇਸ਼ਵਰ ਲਈ ਇਸ ਤਰ੍ਹਾਂ ਅੱਗ ਵਿਚ ਰਹਿਣਾ ਚਾਹੀਦਾ ਹੈ ਕਿ ਸਾਨੂੰ ਦਿਨ ਰਾਤ ਅੱਗੇ ਜਾਣਾ ਚਾਹੀਦਾ ਹੈ, ਕੁਝ ਵੀ ਸਾਨੂੰ ਰੋਕਣ ਦੇ ਯੋਗ ਨਾ ਹੋਵੇ। ਸਾਨੂੰ ਇੰਨੇ ਮਿੱਠੇ ਅਤੇ ਇੰਨੇ ਸੁਹਾਵਣੇ ਹੋਣਾ ਚਾਹੀਦਾ ਹੈ, ਦਿਆਲੂ ਅਤੇ ਆਪਣੇ ਜੀਵਨਾਂ ਵਿਚ ਮਸੀਹ ਵਰਗੇ ਹੋਣਾ ਚਾਹੀਦਾ ਹੈ। ਇਸ ਦੇ ਲਈ ਹਰੇਕ ਦਿਨ ਦਾ ਜੀਵਨ ਚਾਹੀਦਾ ਹੈ। ਯੀਸ਼ੂ ਨੇ ਕਿਹਾ, ਜੰਗਲੀ ਸ਼ੋਸ਼ਣਾਂ ਨੂੰ ਵੇਖੋ ਜੋ ਕਿਕਰ ਵੱਧਦੇ ਹਨ, ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ, ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿਚ ਇਹਨਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ। ਸੁਲੇਮਾਨ ਕੋਲ ਚੋਲੇ ਸਨ ਜੋ ਸ਼ਾਨਦਾਰ ਰੇਸ਼ਮ, ਸੂਈ ਦੀ ਕਾਰੀਗਰੀ ਅਤੇ ਚੀਜ਼ਾਂ ਨਾਲ ਸਜੇ ਹੋਏ ਸਨ, ਪਰ ਉਹ ਨਹੀਂ ਸੀ ਜਿਸ ਬਾਰੇ ਉਹ ਗੱਲ ਕਰ ਰਿਹਾ ਸੀ। ਸ਼ੋਸ਼ਣ ਦੇ ਫੁੱਲਾਂ ਨੂੰ ਵਧਣ ਲਈ ਦਿਨ ਅਤੇ ਰਾਤ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਇੱਥੇ ਕਿਸ ਲਈ ਵਾਪਸ ਆਉਣਾ ਚਾਹੁੰਦੇ ਹੋ? ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਭਗਤੀਹੀਨ ਅਤੇ ਪਾਪੀ, ਇਹ ਅਵਿਸ਼ਵਾਸੀ ਹਨ ਦਾ ਕੀ ਠਿਕਾਣਾ? ਉਹ ਆਦਮੀ ਜਿਹੜਾ ਵਚਨ ਸੁਣਦਾ ਹੈ ਅਤੇ ਇਸ ਵਿਚ ਚੱਲਣ ਤੋਂ ਇਨਕਾਰ ਕਰਦਾ ਹੈ। ਹੁਣ ਅਸੀਂ ਕੀ ਕਰਨ ਜਾ ਰਹੇ ਹਾਂ? ਵੇਖਿਆ, ਹੁਣ ਜੋ ਇਹ ਹੁਣ ਸਾਡੀ ਕਲੀਸਿਆ ਹੈ, ਸਾਡੇ ਵਿਚਕਾਰ ਸ਼ਾਇਦ 4 ਜਾਂ 5 ਅਜਨਬੀ ਹਨ, ਪਰ ਇਹ ਕਲੀਸਿਆ ਮੈਂ ਤੁਹਾਨੂੰ ਸਿਖਾ ਰਿਹਾ ਹਾਂ, ਇਹ ਟੇਪਾਂ ਤੇ ਜਾਂਦਾ ਹੈ। ਮੈਂ ਉਹ ਲੋਕ ਚਾਹੁੰਦਾ ਹਾਂ ਜੋ ਟੇਪਾਂ ਨੂੰ ਸੁਣਦੇ ਹੋਣ। ਯਾਦ ਰੱਖੋ, ਇਹ ਮੇਰੀ ਕਲੀਸਿਆ ਲਈ ਹੈ। ਬਾਹਰੋਂ ਆਉਣ ਵਾਲੇ ਲੋਕਾਂ ਵਿਚ ਉਹਨਾਂ ਨੂੰ ਇਹ ਦੱਸਣ ਲਈ ਸੱਜਣ ਬਣਨ ਦੀ ਕੋਸ਼ਿਸ਼ ਕਰੋ, ਜਿੱਥੇ ਉਹ ਆਪਣੇ ਮਲਾਈ ਉਤਾਰੇ ਦੁੱਧ ਜਿਹੇ ਨਿਆਣਪੁਰੇ ਦੇ ਤੁੱਛ ਵਿਚਾਰਾਂ ਵਿਚ ਰਹਿ ਸਕਦੇ ਹਨ। ਪਰ ਜਦੋਂ ਅਸਲ ਸੱਚਾਈ ਨੂੰ ਰੱਖਣ ਦੀ ਗੱਲ ਆਉਂਦੀ ਹੈ ਤਾਂ ਆਓ ਇਸ ਨੂੰ ਰੱਖੀਏ। ਨਿਪਾਲਕਪਨ, ਅਹੁਦੇ ਤੇ ਰੱਖਣਾ, ਉਹ ਕਿੱਥੇ ਹਨ? ਮੈਨੂੰ ਦਿਖਾਓ ਕਿ ਉਹ ਕਿੱਥੇ ਹਨ। ਪਰਮੇਸ਼ਵਰ ਪ੍ਰਗਟ ਹੋ ਕੇ ਆਪਣੇ ਬੱਚਿਆਂ ਨੂੰ ਇੱਕ ਪਾਸੇ ਬੁਲਾਉਂਦਾ ਹੈ, ਉਹਨਾਂ ਨੂੰ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਕਹਿਣਾ ਪਵੇਗਾ। ਤੁਸੀਂ ਦੇਖੋ ਕੁਝ ਹੋਇਆ ਹੈ। ਉਸਦੇ ਪੁੱਤਰ ਨੂੰ ਅਹੁਦੇ ਤੇ ਰੱਖਣਾ, ਉਸ ਨੂੰ ਉਸੇ ਚੀਜ਼ਾਂ ਨਾਲ ਕ੍ਰਮ ਵਿਚ ਲਿਆਉਣਾ, ਉਸਦੇ ਕੋਲ ਓਨਾ ਹੀ ਅਧਿਕਾਰ ਹੈ, ਉਸਦਾ ਸ਼ਬਦ ਓਨਾ ਹੀ ਚੰਗਾ ਹੈ ਜਿੰਨਾ ਇੱਕ ਮਹਾਦੂਤ ਦਾ। ਵਧੀਆ, ਪੁੱਤਰ ਨੂੰ ਗੋਦ ਲਿਆ ਗਿਆ, ਉੱਚੀ ਥਾਂ ਤੇ ਬਿਠਾਇਆ ਗਿਆ, ਉੱਥੇ ਬਿਠਾਇਆ ਗਿਆ, ਉਸਦੇ ਚੋਲੇ ਬਦਲੇ, ਉਸਦੇ ਰੰਗਾਂ ਨੂੰ ਬਦਲਿਆ ਗਿਆ। ਪਿਤਾ ਨੇ ਇੱਕ ਸਮਾਰੋਹ ਕੀਤਾ, ਕਿਹਾ ਇਹ ਮੇਰਾ ਪੁੱਤਰ ਹੈ, ਹੁਣ ਤੋਂ ਉਹ ਰਾਜਪਾਲ ਹੈ, ਉਹ ਹਾਕਮ ਹੈ, ਉਹ ਮੇਰੀ ਸਾਰੀ ਵਿਰਾਸਤ ਦਾ ਅਧਿਕਾਰੀ ਹੈ, ਜੋ ਕੁਝ ਮੇਰੇ ਕੋਲ ਹੈ ਉਹ ਉਸਦਾ ਹੈ। ਇਹ ਠੀਕ ਹੈ, ਅਸੀਂ ਉੱਥੇ ਵਾਪਸ ਜਾ ਸਕਦੇ ਹਾਂ। ਇਲਾ ਇਲਾ ਇਲੋਹੀਮ ਇਲੋਹੀਮ, ਵੇਖਿਆ ਜਿੱਥੇ ਉਹ ਆਪਣੀ ਹੋਂਦ ਆਪ ਰੱਖਦਾ ਹੈ। ਫਿਰ ਯਹੋਵਾ ਵਾਪਸ ਆਉਂਦਾ ਹੈ, ਜਿਸਨੇ ਕੁਝ ਬਣਾਇਆ, ਉਸਨੇ ਮਨੁੱਖ ਨੂੰ ਧਰਤੀ ਉੱਤੇ ਰਾਜ ਦਿੱਤਾ। ਅਸੀਂ ਕਿਸ ਦੀ ਉਡੀਕ ਕਰ ਰਹੇ ਹਾਂ? ਪ੍ਰਗਟ ਹੋਣ ਦੀ। ਧਰਤੀ ਕੁਰਲਾ ਰਹੀ ਹੈ, ਚਲੋ ਇਸ ਵੱਲ ਆਉਂਦੇ ਹਾਂ, ਇਸ ਨੂੰ ਪੜ੍ਹਦੇ ਹਾਂ। ਠੀਕ ਹੈ, ਉਹਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲਿਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ, ਉਹਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ। ਉਸਦੀ ਕਿਰਪਾ ਕੀ ਹੈ? ਪਹਿਲਾਂ ਜਦੋਂ ਉਹ ਪਿਤਾ ਨਹੀਂ ਸੀ, ਉਸਦੀ ਕਿਰਪਾ, ਉਸਦਾ ਪ੍ਰੇਮ, ਉਸਨੇ ਆਪਣੇ ਆਪ ਨੂੰ ਇੱਕ ਬਾਲਕ ਬਣਾਇਆ ਤਾਂ ਜੋ ਅਸੀਂ ਲਿਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਏ ਜਾਈਏ, ਉਸਦੀ ਕਿਰਪਾ ਦੀ ਮਹਿਮਾ ਦੀ ਉਸਤਤ ਦੇ ਲਈ, ਸਮਝੇ? ਜਿਹੜੀ ਉਹਨੇ ਉਸ ਪਿਆਰੇ ਵਿਚ, ਉਸ ਵਿਅਕਤੀ ਵਿਚ ਸਾਨੂੰ ਬਖਸ਼ ਦਿੱਤੀ ਜੋ ਮਸੀਹ ਹੈ, ਸਾਨੂੰ ਕਿਵੇਂ ਸਵੀਕਾਰਿਆ? ਉਸ ਦੁਆਰਾ ਅਸੀਂ ਉਸ ਵਿਚ ਕਿਵੇਂ ਆ ਸਕਦੇ ਹਾਂ? ਇੱਕ ਆਤਮਾ ਦੁਆਰਾ, ਸਾਰਿਆਂ ਨੇ ਉਸ ਵਿਚ ਬਪਤਿਸਮਾ ਲਿਆ। ਸੁਣੋ, ਜਿਹਦੇ ਵਿਚ ਉਸਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ। ਤੁਸੀਂ ਪਹਿਲਾਂ ਤੋਂ ਠਹਿਰਾਏ ਜਾਣ, ਪਰਮੇਸ਼ਵਰ ਦੇ ਪੂਰਵ ਨਿਰਧਾਰਨ ਅਤੇ ਪ੍ਰਬੰਧ ਦਾ ਪ੍ਰਚਾਰ ਕਿਵੇਂ ਕਰ ਸਕਦੇ ਹੋ ਜਦ ਤੱਕ ਕਿਸੇ ਜਗ੍ਹਾ ਕੋਈ ਪਾਪ ਦਾ ਪ੍ਰਾਸ਼ਿਤ ਨਹੀਂ ਹੁੰਦਾ? ਇਹ ਕਿਉਂ ਹੈ? ਹਰ ਦਿਨ ਤੁਸੀਂ ਗਲਤੀ ਕਰਦੇ ਹੋ, ਹਰ ਦਿਨ ਤੁਸੀਂ ਗਲਤ ਕਰਦੇ ਹੋ, ਪਰ ਜੇ ਤੁਸੀਂ ਦੁਬਾਰਾ ਜਨਮ ਲਿਆ ਹੈ, ਆਦਮੀ ਜਾਂ ਔਰਤ, ਜਿਵੇਂ ਹੀ ਤੁਸੀਂ ਗਲਤੀ ਕਰਦੇ ਹੋ, ਪਰਮੇਸ਼ਵਰ ਜਾਣਦਾ ਹੈ ਕਿ ਤੁਹਾਨੂੰ ਇਸ ਲਈ ਅਫਸੋਸ ਹੈ। ਤੁਸੀਂ ਰਾਸ਼ਟਰਪਤੀ ਰੂਜ਼ਵੈਲਟ ਜਾਂ ਕਿਸੇ ਹੋਰ ਦੀ ਹਾਜ਼ਰੀ ਵਿੱਚ ਖੜੇ ਹੋਵੋਗੇ ਅਤੇ ਕਹੋਗੇ, ਮੈਂ ਗਲਤ ਹਾਂ, ਪਰਮੇਸ਼ਵਰ ਮੈਨੂੰ ਇਸ ਚੀਜ਼ ਲਈ ਮਾਫ ਕਰ। ਕਿਉਂ? ਉੱਥੇ ਹੀ ਲਹੂ ਦਾ ਪ੍ਰਾਸ਼ਚਿਤ। ਤੁਸੀਂ ਉਸ SINS ਅਰਥਾਤ ਪਾਪ ਤੇ ਗੌਰ ਕਰੋ। ਇੱਕ ਪਾਪੀ ਤਾਂ ਇੱਕ ਪਾਪੀ ਹੀ ਹੈ, ਉਹ ਪਾਪ ਨਹੀਂ ਕਰਦਾ, ਪਰ ਕਲੀਸਿਆ ਪਾਪ ਕਰਦੀ ਹੈ, ਗਲਤੀਆਂ ਕਰਦੀ ਹੈ, ਗਲਤ ਵਿਚਾਰ ਲੈਂਦੀ ਹੈ, ਗਲਤ ਪ੍ਰਭਾਵ ਸ਼ੱਕ ਕਰਦੀ ਹੈ, ਤੁਰਨਾ ਸਿੱਖਣ ਦੀ ਕੋਸ਼ਿਸ਼ ਕਰਦੀ ਹੈ, ਇੱਕ ਛੋਟੇ ਬੱਚੇ ਵਾਂਗ ਤੁਰਦੇ ਫਿਰਦੇ ਲੜਖੜਾਉਂਦੀ ਹੈ। ਉਹ ਅਜੇ ਨਹੀਂ ਜਾਣਦਾ ਕਿ ਕਿਵੇਂ ਚੰਗੀ ਚਾਲ ਚੱਲਣੀ ਹੈ, ਕਿਉਂਕਿ ਉਹ ਇੱਕ ਛੋਟਾ ਲੜਕਾ ਹੈ। ਪਰ ਸਾਡੇ ਕੋਲ ਇੱਕ ਹੱਥ ਹੈ ਜੋ ਹੇਠਾਂ ਆਉਂਦਾ ਹੈ, ਸਾਨੂੰ ਫੜ ਲੈਂਦਾ ਹੈ ਤੇ ਸਾਨੂੰ ਸਥਿਰ ਕਰਦਾ ਹੈ, ਕਹਿੰਦਾ ਹੈ, ਪੁੱਤਰ ਇਸ ਕਦਮ ਨੂੰ ਇਸ ਤਰ੍ਹਾਂ ਰੱਖੋ। ਉਹ ਸਾਨੂੰ ਚੁੱਕ ਕੇ ਥੱਪੜ ਨਹੀਂ ਮਾਰਦਾ ਕਿਉਂਕਿ ਅਸੀਂ ਗਲਤੀ ਕੀਤੀ ਹੈ, ਉਹ ਸਾਨੂੰ ਕੁੱਟਦਾ ਨਹੀਂ ਕਿਉਂਕਿ ਅਸੀਂ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਨੂੰ ਪਿਆਰ ਕਰਦਾ ਹੈ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ। ਇੱਕ ਅਸਲ ਪਿਤਾ ਆਪਣੇ ਬੱਚੇ ਨੂੰ ਨਹੀਂ ਮਾਰੇਗਾ ਜਦ ਉਹ ਅਜੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਜੇ ਉਹ ਫਰਸ਼ ਤੇ ਡਿੱਗ ਜਾਂਦਾ ਹੈ, ਉਹ ਆਪਣੇ ਵੱਡੇ ਮਜ਼ਬੂਤ ਹੱਥਾਂ ਨੂੰ ਹੇਠਾਂ ਵਧਾਉਂਦਾ ਹੈ ਅਤੇ ਉਸ ਨੂੰ ਉੱਪਰ ਚੁੱਕਦਾ ਹੈ, ਆਪਣੇ ਦੋਹਾਂ ਹੱਥਾਂ ਨਾਲ ਉਸ ਨੂੰ ਚੁੱਕ ਲੈਂਦਾ ਹੈ ਤੇ ਕਹਿੰਦਾ ਹੈ, ਪੁੱਤਰ ਇਸ ਨੂੰ ਇਸ ਤਰ੍ਹਾਂ ਕਰ, ਇਸ ਤਰ੍ਹਾਂ ਤੁਰ। ਪਰਮੇਸ਼ਵਰ ਆਪਣੀ ਕਲੀਸਿਆ ਨਾਲ ਵੀ ਇਸੇ ਤਰ੍ਹਾਂ ਕਰਦਾ ਹੈ, ਹੇਠਾਂ ਚੁੱਕਦਾ ਹੈ ਤੇ ਉਸ ਨੂੰ ਆਪਣੀ ਬਾਹਾਂ ਵਿੱਚ ਲੈ ਲੈਂਦਾ ਹੈ, ਉਸ ਨੂੰ ਉੱਪਰ ਚੁੱਕਦਾ ਹੈ ਤੇ ਕਹਿੰਦਾ ਹੈ, ਪੁੱਤਰ ਇਸ ਤਰ੍ਹਾਂ ਚੱਲੋ, ਇੱਥੇ ਇਸ ਤਰ੍ਹਾਂ ਨਾ ਕਹੋ, ਇਸ ਤਰ੍ਹਾਂ ਗੱਲ ਨਾ ਕਰੋ। ਹੁਣ ਮੈਨੂੰ ਪਰਵਾਹ ਨਹੀਂ ਕਿ ਕਲੀਸਿਆ ਕੀ ਕਹਿੰਦੀ ਹੈ, ਇਹ ਕੀ ਕਹਿੰਦਾ ਹੈ ਜਾਂ ਉਹ ਕੀ ਕਹਿੰਦਾ ਹੈ, ਤੁਸੀਂ ਇਸ ਨੂੰ ਇਸ ਤਰ੍ਹਾਂ ਕਹੋ, ਇਸ ਤਰ੍ਹਾਂ, ਇਹੀ ਹੈ। ਜੇ ਮੇਰਾ ਵਚਨ ਇਸ ਦਾ ਪ੍ਰਚਾਰ ਕਰਦਾ ਹੈ, ਤੁਸੀਂ ਇਸ ਦੇ ਨਾਲ ਇਸੇ ਤਰ੍ਹਾਂ ਰਹੋ, ਇਸ ਦੇ ਨਾਲ ਚੱਲੋ, ਇਸ ਨਾਲ ਸਹੀ ਰਹੋ, ਪਰਵਾਹ ਨਾ ਕਰੋ ਕਿ ਹੋਰ ਕੋਈ ਕੀ ਕਹਿੰਦਾ ਹੈ, ਇਸ ਦੇ ਨਾਲ ਸਹੀ ਰਹੋ, ਇਸ ਤਰ੍ਹਾਂ ਚੱਲੋ। ਇਹੀ ਉਹ ਤਰੀਕਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਕਦਮ ਰੱਖਣੇ ਹਨ। ਸਾਡੇ ਪਾਪਾਂ ਲਈ ਪ੍ਰੇਮ ਦਾ ਪ੍ਰਾਸ਼ਿਤ, ਨਹੀਂ ਤਾਂ ਸਾਨੂੰ ਕਦੇ ਮੌਕਾ ਨਹੀਂ ਮਿਲਦਾ। ਅਸੀਂ ਉਹਨਾਂ ਵਚਨਾਂ ਤੇ ਕਿਵੇਂ ਲੰਗਰ ਪਾ ਸਕਦੇ ਹਾਂ?
ਅਕੋਰਡਿੰਗ ਟੂ ਦ ਰਿਚਸ ਆਫ ਹਿਸ ਗ੍ਰੇਸ ਵੇਅਰ ਵੈਨ ਹੀ ਹੈਸ ਅਬਾਉਂਡ,
ਉਹਦੀ ਕਿਰਪਾ ਦੇ ਧਨ ਅਨੁਸਾਰ ਸਾਨੂੰ ਉਸਨੇ ਚੋਖਾ ਦਿੱਤਾ। ਚੋਖਾ ਕੀ ਹੈ? ਉਹ ਮੇਰੇ ਜਿੱਥੇ ਉਸਨੇ ਸਾਨੂੰ ਚੋਖਾ ਦਿੱਤਾ, ਇਸ ਦੇ ਬਹੁਤ ਸਾਰੇ ਢੇਰ, ਜਿਸ ਕਿਰਪਾ ਨੂੰ ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ। ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ, ਸਾਰੀ ਬੁੱਧ ਨਾਲ, ਜਿਹੜੀ ਇਸ ਜਗਤ ਦੀ ਨਹੀਂ। ਜਗਤ ਦਾ ਗਿਆਨ ਉਸ ਦੇ ਲਈ ਮੂਰਖਤਾ ਹੈ ਅਤੇ ਪਰਮੇਸ਼ਵਰ ਦਾ ਗਿਆਨ ਜਗਤ ਦੇ ਲਈ ਮੂਰਖਤਾ ਹੈ। ਜਿਵੇਂ ਦਿਨ ਅਤੇ ਰਾਤ ਇੱਕ ਦੂਸਰੇ ਨਾਲ ਸਹਿਮਤ ਨਹੀਂ ਹੋ ਸਕਦੇ, ਪਰ ਜਦੋਂ ਸੂਰਜ ਚੜ੍ਹਨਾ ਸ਼ੁਰੂ ਹੁੰਦਾ ਹੈ ਅਤੇ ਦਿਨ ਦਾ ਸਮਾਂ ਹੁੰਦਾ ਹੈ ਤਾਂ ਰਾਤ ਜਗ੍ਹਾ ਜਗ੍ਹਾ ਖਿੰਡ ਜਾਂਦੀ ਹੈ। ਜਦੋਂ ਇੰਜੀਲ ਦਾ ਪ੍ਰਕਾਸ਼ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਖਤਮ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਅਤੇ ਕੀ ਕਰਦਾ ਹੈ? ਉਹ ਆਪਣੇ ਬੱਚਿਆਂ ਉੱਤੇ ਚੋਖਾ ਸੂਰਜ ਦਾ ਪ੍ਰਕਾਸ਼ ਪਾਉਂਦਾ ਹੈ, ਜਿਹੜੇ ਆਤਮਾ ਵਿੱਚ ਚੱਲਦੇ ਹਨ, ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਸਾਰੀ ਸਿਆਣਪ, ਸੂਝ, ਸਮਝ ਅਤੇ ਸਮਝਦਾਰੀ ਨਾਲ ਉਸ ਦੀ ਕਿਰਪਾ ਵਿੱਚ ਵਧਦੇ ਰਹਿਣਾ, ਇਹ ਜਾਣਨ ਲਈ ਕਿ ਕਿਵੇਂ ਤੁਰਨਾ ਹੈ। ਤੁਸੀਂ ਵੇਖਦੇ ਹੋ ਕਿ ਇਹ ਗਲਤ ਹੈ, ਤਦ ਸਾਵਧਾਨ ਰਹੋ ਕਿ ਤੁਸੀਂ ਕੀ ਕਰਦੇ ਹੋ। ਜੇ ਇਹ ਗਲਤ ਹੈ ਤਾਂ ਸਾਵਧਾਨ ਰਹੋ ਕਿ ਤੁਸੀਂ ਇਸ ਨਾਲ ਕੀ ਕਰਦੇ ਹੋ। ਸੂਝਵਾਨ, ਅਸਲ ਵਿੱਚ ਨੇੜੇ ਹੋਵੋ, ਸੱਚਮੁੱਚ ਨਿਸ਼ਚਿਤ ਕਰੋ ਕਿ ਤੁਸੀਂ ਜਾਣਦੇ ਹੋ ਕਿ ਇਸ ਦਾ ਕੀ ਕਰਨਾ ਹੈ। ਸੱਪ ਵਾਂਗ ਹੁਸ਼ਿਆਰ, ਕਬੂਤਰ ਵਾਂਗ ਭੋਲੇ, ਯਿਸੂ ਨੇ ਇਹੀ ਕਿਹਾ ਸੀ। ਓ, ਇਹ ਅਨਮੋਲ ਰਤਨ ਹਨ ਦੋਸਤੋ, ਅਸੀਂ ਬਸ ਹਰ ਰੋਜ਼ ਇਸ ਤੇ ਪ੍ਰਚਾਰ ਕਰ ਸਕਦੇ ਹਾਂ। ਕੀ ਉਹ ਸ਼ਾਨਦਾਰ ਨਹੀਂ ਹਨ? ਸਿਆਣਪ, ਬੁੱਧ, ਉਸਨੇ ਸਾਨੂੰ ਚੋਖੀ ਦਿੱਤੀ ਹੈ, ਡੋਲ ਦਿੱਤੀ ਹੈ, ਸਾਨੂੰ ਇੱਕ ਚਮਚ ਭਰ ਕੇ ਨਹੀਂ ਦਿੱਤੀ, ਪਰ ਇੱਕ ਬੇਲਚੇ ਜਿਹਾ ਵੱਡਾ ਚਮਚ ਲਿਆ ਤੇ ਇਸ ਨੂੰ ਇਸ ਤਰ੍ਹਾਂ ਸੁੱਟਦਾ ਰਿਹਾ, ਜਿਸ ਕਿਰਪਾ ਨੂੰ ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ। ਓ ਅਦਭੁਤ ਕਿਰਪਾ, ਕਿੰਨੀ ਮਿੱਠੀ ਆਵਾਜ਼! ਹੁਣ ਜਿਸ ਕਿਰਪਾ ਨੂੰ ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ, ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਉਹ ਕਿਸ ਨਾਲ ਗੱਲ ਕਰ ਰਿਹਾ ਸੀ? ਨਾਮਧਾਰੀ ਜਥੇਬੰਦੀਆਂ ਨਾਲ। ਕਿਰਪਾ ਕਰਕੇ ਮੇਰੇ ਭਰਾਵੋ, ਇਹ ਨਾ ਸੋਚੋ ਕਿ ਮੈਂ ਤੁਹਾਡੀ ਜਥੇਬੰਦੀ ਦਾ ਅਪਮਾਨ ਕਰ ਰਿਹਾ ਹਾਂ। ਮੈਂ ਨਹੀਂ ਕਰ ਰਿਹਾ, ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਸ਼ੁਰੂਆਤ ਤੋਂ ਹੀ ਗਲਤ ਚੀਜ਼ ਸੀ। ਯਿਸੂ ਨੇ ਕਿਹਾ, ਜਾਓ ਖੁਸ਼ਖਬਰੀ ਦਾ ਪ੍ਰਚਾਰ ਕਰੋ। ਅਸੀਂ ਗਏ ਅਤੇ ਨਾਮਧਾਰੀ ਜਥੇਬੰਦੀਆਂ ਬਣਾ ਦਿੱਤੀਆਂ। ਇਹੀ ਕਾਰਨ ਹੈ ਕਿ ਸਾਨੂੰ ਇਹ ਨਹੀਂ ਮਿਲਿਆ। ਅਸੀਂ ਮਨੁੱਖ ਦੀ ਬੁੱਧ ਦੇ ਪਿੱਛੇ ਚੱਲ ਰਹੇ ਹਾਂ। ਜੇ ਕੈਲਵਿਨ ਜਿਉਂਦਾ ਹੋ ਸਕਦਾ, ਕਿਉਂ ਜਿਆਦਾ ਚਿਰ ਨਹੀਂ ਹੋਇਆ ਮੈਂ ਇੱਕ ਮਹਾਨ ਆਦਮੀ ਇੱਕ ਮਹਾਨ ਸੁਧਾਰਕ ਦੀ ਕਬਰ ਦੇ ਕੋਲ ਖਲੋਤਾ ਸੀ ਮੈਂ ਸੋਚਿਆ ਉਹ ਕਿੰਨਾ ਮਹਾਨ ਆਦਮੀ ਸੀ ਉਹ ਸੀ ਖੈਰ ਇਹ ਜੌਨ ਵੈਸਲੀ ਸੀ ਮੈਂ ਸੋਚਿਆ ਜੇ ਜੌਨ ਵੈਸਲੀ ਅੱਜ ਆਪਣੀ ਕਬਰ ਵਿੱਚੋਂ ਉੱਠ ਸਕਦਾ ਅਤੇ ਆਪਣੀ ਕਲੀਸਿਯਾ ਦੀ ਹਾਲਤ ਨੂੰ ਵੇਖ ਸਕਦਾ ਉਹ ਆਪਣੇ ਨਾਮ ਤੋਂ ਸ਼ਰਮਿੰਦਾ ਹੋਏਗਾ ਜੌਨ ਵੈਸਲੀ ਇੱਕ ਧਰਮੀ ਆਦਮੀ ਸੀ ਇੱਕ ਇਨਕਲਾਬੀ ਜਿਵੇਂ ਉਸਨੇ ਇਸ ਨੂੰ ਕਿਹਾ ਜੌਨ ਵੈਸਲੀ ਇੱਕ ਪਵਿੱਤਰ ਆਦਮੀ ਸੀ ਜੋ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਕਦਮ ਦਰ ਕਦਮ ਉਸਦੇ ਪਿੱਛੇ ਚੱਲਦਾ ਸੀ ਪਰ ਜੌਨ ਦੀ ਮੌਤ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਜੌਨ ਦੇ ਲਈ ਇੱਕ ਕਲੀਸਿਯਾ ਬਣਾਵਾਂਗੇ ਤਾਂ ਜੋ ਸਾਡੇ ਕੋਲ ਇੱਕ ਕਲੀਸਿਯਾ ਹੋਵੇ ਅਸੀਂ ਇਸ ਨੂੰ ਮੈਥੋਡਿਸਟ ਕਲੀਸਿਯਾ ਕਹਿੰਦੇ ਹਾਂ ਕਿਉਂਕਿ ਉਸਦਾ ਪਵਿੱਤਰ ਕਰਨ ਦਾ ਢੰਗ ਕਿਰਪਾ ਦਾ ਦੂਸਰਾ ਕੰਮ ਹੈ ਫਿਰ ਉਹਨਾਂ ਨੇ ਇੱਕ ਕਲੀਸਿਯਾ ਬਣਾਈ ਅੱਜ ਉਸ ਕਲੀਸਿਯਾ ਦੇ ਪੁਰਸ਼ ਉਹ ਸਭ ਕੁਝ ਤੋਂ ਇਨਕਾਰ ਕਰਦੇ ਹਨ ਜਿਸ ਦੇ ਲਈ ਜੌਨ ਵੈਸਲੀ ਖੜਾ ਸੀ ਜੌਨ ਵੈਸਲੀ ਨੇ ਦੈਵਿਕ ਚੰਗਾਈ ਦਾ ਪ੍ਰਚਾਰ ਕੀਤਾ ਸੀ ਜੌਨ ਵੈਸਲੀ ਆਤਮਾ ਦੇ ਬਪਤਿਸਮੇ ਵਿੱਚ ਵਿਸ਼ਵਾਸ ਕਰਦਾ ਸੀ ਜੌਨ ਵੈਸਲੀ ਦਾਨਾਂ ਦੀ ਮੁੜ ਬਹਾਲੀ ਵਿੱਚ ਵਿਸ਼ਵਾਸ ਕਰਦਾ ਸੀ ਜੌਨ ਵੈਸਲੀ ਮਾਰਟਿਨ ਲੂਥਰ ਉਹਨਾਂ ਬਹੁਤ ਸਾਰੇ ਮਹਾਂਪੁਰਖਾਂ ਨੇ ਵੱਖੋ ਵੱਖਰੀਆਂ ਭਾਸ਼ਾਵਾਂ ਬੋਲੀਆਂ ਅਤੇ ਤਰਜਮਾ ਕੀਤਾ ਅਤੇ ਅੱਜ ਜੇ ਤੁਸੀਂ ਇੱਕ ਮੈਥੋਡਿਸਟ ਕਲੀਸਿਯਾ ਜਾਂ ਲੂਥਰਨ ਕਲੀਸਿਯਾ ਵਿੱਚ ਵੱਖੋ ਵੱਖਰੀਆਂ ਭਾਸ਼ਾਵਾਂ ਵਿੱਚ ਬੋਲੋਗੇ ਤਾਂ ਉਹ ਤੁਹਾਨੂੰ ਦਰਵਾਜ਼ੇ ਤੋਂ ਬਾਹਰ ਕੱਢ ਦੇਣਗੇ ਮਾਮਲਾ ਕੀ ਹੈ ਠੀਕ ਉਸੇ ਸਮੇਂ ਜਿੱਥੇ ਸਾਨੂੰ ਪੁੱਤਰਾਂ ਨੂੰ ਅਹੁਦੇ ਤੇ ਰੱਖਣ ਦੀ ਲੋੜ ਹੈ ਮਾਮਲਾ ਕੀ ਹੈ ਉਹਨਾਂ ਨੇ ਕੁਝ ਹੋਰ ਅਪਣਾ ਲਿਆ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਭੇਤ ਨੂੰ ਨਹੀਂ ਜਾਣਦੇ ਉਹ ਇਸ ਨੂੰ ਕਦੇ ਕਿਸੇ ਸੈਮੀਨਾਰ ਰਾਹੀਂ ਨਹੀਂ ਜਾਣਨਗੇ ਮੈਨੂੰ ਹੁਣ ਤੁਹਾਡੇ ਲਈ ਕੁਝ ਪੜ੍ਹਨ ਦਿਓ ਕਿ ਇਹ ਸਭ ਠੀਕ ਹੈ ਠੀਕ ਹੈ ਆਓ ਵੇਖਦੇ ਹਾਂ ਮੈਂ ਇੱਥੇ ਕੁਝ ਲਿਖਿਆ ਹੋਇਆ ਹੈ ਆਓ ਜਾਣਦੇ ਹਾਂ ਪੌਲਸ ਕਿਵੇਂ ਇਸ ਸੰਦੇਸ਼ ਦਾ ਅਧਿਆਪਕ ਹੈ ਆਓ ਰਸੂਲਾਂ ਦੇ ਕਰਤੱਬ 9:5 ਵਿੱਚ ਚਲੀਏ ਬਸ ਇੱਕ ਮਿੰਟ ਸੁਣੋ ਕਿ ਕਿਵੇਂ ਪੌਲਸ ਨੂੰ ਇਹ ਪ੍ਰਕਾਸ਼ਨ ਮਿਲਿਆ ਸੀ ਹੁਣ ਰਸੂਲਾਂ ਦੇ ਕਰਤੱਬ 9 ਵਿੱਚ ਅਸੀਂ ਇਸ ਤਰ੍ਹਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਇਹ ਐਤਵਾਰ ਸਕੂਲ ਦੀ ਜਮਾਤ ਹੈ ਕਿਉਂ ਨਾ ਇਸ ਵਿੱਚ ਪੜਿਆ ਜਾਵੇ ਮੈਨੂੰ ਦੱਸ ਦੇਣਾ ਜਦੋਂ ਮੈਂ ਬਾਹਰ ਅਰਸਲੂਸ ਅਜੇ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਉਹ ਟੇਢੇ ਨੱਕ ਵਾਲਾ ਗੁੱਸੇਖੋਰ ਮਤਲਬੀ ਯਹੂਦੀ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲੋਂ ਦਮਿਸਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਮੈਨੂੰ ਮਿਲਣ ਮੈਂ ਉਹਨਾਂ ਨੂੰ ਲੱਭਾਂਗਾ ਜੇ ਮੈਂ ਉਹਨਾਂ ਨੂੰ ਲੱਭ ਸਕਾਂ ਲੜਕੇ ਮੈਂ ਉਹਨਾਂ ਨਾਲ ਕੀ ਕਰਾਂਗਾ ਵੇਖਿਆ ਜੇ ਮੈਂ ਉਹਨਾਂ ਨੂੰ ਲੱਭ ਸਕਾਂ ਪਰ ਉਹ ਪਹਿਲਾਂ ਤੋਂ ਠਹਿਰਾਇਆ ਹੋਇਆ ਸੀ ਤੁਸੀਂ ਕਿਵੇਂ ਜਾਣਦੇ ਹੋ ਕਿ ਉਹ ਅਵੈਧ ਸ਼ਰਾਬ ਵੇਚਣ ਵਾਲਾ ਬੁੱਢਾ ਜੀਵਨ ਦੇ ਲਈ ਪਹਿਲਾਂ ਤੋਂ ਠਹਿਰਾਇਆ ਹੋਇਆ ਨਹੀਂ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਗਲੀਆਂ ਵਿੱਚ ਫਿਰਨ ਵਾਲੀ ਜਿਸ ਨਾਲ ਤੁਸੀਂ ਗੱਲ ਵੀ ਨਹੀਂ ਕਰਦੇ ਤੁਸੀਂ ਕਿਵੇਂ ਜਾਣਦੇ ਹੋ ਕਿ ਉਸ ਨਾਲ ਥੋੜਾ ਜਿਹਾ ਹੱਥ ਮਿਲਾਉਣਾ ਅਤੇ ਉਸ ਨੂੰ ਕਲੀਸਿਯਾ ਵਿੱਚ ਬੁਲਾਉਣਾ ਉਸ ਨੂੰ ਇੱਕ ਸੰਤ ਬਣਾ ਦੇਵੇਗਾ ਮਹਿਮਾ ਵਿੱਚ ਲੈ ਜਾਵੇਗਾ ਤੁਸੀਂ ਕਿਵੇਂ ਜਾਣਦੇ ਹੋ ਕਿ ਉਹ ਨਹੀਂ ਹੈ ਇਹ ਉਹ ਹੈ ਜੋ ਅਸੀਂ ਨਹੀਂ ਜਾਣਦੇ ਪਰ ਇਹ ਸਾਡਾ ਫਰਜ਼ ਹੈ ਜਿਵੇਂ ਮਛੇਰੇ ਨੇ ਸਮੁੰਦਰ ਵਿੱਚ ਜਾਲ ਸੁੱਟਿਆ ਤੇ ਬਾਹਰ ਖਿੱਚਿਆ ਉਸਨੇ ਡੱਡੂ ਮੱਛੀ ਕਿਰਲੀ ਪਾਣੀ ਦੀਆਂ ਮੱਕੜੀਆਂ ਅਤੇ ਹੋਰ ਸਭ ਕੁਝ ਖਿੱਚ ਲਿਆ ਸੀ ਪਰ ਉਹਨਾਂ ਵਿੱਚੋਂ ਕੁਝ ਮੱਛੀਆਂ ਸਨ ਉਹ ਨਹੀਂ ਜਾਣਦਾ ਸੀ ਉਸਨੇ ਬਸ ਜਾਲ ਸੁੱਟਿਆ ਇਹ ਉਹ ਹੈ ਜੋ ਅਸੀਂ ਕਰਦੇ ਹਾਂ ਪੌਲਸ ਨੂੰ ਦੇਖੋ ਦਮਿਸਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਮੈਨੂੰ ਮਿਲਣ ਭਾਵੇਂ ਮਨੁੱਖ ਹੋਵੇ ਭਾਵੇਂ ਤੀਵੀਂ ਤਾਂ ਉਹਨਾਂ ਨੂੰ ਵੱਧੇ ਹੋਏ ਜਰੂਸਲਮ ਵਿੱਚ ਲਿਆਵਾਂ ਭਾਈ ਉਹ ਸੱਚਮੁੱਚ ਸਖਤ ਸੀ ਜਾਂ ਉਹ ਚਲਿਆ ਜਾਂਦਾ ਸੀ ਤਾਂ ਐਂ ਹੋਇਆ ਜੋ ਦਮਿਸਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚਫੇਰੇ ਚਮਕੀ ਉੱਥੇ ਸੜਕ ਤੇ ਇੱਕ ਪਾਦਰੀ ਆਇਆ ਡਾਕਟਰ ਐਫ ਜੋਨਸ ਅਤੇ ਉਸ ਨੂੰ ਕਿਹਾ ਪੁੱਤਰ ਹੁਣ ਤੁਹਾਨੂੰ ਇੱਕ ਸੈਮੀਨਾਰ ਦਾ ਤਜਰਬਾ ਚਾਹੀਦਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰ ਸਕਦਾ ਹੈ ਜੇ ਇਸ ਤਰ੍ਹਾਂ ਪੜਿਆ ਜਾਂਦਾ ਤਾਂ ਕੀ ਇਹ ਭਿਆਨਕ ਦਿਖਾਈ ਦੇਣ ਵਾਲੀ ਲਿਖਤ ਨਾ ਹੁੰਦੀ ਹੁਣ ਇਹ ਬਹੁਤ ਜ਼ਿਆਦਾ ਸਮਝ ਹੈ ਮੈਂ ਇਹ ਮਜ਼ਾਕ ਲਈ ਨਹੀਂ ਕਹਿ ਰਿਹਾ ਇਹੀ ਹੈ ਅਸੀਂ ਅੱਜ ਅਸੀਂ ਇਸ ਦਾ ਇਹੀ ਮਤਲਬ ਕੱਢਦੇ ਹਾਂ ਤੁਸੀਂ ਜਾਣਦੇ ਹੋ ਤੁਹਾਡੀ ਮਾਂ ਇੱਕ ਚੰਗੀ ਔਰਤ ਸੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇੱਕ ਚੰਗੇ ਪ੍ਰਚਾਰਕ ਬਣੋਗੇ ਦੇਖੋ ਕੀ ਹੋਇਆ ਜਾਂ ਉਹ ਚਲਿਆ ਜਾਂਦਾ ਸੀ ਤਾਂ ਐਂ ਹੋਇਆ ਜੋ ਦਮਿਸਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚਫੇਰੇ ਚਮਕੀ ਅਲੌਕਿਕ ਸ਼ੁਰੂ ਹੁੰਦਾ ਹੈ ਆਕਾਸ਼ੋਂ ਇੱਕ ਜੋਤ ਤਾਂ ਉਹ ਭੁੰਜੇ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਹਨੂੰ ਕਹਿੰਦੀ ਸੀ ਹੇ ਸਲੂਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ ਉਹਨੇ ਆਖਿਆ ਪ੍ਰਭੂ ਜੀ ਤੂੰ ਕੌਣ ਹੈ ਅਤੇ ਪ੍ਰਭੂ ਨੇ ਉਸਨੂੰ ਕਿਹਾ ਮੈਂ ਯੇਸ਼ੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ ਅਤੇ ਤੇਰੇ ਲਈ ਪਰਮੇਸ਼ਵਰ ਨਾਲ ਲੜਨਾ ਔਖਾ ਹੈ ਅਤੇ ਉਹ ਕੰਬ ਗਿਆ ਅਤੇ ਹੈਰਾਨ ਹੋਇਆ ਅਤੇ ਕਿਹਾ ਪ੍ਰਭੂ ਜੀ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਕਰਾਂ ਉੱਠ ਅਤੇ ਸ਼ਹਿਰ ਵਿੱਚ ਜਾ, ਔਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ। ਜਿਹੜੇ ਪੁਰਖ ਉਹਦੇ ਨਾਲ ਪੈਂਡਾ ਕਰਦੇ ਸਨ ਅਤੇ ਉਹਨਾਂ ਨੂੰ ਇੱਕ ਮਨੁੱਖ ਮਿਲਿਆ ਹਨਾਨੀਆ, ਉਸਨੇ ਇੱਕ ਦਰਸ਼ਨ ਵੇਖਿਆ ਅਤੇ ਸਭ ਕੁਝ ਅਲੌਕਿਕ ਸੀ, ਅਤੇ ਬੁੱਢਾ ਸ਼ਾਉਲ, ਉਹ ਬੁੱਢਾ ਮਤਲਬੀ ਆਦਮੀ, ਇਸ ਹਨਾਨੀਆ ਨੇ ਇੱਕ ਦਰਸ਼ਨ ਵੇਖਿਆ, ਉਸਦੇ ਘਰ ਵਿੱਚ ਵੇਖਿਆ, ਉਹ ਇੱਕ ਨਵੀ ਸੀ, ਉਸਦੇ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਸਨੇ ਇੱਕ ਦਰਸ਼ਨ ਵੇਖਿਆ। ਪ੍ਰਭੂ ਨੇ ਉਸ ਨਾਲ ਗੱਲ ਕੀਤੀ ਅਤੇ ਕਿਹਾ, ਇੱਕ ਆਦਮੀ ਉੱਥੇ ਰਾਹ ਤੇ ਆ ਰਿਹਾ ਹੈ, ਇੱਕ ਚਮਗਿੱਦੜ ਵਾਂਗ ਅੰਨਾ ਹੈ, ਉਸਦਾ ਨਾਮ ਸ਼ਾਉਲ ਹੈ, ਉਹ ਸ਼ਾਉਲ ਤਰਸ਼ੂਸ਼ ਦਾ ਰਹਿਣ ਵਾਲਾ ਹੈ। ਪਰ ਹਨਾਨੀਆ ਨੇ ਕਿਹਾ, ਪ੍ਰਭੂ ਜੀ, ਮੈਂ ਬੋਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਮੈਨੂੰ ਨਾ ਭੇਜ, ਮੈਂ ਇੱਕ ਛੋਟਾ ਆਦਮੀ ਹਾਂ, ਮੈਨੂੰ ਉਸਦੇ ਕੋਲ ਨਾ ਭੇਜ। ਉਸਨੇ ਕਿਹਾ, ਪਰ ਵੇਖ, ਜਦ ਉਹ ਰਾਹ ਵਿੱਚ ਆ ਰਿਹਾ ਸੀ ਮੈਂ ਉਸਨੂੰ ਇੱਕ ਦਰਸ਼ਨ ਵਿਖਾਇਆ, ਮੈਂ ਅੱਗ ਦੇ ਥੰਮ ਵਿੱਚ ਉਸਨੂੰ ਦਰਸ਼ਨ ਦਿੱਤੇ, ਮੈਂ ਉਸਨੂੰ ਓਨਾ ਹੀ ਅੰਨਾ ਕਰ ਦਿੱਤਾ ਹੈ ਜਿੰਨਾ ਉਹ ਹੋ ਸਕਦਾ ਹੈ, ਮੈਨੂੰ ਉਸਨੂੰ ਅੰਨਾ ਕਰਨਾ ਪਿਆ ਅਤੇ ਉਸਨੂੰ ਬਾਹਰ ਕੱਢਣਾ ਪਿਆ ਇਸ ਤੋਂ ਪਹਿਲਾਂ ਕਿ ਮੈਂ ਉਸ ਵਿੱਚੋਂ ਕੁਝ ਵੀ ਬਣਾ ਸਕਾਂ। ਵੇਖਿਆ, ਮੈਨੂੰ ਉਸਦੇ ਸਾਰੇ ਸ਼ਾਸਤਰ ਗਿਆਨ ਨੂੰ ਪਾੜਨਾ ਪਿਆ। ਤੁਸੀਂ ਜਾਣਦੇ ਹੋ, ਉਹ ਉਥੋਂ ਦੇ ਗਿਰਜਿਆਂ ਵਿੱਚੋਂ ਕਿਸੇ ਇੱਕ ਦਾ ਬਹੁਤ ਵੱਡਾ ਮੈਂਬਰ ਸੀ, ਉਸ ਕੋਲ ਸਭ ਕਿਸਮ ਦੀਆਂ ਡਿਗਰੀਆਂ ਸਨ, ਉਸ ਨੂੰ ਕਿਸੇ ਚੀਜ਼ ਨੂੰ ਸਿੱਖਣ ਦੀ ਲੋੜ ਨਹੀਂ ਸੀ। ਪਰ ਉਸਨੇ ਕਿਹਾ, ਮੈਨੂੰ ਇਹ ਸਭ ਉਸ ਵਿੱਚੋਂ ਬਾਹਰ ਕੱਢਣਾ ਪਿਆ, ਉਹ ਚੀਜ਼ ਸੀ, ਉਸਨੇ ਉਸ ਵਿੱਚ ਹੋਰ ਨਹੀਂ ਪਾਇਆ ਪਰ ਉਸ ਵਿੱਚੋਂ ਬਾਹਰ ਕੱਢ ਦਿੱਤਾ। ਮੇਰੇ ਖਿਆਲ ਵਿੱਚ ਅੱਜ ਸਾਡੇ ਬਹੁਤ ਸਾਰੇ ਪਾਦਰੀਆਂ ਨਾਲ ਇਹੀ ਮਾਮਲਾ ਹੈ, ਆਪਣੇ ਵਿੱਚੋਂ ਬਾਹਰ ਕੱਢੋ, ਜਿੱਥੇ ਪਰਮੇਸ਼ਵਰ ਉਹਨਾਂ ਵਿੱਚ ਪਵਿੱਤਰ ਆਤਮਾ ਪਾ ਸਕਦਾ ਹੈ, ਬਾਹਰ ਕੱਢ ਦਿਓ। ਉਸਨੇ ਕਿਹਾ, ਪ੍ਰਭੂ, ਪਰ ਇਹ ਆਦਮੀ ਬਹੁਤ ਖਤਰਨਾਕ ਆਦਮੀ ਹੈ। ਉਸਨੇ ਕਿਹਾ, ਪਰ ਵੇਖ, ਉਹ ਪ੍ਰਾਰਥਨਾ ਕਰਦਾ ਹੈ। ਹੁਣ ਤੂੰ ਇੱਕ ਗਲੀ ਵਿੱਚੋਂ ਲੰਘੇਗਾ ਅਤੇ ਇੱਕ ਝਰਨੇ ਕੋਲ ਜਾਵੇਂਗਾ, ਤੂੰ ਉਸ ਝਰਨੇ ਨੂੰ ਖੱਬੇ ਪਾਸਿਓਂ ਦੀ ਪਾਰ ਕਰੀ ਅਤੇ ਤੂੰ ਹੇਠਾਂ ਜਾਵੀਂ, ਉੱਥੇ ਇੱਕ ਚਿੱਟਾ ਘਰ ਹੋਏਗਾ, ਉੱਥੇ ਜਾਵੀਂ ਅਤੇ ਬੂਹੇ ਨੂੰ ਖੜਕਾਵੀ, ਉੱਥੇ ਕਮਰੇ ਵਿੱਚ ਪਿਆ ਹੋਇਆ ਹੈ, ਇੱਥੇ ਹੀ ਉਹਨਾਂ ਉਸ ਨੂੰ ਰੱਖਿਆ ਹੈ, ਆਪਣੇ ਹੱਥ ਉਸ ਤੇ ਰੱਖੀ, ਉਸ ਨੂੰ ਦਮਿਸਕ ਨਦੀ ਵਿੱਚ ਲੈ ਜਾਵੀਂ ਅਤੇ ਉਸ ਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਦੇਵੀਂ, ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ, ਕਿਉਂ ਜੋ ਪਰਾਈਆਂ ਕੌਮਾਂ ਦੇ ਲਈ ਉਹ ਮੇਰਾ ਇੱਕ ਸੰਦੇਸ਼ ਵਾਕ ਹੈ। ਆਮੀਨ। ਅੱਛਾ, ਹੁਣ ਇੱਕ ਮਿੰਟ ਰੁਕਣਾ ਪ੍ਰਭੂ, ਹੁਣ ਮੈਨੂੰ ਉਸ ਨੂੰ ਕਿਹੜੇ ਸਕੂਲ ਦੀ ਸਲਾਹ ਦੇਣੀ ਚਾਹੀਦੀ ਹੈ, ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕਰਨਾ ਚਾਹੀਦਾ ਹੈ। ਆਓ ਗਲਾਤੀਆਂ ਨੂੰ ਪੜ੍ਹੀਏ ਅਤੇ ਪਤਾ ਕਰੀਏ, ਬਸ ਅਗਲਾ ਅਧਿਆਏ ਠੀਕ ਪਿੱਛੇ। ਆਓ ਗਲਾਤੀਆਂ ਇੱਕ ਲੱਭੀਏ ਅਤੇ ਦਸਵੀਂ ਆਇਤ ਤੋਂ ਆਰੰਭ ਕਰੀਏ। ਆਓ ਜਾਣੀਏ ਕਿ ਪੌਲੁਸ ਕਿਹੜੇ ਸਕੂਲ ਗਿਆ ਸੀ, ਕਿਹੜੀ ਸੈਮੀਨਰੀ, ਕਿਸ ਦੇ ਹੱਥ ਉਸਤੇ ਰੱਖੇ ਗਏ ਸਨ ਅਤੇ ਉਹ ਸਭ ਵਾਪਰਿਆ। ਗਲਾਤੀਆਂ ਪਹਿਲਾ ਅਧਿਆਏ, ਸਮਾਂ ਬਚਾਉਣ ਲਈ ਆਓ ਉਸਦੇ ਬਦਲੇ ਜਾਣ ਬਾਰੇ ਦਸਵੀਂ ਆਇਤ ਤੋਂ ਸ਼ੁਰੂਆਤ ਕਰੀਏ। ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ਵਰ ਨੂੰ, ਅਥਵਾ ਕੀ ਮੈਂ ਮਨੁੱਖਾਂ ਨੂੰ ਰਜਾਇਆ ਚਾਹੁੰਦਾ ਹਾਂ? ਮੈਂ ਅਜੇ ਤੋੜੀ ਮਨੁੱਖਾਂ ਨੂੰ ਰਜਾਉਂਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ। ਓ ਮੇਰੇ ਮੇਰੇ ਮੇਰੇ, ਕੀ ਮੈਂ ਇਸ ਤੋਂ ਪਹਿਲਾਂ ਕੁਝ ਕਹਿ ਸਕਦਾ ਹਾਂ? ਗਲਾਤੀਆਂ 1:8 ਅਧਿਆਏ ਖੋਲੋ। ਕਿੰਨੇ ਜਾਣਦੇ ਹਨ ਕਿ ਪੌਲੁਸ ਨੇ ਹੀ ਉਹਨਾਂ ਨੂੰ ਯਿਸੂ ਦੇ ਨਾਮ ਰਸੂਲਾਂ ਦੇ ਕਰਤੱਬ 19 ਵਿੱਚ ਦੁਬਾਰਾ ਬਪਤਿਸਮਾ ਦਿੱਤਾ? ਯਕੀਨਨ ਦਿੱਤਾ। ਆਓ ਅਸੀਂ ਇੱਥੇ ਥੋੜਾ ਜਿਹਾ ਉੱਪਰ ਆਉਂਦੇ ਹਾਂ, 8 ਆਇਤ। ਪਰ ਜੇ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਤ ਹੋਵੇ। ਪੌਲੁਸ, ਤੁਹਾਨੂੰ ਇਹ ਖੁਸ਼ਖਬਰੀ ਕਿੱਥੋਂ ਮਿਲੀ? 9 ਆਇਤ। ਜਿਵੇਂ ਅਸਾਂ ਅੱਗੇ ਕਿਹਾ ਹੈ, ਤਿਵੇਂ ਮੈਂ ਹੁਣ ਫੇਰ ਵੀ ਆਖਦਾ ਹਾਂ, ਜੇ ਕੋਈ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਤੁਸਾਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸ਼ਰਾਪਤ ਹੋਵੇ, ਭਾਵੇਂ ਉਹ ਮਹਾਦੂਤ ਹੈ, ਜਾਂ ਉਹ ਇੱਕ ਬਿਸ਼ਪ ਹੈ, ਜਾਂ ਉਹ ਇੱਕ ਆਮ ਨਿਗਾਹਬਾਨ ਹੈ, ਜਾਂ ਉਹ ਡਾਕਟਰ ਫਲਾਣਾ ਫਲਾਣਾ ਹੈ, ਜਿਹੜਾ ਵੀ ਉਹ ਹੈ, ਜੇ ਉਹ ਯਿਸੂ ਮਸੀਹ ਦੇ ਨਾਮ ਵਿੱਚ ਪਾਣੀ ਦੇ ਬਪਤਿਸਮੇ, ਪਵਿੱਤਰ ਆਤਮਾ ਦੇ ਬਪਤਿਸਮੇ ਦਾ ਪ੍ਰਚਾਰ ਨਹੀਂ ਕਰਦਾ, ਦਾਨਾਂ ਦੀ ਬਹਾਲੀ, ਮਸੀਹ ਦੀ ਆਮਦ, ਇਨ੍ਹਾਂ ਸਭ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਦਾ ਤਾਂ ਉਹ ਸ਼ਰਾਪਤ ਹੋਵੇ। ਜੇ ਉਹ ਕਿਸੇ ਵੀ ਵਚਨ ਨੂੰ ਲੈ ਕੇ ਇਹ ਕਹਿਣ ਦੀ ਕੋਸ਼ਿਸ਼ ਕਰੇ ਕਿ ਇਹ ਕਿਸੇ ਹੋਰ ਦਿਨ ਲਈ ਸੀ ਅਤੇ ਇਸ ਨੂੰ ਕੁਝ ਨਵੇਂ ਮਨ ਘੜਤ ਵਿਚਾਰ ਤੇ ਰੱਖੇ ਜਿਸ ਨੂੰ ਅਸੀਂ ਕਿਸੇ ਸੈਮੀਨਾਰ ਤੋਂ ਸਿੱਖਿਆ ਹੈ, ਤਾਂ ਉਹ ਸ਼ਰਾਪਤ ਹੋਵੇ। ਆਓ ਅਸੀਂ ਪੜ੍ਹਦੇ ਹਾਂ, ਵੇਖੋ ਪੌਲੁਸ ਨੂੰ ਇਹ ਕਿਵੇਂ ਮਿਲਿਆ, ਵੇਖੋ ਕਿਵੇਂ। ਮੈਂ ਅੱਜ ਸਵੇਰੇ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ਵਰ ਨੂੰ, ਅਥਵਾ ਕੀ ਮੈਂ ਮਨੁੱਖਾਂ ਨੂੰ ਰਜਾਇਆ ਚਾਹੁੰਦਾ ਹਾਂ? ਮੈਂ ਅਜੇ ਤੋੜੀ ਮਨੁੱਖਾਂ ਨੂੰ ਰਜਾਉਂਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ। ਮੈਂ ਕਿਸੇ ਵੀ ਚੀਜ਼ ਦੀ ਕਿਵੇਂ ਉਮੀਦ ਕਰ ਸਕਦਾ ਹਾਂ? ਇੱਕ ਆਦਮੀ ਜੋ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਅਤੇ ਖਾਸ ਕਰ ਇੱਕ ਪ੍ਰਚਾਰਕ ਮਨੁੱਖਾਂ ਦੁਆਰਾ ਨਫ਼ਰਤ ਕੀਤੇ ਜਾਣ ਤੋਂ ਬਗੈਰ ਹੋਰ ਕਿਸ ਚੀਜ਼ ਦੀ ਉਮੀਦ ਕਰ ਸਕਦਾ ਹੈ? ਮਨੁੱਖ ਤੁਹਾਨੂੰ ਨਫ਼ਰਤ ਕਰਨਗੇ। ਖੈਰ, ਉਹਨਾਂ ਨੇ ਕਿਹਾ, ਯਿਸੂ ਨੇ ਕਿਹਾ, ਜੇ ਉਹ ਮੈਨੂੰ ਘਰ ਦਾ ਮਾਲਕ ਆਖਦੇ ਹਨ, ਮੈਂ ਮਾਲਕ ਹਾਂ ਤੁਹਾਡੇ ਸਾਰਿਆਂ ਤੋਂ ਵੱਡਾ, ਮੈਂ ਉਹ ਹਾਂ ਜੋ ਤੁਹਾਡੇ ਸਭਨਾਂ ਨਾਲੋਂ ਵਧੇਰੇ ਕਰਾਮਾਤਾਂ ਕਰ ਸਕਦਾ ਹਾਂ ਅਤੇ ਪਵਿੱਤਰ ਆਤਮਾ ਨਾਲ ਤੁਹਾਡੇ ਸਾਰਿਆਂ ਨਾਲੋਂ ਵਧੇਰੇ ਕੰਮ ਕਰ ਸਕਦਾ ਹਾਂ, ਕਿਉਂਕਿ ਮੇਰੇ ਵਿੱਚ ਸੰਪੂਰਨ ਭਰਪੂਰੀ ਹੈ। ਜੇ ਉਹਨਾਂ ਨੇ ਮੈਨੂੰ ਬਾਲ ਜਬੂਬ ਕਿਹਾ ਤਾਂ ਤੁਹਾਡੇ ਨਾਲ ਕਿੰਨਾ ਵੱਧ ਕੇ ਕਰਨਗੇ। ਪਰ ਉਸਨੇ ਕਿਹਾ, ਇਹ ਨਾ ਸੋਚਣਾ ਕਿ ਤੁਸੀਂ ਕੀ ਕਹੋਗੇ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਗੇ, ਇਹ ਪਿਤਾ ਹੋਵੇਗਾ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ, ਉਹ ਉਸ ਵੇਲੇ ਬੋਲੇਗਾ। ਬਸ ਵਚਨ ਨਾਲ ਸਹੀ ਬਣੇ ਰਹੋ। ਜਦੋਂ ਕਿਤਾਬ ਲਿਖਣ ਲੱਗਾ, ਉਸਨੇ ਕਿਹਾ, ਕੋਈ ਵੀ ਆਦਮੀ ਜੋ ਇਸ ਕਿਤਾਬ ਵਿੱਚੋਂ ਇੱਕ ਸ਼ਬਦ ਘਟਾਵੇ ਜਾਂ ਇਸ ਵਿੱਚ ਇੱਕ ਸ਼ਬਦ ਵੀ ਵਧਾਵੇ, ਉਹੀ ਕੁਝ ਉਸਦੇ ਲਈ ਜੀਵਨ ਦੀ ਪੁਸਤਕ ਵਿੱਚੋਂ ਬਾਹਰ ਕੱਢਿਆ ਜਾਵੇਗਾ। ਪਰਮੇਸ਼ਵਰ, ਸਾਨੂੰ ਇਸ ਨਾਲ ਸਹੀ ਰਹਿਣ ਵਿੱਚ ਸਹਾਇਤਾ ਕਰ। ਹੁਣ ਅਗਲੀ ਆਇਤ, ਹੁਣ ਮੈਨੂੰ ਪੜ੍ਹਨ ਦਿਓ, ਇਸ ਨੂੰ ਛੇਤੀ ਨਾਲ ਪੜ੍ਹੋ। ਪਰ ਮੈਂ ਤੁਹਾਨੂੰ ਚਿਤਾਰਦਾ ਹਾਂ, ਹੇ ਭਰਾਵੋ, ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚਿਤਾਰਦਾ ਹਾਂ, ਭਈ ਉਹ ਇਨਸਾਨ ਦੇ ਅਨੁਸਾਰ ਨਹੀਂ ਹੈ। ਹੁਣ ਮੈਂ ਨਾ ਤਾਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਿਟੇਰੀਅਨ ਜਾਂ ਪੈਂਟੀਕੋਸਟਲ ਹਾਂ, ਇਹ ਇਨਸਾਨ ਦੇ ਅਨੁਸਾਰ ਨਹੀਂ ਸੀ। ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ। ਮੈਂ ਇਹ ਮਨੁੱਖ ਤੋਂ ਕਦੇ ਨਹੀਂ ਪਾਈ, ਕਿਸੇ ਸੈਮੀਨਰੀ, ਕਿਸੇ ਡਾਕਟਰ, ਕਿਸੇ ਦੇਵਤੇ, ਕਿਸੇ ਸਿੱਖਿਆ ਸਕੂਲ ਤੋਂ ਪ੍ਰਾਪਤ ਨਹੀਂ ਕੀਤੀ। ਮੈਨੂੰ ਇਸ ਤਰ੍ਹਾਂ ਕਦੇ ਨਹੀਂ ਮਿਲਿਆ, ਮੈਂ ਇਸ ਨੂੰ ਕਦੇ ਇਸ ਤਰ੍ਹਾਂ ਨਹੀਂ ਸਿਖਾਇਆ, ਮੈਨੂੰ ਇਹ ਕਦੇ ਇਸ ਤਰ੍ਹਾਂ ਨਹੀਂ ਮਿਲਿਆ, ਇਹ ਮੇਰੇ ਕੋਲ ਕਦੇ ਇਸ ਤਰ੍ਹਾਂ ਨਹੀਂ ਆਇਆ। ਫਿਰ ਇਹ ਕਿਵੇਂ ਆਇਆ ਪੌਲੁਸ? ਸਗੋਂ ਉਹ ਯੇਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ, ਜਦੋਂ ਮਸੀਹ ਨੇ ਆਪਣੇ ਆਪ ਨੂੰ ਮੇਰੇ ਤੇ ਪ੍ਰਗਟ ਕੀਤਾ ਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। ਜਦੋਂ ਉਸ ਦਿਨ ਅੱਗ ਦਾ ਥੰਮ ਮੇਰੇ ਉੱਤੇ ਆਇਆ, ਮੈਂ ਕਿਹਾ, ਤੂੰ ਕੌਣ ਹੈ ਪ੍ਰਭੂ? ਉਸਨੇ ਕਿਹਾ, ਮੈਂ ਯੇਸ਼ੂ ਹਾਂ। ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਉਸ ਨਾਲ ਕੀ ਹੋਇਆ। ਹੁਣੇ ਜੇ ਕਿਸੇ ਸਾਥੀ ਨੂੰ ਤਜਰਬਾ ਹੁੰਦਾ, ਉਸ ਨੂੰ ਜੁਨਾਨੀ ਸਿੱਖਣ ਲਈ 10 ਸਾਲ ਦੇਣਾ ਚਾਹੁੰਦੇ ਸਨ ਅਤੇ 10 ਹੋਰ ਸਾਲਾਂ ਲਈ ਕੁਝ ਹੋਰ ਸਿੱਖਣ ਲਈ, ਅਤੇ ਉਸ ਸਮੇਂ ਤੱਕ ਉਹ ਖਤਮ ਹੋ ਜਾਂਦਾ। ਦੇਖੋ, ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਯੇਸ਼ੂ ਮਸੀਹ ਦੇ ਪ੍ਰਕਾਸ਼ ਰਾਹੀਂ ਮੈਨੂੰ ਪ੍ਰਾਪਤ ਹੋਈ। ਕਿਉਂ ਜੋ ਯਹੂਦੀਆਂ ਦੇ ਮਤ ਵਿੱਚ ਜਿਹੜਾ ਅੱਗੇ ਮੇਰਾ ਚਲਨ ਸੀ, ਸੋ ਤੁਸਾਂ ਉਹਦੀ ਖਬਰ ਸੁਣ ਹੀ ਲਈ। ਮੈਂ ਇੱਕ ਵੱਡਾ ਡਾਕਟਰ ਸੀ ਲੜਕੇ, ਮੇਰੇ ਕੋਲ ਇਹ ਸੀ। ਉਸ ਨੂੰ ਗਮਲੀਏਲ ਦੇ ਅਧੀਨ ਸਿਖਾਇਆ ਗਿਆ ਸੀ, ਜਿਹੜਾ ਉਸ ਦੇਸ਼ ਵਿੱਚ ਉਹਨਾਂ ਕੋਲ ਸਰਵ ਸ੍ਰੇਸ਼ਟ ਸਿੱਖਿਅਕ ਸੀ। ਕਿੰਨੇ ਜਾਣਦੇ ਹਨ ਕਿ ਗਮਲੀਏਲ ਇੱਕ ਮਹਾਨ ਸਿੱਖਿਅਕ ਸੀ? ਹਾਂ ਸ਼੍ਰੀਮਾਨ, ਮੇਰਾ ਯਹੂਦੀ ਧਰਮ। ਲੜਕੇ, ਮੈਂ ਇਸ ਨੂੰ ਸਾਰਾ ਜਾਣ ਲਿਆ ਸੀ। ਮੈਂ ਜਾਣਦਾ ਹਾਂ ਕਿ ਰਸੂਲਾਂ ਦੇ ਧਰਮ ਨੂੰ ਅਤੇ ਉਹ ਸਭ ਕੁਝ ਕਿਵੇਂ ਕਰਨਾ ਹੈ। ਤੁਸੀਂ ਵੇਖੋ, ਮੈਂ ਸਵੇਰ ਦੀਆਂ ਸਾਰੀਆਂ ਪ੍ਰਾਰਥਨਾਵਾਂ ਕਿਵੇਂ ਕਰਨੀਆਂ ਹਨ ਅਤੇ ਲੋਕਾਂ ਨੂੰ ਅਸ਼ੀਸ਼ ਕਿਵੇਂ ਦੇਣੀ ਹੈ, ਮੈਂ ਸਭ ਜਾਣਦਾ ਸੀ। ਵੇਖਿਆ ਭਈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹਨੂੰ ਬਰਬਾਦ ਕਰਦਾ ਸਾਂ। ਇਹ ਕੀ ਮੈਂ ਪਵਿੱਤਰ ਪਖੰਡੀਆਂ ਦੇ ਝੁੰਡ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਵੇਖਿਆ, ਮੈਂ ਯਹੂਦੀਆਂ ਦੀ ਮਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਨੀਆਂ ਨਾਲੋਂ ਸਿਰ ਕੱਢ ਸਾਂ। ਮੈਂ ਇੱਕ ਮਹਾਨ ਆਦਮੀ ਸੀ। ਲੜਕੇ, ਮੈਂ ਸੱਚਮੁੱਚ ਸਿਰ ਕੱਢ ਸਾਂ। ਮੈਂ ਉਹਨਾਂ ਨੂੰ ਦਿਖਾਇਆ ਮੈਂ ਉਹਨਾਂ ਨੂੰ ਭੰਨ ਸਕਦਾ ਹਾਂ, ਕਿਉਂਕਿ ਮੈਂ ਇਸਤੀਫਾਨ ਨੂੰ ਮਾਰਿਆ ਅਤੇ ਮੈਂ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਹਨ। ਵੇਖੋ ਮੈਂ ਕਿਵੇਂ ਕੀਤਾ ਹੈ, ਉਸਨੇ ਕਿਵੇਂ ਉਹਨਾਂ ਨੂੰ ਹੱਦ ਤੋਂ ਬਾਹਰ ਸਤਾਇਆ। ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਨੀਆਂ ਨਾਲੋਂ ਸਿਰ ਕੱਢ ਸਾਂ। ਆਪਣਿਆਂ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਸੀ। ਹੁਣ ਯਾਦ ਰੱਖੋ, ਪਰਮੇਸ਼ਵਰ ਦੇ ਵਚਨ ਨੂੰ ਨਹੀਂ, ਵੱਡਿਆਂ ਦੀਆਂ ਰੀਤਾਂ, ਦੂਸਰੇ ਸ਼ਬਦਾਂ ਵਿੱਚ ਕਲੀਸਿਆ ਦੀਆਂ ਰੀਤਾਂ। ਮੇਰਾ ਖਿਆਲ ਹੈ ਕਿ ਮੈਂ ਪੱਕਾ ਮੈਥੋਡਿਸਟ ਸੀ, ਮੈਂ ਪੱਕਾ ਬੈਪਟਿਸਟ ਸੀ, ਮੈਂ ਪੱਕਾ ਪੈਂਟੀਕੋਸਟਲ ਸੀ। ਓ, ਤੁਸੀਂ ਹੋ? ਮੈਂ ਪੱਕਾ ਪਰਮੇਸ਼ਵਰ ਦਾ ਹੋਣਾ ਚਾਹੁੰਦਾ ਹਾਂ। ਹਾਂ, ਇਹੀ ਹੈ, ਸਮਝੇ? ਠੀਕ ਹੈ, ਵੱਡਿਆਂ ਦੀਆਂ ਰੀਤਾਂ। ਪਰ ਜਦੋਂ ਪਰਮੇਸ਼ਵਰ ਨੂੰ ਇਹ ਪਾਇਆ, ਓ ਪੌਲੁਸ, ਇੱਥੇ ਤੂੰ ਆਉਂਦਾ ਹੈ, ਜਦੋਂ ਉਹਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ, ਜੋ ਮੈਨੂੰ ਇਸ ਜਗਤ ਵਿੱਚ ਲੈ ਕੇ ਆਇਆ ਅਤੇ ਆਪਣੀ ਕਿਰਪਾ ਨਾਲ ਸੱਦਿਆ, ਜੋ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ। ਇਹ ਕਿਵੇਂ ਹੈ? ਪਵਿੱਤਰ ਆਤਮਾ ਮੇਰੇ ਵਿੱਚ, ਪਰਮੇਸ਼ਵਰ ਨੂੰ ਇਹ ਪਾਇਆ ਜੋ ਮੈਨੂੰ ਲਵੇ, ਜਿਸਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਮੈਨੂੰ ਪੁੱਤਰ ਦਿੱਤਾ, ਜੋ ਆਤਮਾ ਦੇ ਰੂਪ ਵਿੱਚ ਪਵਿੱਤਰ ਆਤਮਾ ਹੈ, ਉਸ ਨੂੰ ਮੇਰੇ ਵਿੱਚ ਪ੍ਰਗਟ ਕਰੇ। ਓ ਮੇਰੇ, ਵਾਹ, ਮੈਨੂੰ ਯਕੀਨ ਹੈ ਕਿ ਮੈਂ ਥੋੜਾ ਜਿਹਾ ਚਲਾਉਣਾ ਚਾਹੁੰਦਾ ਹਾਂ। ਦੇਖੋ, ਮੈਂ ਤੁਹਾਨੂੰ ਦੱਸਦਾ ਹਾਂ ਭਾਈ, ਜਦੋਂ ਇਹ ਪਰਮੇਸ਼ਵਰ ਨੂੰ ਪਾਇਆ, ਓ ਹਲੇਲੂਇਆ, ਜਦੋਂ ਇਹ ਪਰਮੇਸ਼ਵਰ ਨੂੰ ਪਾਇਆ, ਇੱਕ ਸ਼ਰਾਬੀ ਪਿਤਾ, ਇੱਕ ਮਾਂ, ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ। ਮਾਂ, ਮੈਂ ਤੁਹਾਡੇ ਵਿਰੁੱਧ ਕੁਝ ਨਹੀਂ ਕਹਿ ਰਿਹਾ, ਪਰ ਇੱਕ ਮਾਂ ਜਿਹੜੀ ਪਰਮੇਸ਼ਵਰ ਬਾਰੇ ਨਹੀਂ ਜਾਣਦੀ ਸੀ, ਜਿਵੇਂ ਇੱਕ ਖਰਗੋਸ਼ ਬਰਫ਼ ਦੀਆਂ ਜੁੱਤੀਆਂ ਬਾਰੇ ਨਹੀਂ ਜਾਣਦਾ, ਇੱਕ ਪਿਤਾ ਜਿਹੜਾ ਸ਼ਰਾਬੀ ਹੋ ਕੇ ਗਲੀਆਂ ਵਿੱਚ ਪਿਆ ਰਹਿੰਦਾ ਸੀ, ਅਤੇ ਸਕੂਲ ਜਾਣ ਲਈ ਜੁੱਤੀਆਂ ਵੀ ਨਹੀਂ ਸਨ, ਅਤੇ ਮੇਰੇ ਗਲੇ ਤੱਕ ਲੰਮੇ ਵਾਲ, ਅਤੇ ਹਰ ਕੋਈ ਮੈਨੂੰ ਨਫ਼ਰਤ ਕਰਦਾ ਸੀ, ਕਿਉਂਕਿ ਮੈਂ ਇੱਥੇ ਇੰਡੀਆਨਾ ਵਿੱਚ ਇੱਕ ਕੰਟੰਕੀਅਨ ਸੀ ਅਤੇ ਕਿਵੇਂ ਇਹ ਸਿਰਫ ਬਦਬੂਦਾਰ ਦ੍ਰਿਸ਼ ਸੀ, ਪਰ ਪਰਮੇਸ਼ਵਰ ਨੂੰ ਇਹ ਪਾਇਆ। ਆਮੀਨ। ਜਦੋਂ ਉਹਦੀ ਜਿਹਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸੱਦਿਆ, ਇਹ ਪੌਣੀ ਹੋਈ ਜੋ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਕਾਸ਼ ਕਰੇ, ਵਚਨ ਦਾ ਇੱਕ ਸੇਵਕ ਬਣਾ ਕੇ ਜੋ ਇਸ ਦੇ ਨਾਲ ਸਹੀ ਰਹੇਗਾ। ਉਹ ਦਰਸ਼ਨ ਅਤੇ ਚਿੰਨ ਅਤੇ ਕ੍ਰਿਸ਼ਮੇ ਅਤੇ ਕਰਾਮਾਤਾਂ ਦਿਖਾਏਗਾ। ਉਹ ਮੇਰੇ ਵੇਖੋ, ਉਹ ਕਿਸ ਬਾਰੇ ਗੱਲ ਕਰ ਰਿਹਾ ਸੀ? ਇਹ ਪਰਮੇਸ਼ਵਰ ਨੂੰ ਪਾਇਆ ਕਿ ਇਸ ਨੂੰ ਕਰੇ। ਕਿਵੇਂ? ਧਿਆਨ ਨਾਲ ਸੁਣੋ। ਹੁਣ 16ਵੀਂ ਆਇਤ ਨੂੰ ਲਓ, ਜੋ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਕਾਸ਼ ਕਰੇ ਕਿ ਮੈਂ ਉਹਦੀ ਖੁਸ਼ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ। ਤਦੋਂ ਹੀ ਮੈਂ ਕਲੀਸਿਆ ਦੀ ਸਲਾਹ ਨਾ ਪੁੱਛੀ। ਮੈਂ ਕਦੇ ਕਿਸੇ ਬਿਸ਼ਪ ਕੋਲ ਨਹੀਂ ਗਿਆ ਅਤੇ ਉਸਨੂੰ ਪੁੱਛਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਕਦੇ ਕਿਸੇ ਮਾਸ ਅਤੇ ਲਹੂ ਕਿਸੇ ਵੀ ਸੰਗਠਨ ਜਾਂ ਹੋਰ ਕਿਸੇ ਕੋਲ ਨਹੀਂ ਗਿਆ। ਮੇਰਾ ਉਹਨਾਂ ਨਾਲ ਕਦੇ ਕੋਈ ਲੈਣਾ ਦੇਣਾ ਨਹੀਂ ਸੀ। ਮੈਂ ਕਦੇ ਵੀ ਮਾਸ ਅਤੇ ਲਹੂ ਤੋਂ ਸਲਾਹ ਨਾ ਪੁੱਛੀ, ਨਾ ਹੀ ਮੈਂ ਯਰੂਸ਼ਲਮ ਵਿੱਚ ਸਾਰੇ ਮਹਾਨ ਪਵਿੱਤਰ ਯਾਜਕਾਂ ਅਤੇ ਪਵਿੱਤਰ ਪੁਰਖਾਂ ਅਤੇ ਉਹਨਾਂ ਸਾਰਿਆਂ ਕੋਲ ਗਿਆ ਅਤੇ ਕਿਹਾ, ਹੁਣ ਤੁਸੀਂ ਜਾਣਦੇ ਹੋ ਮੈਂ ਇੱਕ ਦਰਸ਼ਨ ਵੇਖਿਆ, ਮੈਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ। ਮੈਂ ਪ੍ਰਭੂ ਯੇਸੂ ਨੂੰ ਇੱਕ ਦਰਸ਼ਨ ਵਿੱਚ ਵੇਖਿਆ। ਉਹਨਾਂ ਨੇ ਕਿਹਾ, ਤੂੰ ਇੱਥੋਂ ਦਫ਼ਾ ਹੋ ਜਾ। ਕੀ ਹੈ? ਪਵਿੱਤਰ ਪਖੰਡੀ? ਅੱਛਾ, ਤੈਨੂੰ ਕੀ ਹੋਇਆ ਹੈ? ਨਹੀਂ, ਮੇਰੇ ਕੋਲ ਸ਼ੁਰੂਆਤ ਤੋਂ ਹੀ ਉਹਨਾਂ ਦੀਆਂ ਸਾਰੀਆਂ ਡਿਗਰੀਆਂ ਸਨ। ਅਤੇ ਪੌਲਸ ਨੇ ਇੱਥੇ ਕਿਹਾ, ਮੈਂ ਤੁਹਾਨੂੰ ਵਚਨ ਵਿੱਚ ਦਿਖਾ ਸਕਦਾ ਹਾਂ ਕਿ ਉਸਨੇ ਕਿਹਾ ਕਿ ਉਸਨੂੰ ਉਹ ਸਭ ਕੁਝ ਭੁੱਲਣਾ ਪਿਆ ਜੋ ਉਸਨੇ ਸਿੱਖਿਆ ਸੀ ਅਤੇ ਇਸ ਨੂੰ ਅਕਾਰਥ ਗਿਣਦਾ ਸੀ ਤਾਂ ਜੋ ਉਹ ਮਸੀਹ ਨੂੰ ਜਾਣ ਸਕੇ। ਉਹ ਨਾ ਯਰੂਸ਼ਲਮ ਨੂੰ ਉਹਨਾਂ ਕੋਲ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣੇ ਸਨ, ਸਗੋਂ ਮੈਂ ਅਰਬ ਨੂੰ ਚਲਿਆ ਗਿਆ ਅਤੇ ਫੇਰ ਦਮਨਸਿਕ ਨੂੰ ਮੁੜਿਆ। ਤਦ 3 ਵਰਿਆਂ ਦੇ ਪਿੱਛੋਂ ਪਤਰਸ ਨੂੰ ਮਿਲਣ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹਦੇ ਕੋਲ 15 ਦਿਨ ਰਿਹਾ। ਅਤੇ ਜਿਵੇਂ ਅਸੀਂ ਅੱਗੇ ਪੜ੍ਹਦੇ ਹਾਂ, ਸਾਨੂੰ ਪਤਾ ਚੱਲਦਾ ਹੈ ਕਿ ਉਸਨੇ ਅਤੇ ਪਤਰਸ ਰਸੂਲ ਨੇ ਜ਼ਿੰਦਗੀ ਵਿੱਚ ਕਦੇ ਇੱਕ ਦੂਜੇ ਨੂੰ ਨਹੀਂ ਵੇਖਿਆ ਸੀ, ਕਦੇ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ, ਇੱਕ ਦੂਜੇ ਨੂੰ ਕਦੇ ਨਹੀਂ ਵੇਖਿਆ ਸੀ। ਪਰ ਜਦੋਂ ਉਹ ਇਕੱਠੇ ਹੋਏ ਤਾਂ ਉਹ ਇੱਕੋ ਅੰਜੀਲ ਦਾ ਪ੍ਰਚਾਰ ਕਰ ਰਹੇ ਸਨ। ਪਰਮੇਸ਼ਵਰ ਕੋਲ ਇੱਕ ਸਕੂਲ ਹੈ, ਵੇਖਿਆ? ਹਾਂ, ਇੱਥੇ ਪਤਰਸ ਸੀ ਜੋ ਪੰਤੇਕੁਸ ਦੇ ਦਿਨ ਉੱਠ ਖਲੋਤਾ। ਉਸਨੇ ਕਿਹਾ, ਤੋਬਾ ਕਰੋ, ਤੁਹਾਡੇ ਵਿੱਚੋਂ ਹਰ ਇੱਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਫਿਲਪਸ ਨੇ ਕਿਹਾ, ਓ ਇਹ ਕਿੰਨਾ ਮਹਿਮਾਮਈ ਹੈ, ਮੈਂ ਵੀ ਕੁਝ ਕਰਨਾ ਹੈ। ਮੈਨੂੰ ਸਾਮਰੀਆ ਤੋਂ ਇੱਕ ਬੁਲਾਵਾ ਆਇਆ ਹੈ। ਉੱਥੇ ਚਲਾ ਗਿਆ ਤੇ ਗਲੀਆਂ ਵਿੱਚ ਗਵਾਹੀ ਦੇਣ ਲੱਗਾ। ਸਭ ਤੋਂ ਪਹਿਲਾਂ ਇੱਕ ਬਿਮਾਰ ਵਿਅਕਤੀ ਆਉਂਦਾ ਹੈ, ਉਸ ਉੱਤੇ ਹੱਥ ਰੱਖਦਾ ਹੈ ਅਤੇ ਉਹ ਕੁੱਦਣ ਅਤੇ ਛਾਲਾਂ ਮਾਰਨ ਲੱਗ ਪੈਂਦਾ ਹੈ। ਉਹ ਕਹਿੰਦਾ ਹੈ, ਪਰਮੇਸ਼ਵਰ ਦੀ ਮਹਿਮਾ ਹੋਵੇ, ਅਸੀਂ ਇੱਥੇ ਹਾਂ, ਵੱਡੀਆਂ ਸਭਾਵਾਂ ਦੀ ਸ਼ੁਰੂਆਤ ਕੀਤੀ। ਉਸਨੇ ਕਿਹਾ, ਤੁਹਾਨੂੰ ਸਾਰਿਆਂ ਨੂੰ ਪਵਿੱਤਰ ਆਤਮਾ ਦੀ ਲੋੜ ਹੈ। ਉਸਨੇ ਕਿਹਾ, ਤੁਸੀਂ ਕੀ ਕਰਨਾ ਹੈ? ਤੁਹਾਨੂੰ ਯੇਸੂ ਦੇ ਨਾਮ ਵਿੱਚ ਬਪਤਿਸਮਾ ਲੈਣਾ ਪਏਗਾ। ਇਸ ਲਈ ਉਸਨੇ ਉਹਨਾਂ ਨੂੰ ਹਰੇਕ ਨੂੰ ਬਾਹਰ ਲੈ ਗਿਆ ਤੇ ਉਹਨਾਂ ਸਾਰਿਆਂ ਨੂੰ ਯੇਸੂ ਦੇ ਨਾਮ ਵਿੱਚ ਬਪਤਿਸਮਾ ਦਿੱਤਾ। ਉਸਨੇ ਕਿਹਾ, ਪਤਰਸ ਆ, ਹੁਣ ਉਹਨਾਂ ਉੱਤੇ ਆਪਣੇ ਹੱਥ ਰੱਖ, ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ। ਉਸੇ ਤਰ੍ਹਾਂ ਪਤਰਸ ਕੁਰਨੈਲੀਅਸ ਦੇ ਘਰ। ਪੌਲਸ ਨੇ ਉਸਨੂੰ ਕਦੇ ਨਹੀਂ ਵੇਖਿਆ ਸੀ ਅਤੇ ਨਾ ਹੀ ਉਸਦੇ ਬਾਰੇ ਕੁਝ ਸੁਣਿਆ ਸੀ, ਪਰ ਉਹ ਅਫਸੁਸ ਦੇ ਉੱਪਰਲੇ ਹਿੱਸੇ ਵਿੱਚੋਂ ਦੀ ਲੰਘਿਆ ਅਤੇ ਉਸਨੂੰ ਕੁਝ ਚੇਲੇ ਮਿਲੇ। ਉਸਨੂੰ ਇੱਕ ਬੈਪਟਿਸਟ ਪ੍ਰਚਾਰਕ ਮਿਲਿਆ, ਉਹ ਸੀ ਅਪੂਲੋਸ, ਇੱਕ ਬਦਲਿਆ ਹੋਇਆ ਵਕੀਲ, ਚੁਸਤ ਹੁਸ਼ਿਆਰ, ਪੁਰਾਣੇ ਨੇਮ ਨੂੰ ਲੈ ਕੇ ਅਤੇ ਇਹ ਸਾਬਤ ਕਰਦਾ ਹੈ ਕਿ ਯੇਸ਼ੂ ਪਰਮੇਸ਼ਵਰ ਦਾ ਪੁੱਤਰ ਸੀ। ਹਾਂ ਸ਼੍ਰੀਮਾਨ, ਉਹ ਇੱਕ ਹੁਸ਼ਿਆਰ ਆਦਮੀ ਸੀ, ਉਹ ਚਲਾ ਰਹੇ ਸਨ, ਉਹ ਆਨੰਦ ਮਨਾ ਰਹੇ ਸਨ। ਬਾਈਬਲ ਨੇ ਇਹ ਕਿਹਾ ਹੈ, ਰਸੂਲਾਂ ਦੇ ਕਰਤੱਬ ਦਾ 18ਵਾਂ ਅਤੇ 19ਵਾਂ ਅਧਿਆਇ ਪੜ੍ਹੋ ਅਤੇ ਵੇਖੋ ਕਿ ਇਹ ਸਹੀ ਹੈ ਕਿ ਨਹੀਂ। ਉਹ ਆਨੰਦ ਮਨਾ ਰਹੇ ਸਨ, ਉਹ ਆਤਮਾ ਵਿੱਚ ਨੱਚ ਰਹੇ ਸਨ ਅਤੇ ਚਫੇਰੇ ਦੌੜ ਰਹੇ ਸਨ। ਤੁਸੀਂ ਜਾਣਦੇ ਹੋ, ਪੌਲਸ ਨੇ ਕਿਹਾ, ਪਰ ਜਦੋਂ ਤੋਂ ਤੁਸੀਂ ਵਿਸ਼ਵਾਸ ਕੀਤਾ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਅਤੇ ਤੁਸੀਂ ਬੈਪਟਿਸਟ ਭਾਈ ਜੋ ਲੋਕਾਂ ਦੇ ਗਲੇ ਹੇਠ ਧੱਕਣ ਦੀ ਕੋਸ਼ਿਸ਼ ਕਰਦੇ ਹੋ ਅਤੇ ਅਸਲ ਯੂਨਾਨੀ ਵਿੱਚ ਲਿਖਿਆ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਹੈ ਉਦੋਂ ਤੋਂ ਜਾਂ ਜਦੋਂ ਤੁਸੀਂ ਵਿਸ਼ਵਾਸ ਕੀਤਾ। ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਮੇਰੇ ਕੋਲ ਯੂਨਾਨੀ ਲਿਆਓ। ਮੇਰੇ ਕੋਲ ਆਪਣੇ ਕੋਲ ਅਸਲ ਯੂਨਾਨੀ ਹੈ, ਮੇਰੇ ਕੋਲ ਆਰਾਮੀ ਅਤੇ ਇਬਰਾਨੀ ਵੀ ਹੈ। ਉਹਨਾਂ ਵਿੱਚੋਂ ਹਰੇਕ ਕਹਿੰਦੀ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਹੈ ਜਦੋਂ ਤੋਂ ਤੁਸੀਂ ਵਿਸ਼ਵਾਸ ਕੀਤਾ। ਵਿਸ਼ਵਾਸ ਨਾਲ ਤੁਸੀਂ ਬਚਾਏ ਗਏ ਹੋ, ਇਹੀ ਪਰਮੇਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਹੈ। ਲਹੂ ਤੁਹਾਨੂੰ ਪਾਪ ਤੋਂ ਸ਼ੁੱਧ ਰੱਖਦਾ ਹੈ ਕਿਉਂਕਿ ਇਹ ਕੁਰਬਾਨੀ ਦਿੰਦਾ ਹੈ। ਲਹੂ ਤੁਹਾਨੂੰ ਬਚਾਉਂਦਾ ਨਹੀਂ, ਲਹੂ ਤੁਹਾਨੂੰ ਸਾਫ਼ ਰੱਖਦਾ ਹੈ। ਤੁਸੀਂ ਕਿਵੇਂ ਕਹਿੰਦੇ ਹੋ ਕਿ ਤੁਸੀਂ ਬਚਾਏ ਗਏ ਹੋ? ਨਿਹਚਾ ਨਾਲ ਤੁਸੀਂ ਬਚਾਏ ਗਏ ਹੋ, ਇਹ ਪਰਮੇਸ਼ਵਰ ਦੇ ਪੂਰਵ ਗਿਆਨ ਦੁਆਰਾ ਤੁਹਾਨੂੰ ਬੁਲਾ ਰਿਹਾ ਹੈ। ਤੁਸੀਂ ਬਚਾਏ ਗਏ ਹੋ ਅਤੇ ਲਹੂ ਪ੍ਰਾਸ਼ਚਿਤ ਕਰਦਾ ਹੈ, ਤੁਹਾਨੂੰ ਨਿਰੰਤਰ ਸਾਫ਼ ਰੱਖਦਾ ਹੈ। ਫਿਰ ਇੱਕ ਆਤਮਾ ਦੁਆਰਾ ਤੁਸੀਂ ਪਵਿੱਤਰ ਆਤਮਾ ਵਿੱਚ ਵਿਸ਼ਵਾਸੀਆਂ ਦੀ ਸੰਗਤ ਵਿੱਚ ਬਪਤਿਸਮਾ ਲਿਆ ਹੈ ਅਤੇ ਪਵਿੱਤਰ ਆਤਮਾ ਦੀ ਸੰਗਤ ਵਿੱਚ, ਤਾਂ ਜੋ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚਿੰਨ ਅਤੇ ਅਚਰਜ ਕੰਮ ਕਰੋ। ਰੁਕੋ, ਇਹ ਆਉਂਦਾ ਜਾ ਰਿਹਾ ਹੈ, ਕਿਸੇ ਚੀਜ਼ ਲਈ ਰੁਕਿਆ ਹੋਇਆ ਹਾਂ। ਬਸ ਥੋੜਾ ਜਿਹਾ ਹੋਰ, ਫਿਰ ਇਹ ਸਾਨੂੰ ਮਿਲ ਜਾਵੇਗਾ। ਉਮੀਦ ਹੈ ਅਸੀਂ ਕਿਸੇ ਵੀ ਤਰ੍ਹਾਂ ਕਰ ਲਵਾਂਗੇ। ਮੈਂ ਤੁਹਾਨੂੰ ਕਿਹਾ ਇਸ ਸਮੇਂ ਮੈਨੂੰ ਦੱਸ ਦੇਣਾ ਕਿ ਇਹ ਨਹੀਂ ਸੀ, ਬਸ ਅਜਿਹਾ ਹੋਇਆ ਜੋ ਮੈਂ ਇਸ ਵੱਲ ਵੇਖਿਆ। ਸਿਰਫ ਇੱਕ ਜਾਂ ਦੋ ਵਚਨ ਹੋਰ, ਥੋੜਾ ਜਿਹਾ ਹੋਰ। ਇਹ ਮੁਕਤੀ ਕਿੰਨੀ ਦੇਰ ਲਈ ਹੈ? ਇਹ ਕਿਸ ਕਿਸਮ ਦੀ ਮੁਕਤੀ ਹੈ? ਕਲੀਸਿਯਾ ਤੋਂ ਕਲੀਸਿਯਾ ਤੱਕ? ਆਓ ਇਬਰਾਨੀਆਂ 9:11 ਤੇ ਚਲੀਏ। ਸਿਰਫ ਇੱਕ ਮਿੰਟ, ਸਿਰਫ ਕੁਝ ਮਿੰਟਾਂ ਲਈ, ਵੇਖਣ ਲਈ। ਇਬਰਾਨੀਆਂ ਦੀ ਕਿਤਾਬ ਵੱਲ ਮੁੜੋ ਅਤੇ ਆਓ ਜਾਣੀਏ ਕਿ ਇਹ ਮੁਕਤੀ ਕਿੰਨੇ ਚਿਰ ਤੱਕ ਰਹਿੰਦੀ ਹੈ। ਵੇਖੋ ਇਹ ਕਿਸ ਕਿਸਮ ਦੀ ਮੁਕਤੀ ਹੈ। ਚਲੋ ਹੁਣ ਇਬਰਾਨੀਆਂ 9:11 ਨੂੰ ਪੜ੍ਹਦੇ ਹਾਂ। ਪਰ ਜਾਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ, ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ। ਹੁਣ ਇਹ ਪੌਲੁਸ ਹੈ, ਉਹ ਸਿੱਖਿਅਕ ਹੈ। ਵੇਖੋ, ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ, ਉਹ ਬੱਕਰਿਆਂ ਜਾਂ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ, ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸੁਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ, ਕਿੰਨੇ ਵਾਰ? ਇੱਕੋ ਵਾਰ ਅੰਦਰ ਗਿਆ, ਪਰ ਸਾਡੇ ਲਈ ਇੱਕ ਹਫ਼ਤੇ ਦਾ ਨਿਸਤਾਰਾ, ਅਗਲੇ ਹਫ਼ਤੇ ਤੱਕ ਦਾ ਨਿਸਤਾਰਾ। ਕਿਸ ਕਿਸਮ ਦਾ ਸੁਦੀਪਕ ਨਿਸਤਾਰਾ ਕਮਾ ਕੇ? ਸੁਦੀਪਕ ਸ਼ਬਦ ਦਾ ਕੀ ਅਰਥ ਹੈ? ਮਸੀਹ ਵਿੱਚ ਮੇਰੇ ਵਿਸ਼ਵਾਸ ਕਰਨ ਤੋਂ ਬਾਅਦ ਕੋਈ ਵੀ ਮਨੁੱਖ ਪਵਿੱਤਰ ਆਤਮਾ ਤੋਂ ਬਗੈਰ ਯਿਸੂ ਨੂੰ ਮਸੀਹ ਨਹੀਂ ਕਹਿ ਸਕਦਾ। ਇਸ ਲਈ ਇੱਥੇ ਤਿੰਨ ਵਰਗਾਂ ਦੇ ਲੋਕ ਹਨ, ਅਵਿਸ਼ਵਾਸੀ, ਢੋਂਗੀ ਵਿਸ਼ਵਾਸੀ ਅਤੇ ਵਿਸ਼ਵਾਸੀ। ਪਰ ਉਹ ਜਿਹੜੇ ਸੁਦੀਪਕ ਜੀਵਨ ਲਈ ਵਿਸ਼ਵਾਸ ਕਰਦੇ ਹਨ, ਉਹ ਵਿਹੜੇ ਵਿੱਚ ਆ ਗਏ ਹਨ। ਪੁਰਾਣੇ ਤੰਬੂ ਨੂੰ ਲਓ, ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ? ਵਿਹੜੇ ਵਿੱਚ ਪਰਾਈਆਂ ਕੌਮਾਂ ਨੇ ਪ੍ਰਵੇਸ਼ ਕੀਤਾ। ਉਸ ਤੋਂ ਅੱਗੇ ਪਿੱਤਲ ਦੀ ਜਗਵੇਦੀ ਸੀ ਜਿੱਥੇ ਉਹ ਸੋਨੇ ਦੀ ਚੌਂਕੀ ਉੱਤੇ ਬਲੀ ਨੂੰ ਧੋਂਦੇ ਸਨ। ਉਸ ਤੋਂ ਬਾਅਦ ਬਲੀ ਦੀ ਹੱਤਿਆ ਅਤੇ ਜਗਵੇਦੀ ਉੱਤੇ ਲਹੂ ਛਿੜਕਿਆ ਜਾਂਦਾ ਸੀ। ਫਿਰ ਸਾਲ ਵਿੱਚ ਇੱਕ ਵਾਰ ਮਸਾ ਕੀਤਾ ਹੋਇਆ ਹਾਰੂਨ, ਉਹ ਕਿਸ ਨਾਲ? ਸ਼ਰੋਨ ਦੇ ਗੁਲਾਬ ਦੇ ਅਤਰ ਨਾਲ, ਉਸ ਕੀਮਤੀ ਤੇਲ ਦੇ ਨਾਲ ਜਿਸ ਵਿੱਚ ਅਤਰ ਹੁੰਦਾ ਸੀ। ਉਹ ਇਸ ਨੂੰ ਉਸਦੇ ਸਿਰ ਉੱਤੇ ਡੋਲ ਦਿੰਦੇ ਸਨ। ਇਹ ਸਿੱਧਾ ਉਸਦੇ ਚੋਗੇ ਦੇ ਕਿਨਾਰਿਆਂ ਤੱਕ ਚਲਾ ਜਾਂਦਾ ਸੀ। ਵੇਖੋ ਕਿਵੇਂ ਇਸ ਆਦਮੀ ਨੂੰ ਉਹਨਾਂ ਪਰਦਿਆਂ ਦੇ ਪਿੱਛੇ ਜਾਣਾ ਪੈਂਦਾ ਸੀ। ਸਾਲ ਵਿੱਚ ਇੱਕ ਵਾਰ ਉਸਦੇ ਹੱਥ ਵਿੱਚ ਕਿਰਪਾ ਦੇ ਸਿੰਘਾਸਨ ਲਈ ਲਹੂ ਨੂੰ ਲੈ ਕੇ, ਅਤੇ ਇੱਕ ਸਾਲ ਆਪਣਾ ਟਾਂਗਾ ਅੰਦਰ ਲੈ ਗਿਆ ਅਤੇ ਇਸ ਨੂੰ ਅੰਦਰ ਭੁੱਲ ਆਇਆ। ਜਦੋਂ ਇਸ ਦੇ ਲਈ ਅੰਦਰ ਗਏ ਤਾਂ ਉਸ ਨੂੰ ਕੁਮਲੀਆਂ ਨਿਕਲੀਆਂ ਹੋਈਆਂ ਸਨ ਅਤੇ ਫੁੱਲ ਨਿਕਲੇ ਹੋਏ ਸਨ। ਇੱਕ ਪੁਰਾਣਾ ਟਾਂਗਾ ਜੋ ਉਸਨੇ ਸ਼ਾਇਦ ਉਜਾੜ ਵਿੱਚ 40 ਸਾਲਾਂ ਲਈ ਨਾਲ ਰੱਖਿਆ ਸੀ, ਉਸ ਪਵਿੱਤਰ ਅਸਥਾਨ ਤੇ ਰੱਖਿਆ। ਵੇਖੋ ਜਦ ਉਹ ਨੇਮ ਦਾ ਲਹੂ ਲੈ ਕੇ ਗਏ, ਲਹੂ ਉਹ ਮਸਾ ਕੀਤਾ ਗਿਆ ਸੀ। ਉਹ ਅਜਿਹੇ ਕੱਪੜੇ ਪਹਿਨੇ ਹੋਏ ਸੀ ਜਿਸ ਵਿੱਚ ਛੋਟੀਆਂ ਛੋਟੀਆਂ ਘੰਟੀਆਂ ਸਨ, ਇੱਕ ਅਨਾਰ ਅਤੇ ਇੱਕ ਘੰਟੀ। ਉਸ ਆਦਮੀ ਨੂੰ ਇਸ ਤਰੀਕੇ ਨਾਲ ਤੁਰਨਾ ਪੈਂਦਾ ਸੀ ਕਿ ਹਰ ਵਾਰ ਜਦੋਂ ਉਹ ਆਪਣੀ ਲੱਤ ਹਿਲਾਉਂਦਾ ਸੀ ਅਤੇ ਇਸ ਤਰ੍ਹਾਂ ਚੱਲਦਾ ਸੀ ਅਤੇ ਆਪਣਾ ਕਦਮ ਰੱਖਦਾ ਸੀ, ਉਹ ਗਾਉਂਦੇ, ਪਵਿੱਤਰ 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 ਯਹੋਵਾ ਦੇ ਲਈ, ਪਵਿੱਤਰ 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 ਯਹੋਵਾ ਦੇ ਲਈ, ਪਵਿੱਤਰ 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 ਯਹੋਵਾ ਦੇ ਲਈ। ਉਹ ਮੇਰੇ, ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ? ਇਸ ਨੂੰ ਸੁਣੋ ਬ੍ਰਨਮ ਟੇਬਰਨੇਕਲ, ਤੁਹਾਡੇ ਕੋਲ ਆਪਣਾ ਮੌਕਾ ਸੀ ਜਦੋਂ ਪਵਿੱਤਰ ਆਤਮਾ ਨਾਲ ਇੱਕ ਵਾਰ ਇੱਕ ਆਦਮੀ ਨੂੰ ਮਸਾ ਕੀਤਾ ਜਾਂਦਾ ਹੈ ਤਾਂ ਜੋ ਉਸ ਨੂੰ ਪਰਮੇਸ਼ਵਰ ਦੇ ਪਰਿਵਾਰ ਵਿੱਚ ਗੋਦ ਲਿਆ ਜਾਵੇ, ਪਿਤਾ ਦੁਆਰਾ ਅਹੁਦੇ ਉੱਤੇ ਰੱਖਿਆ ਜਾਵੇ, ਇੱਥੇ ਇੱਕ ਸੇਵਾ ਲਈ ਸਥਾਪਿਤ ਕੀਤਾ ਜਾਵੇ, ਉਸਦੇ ਜੀਵਨ ਦੇ ਉਦੇਸ਼ ਲਈ ਜਾਂ ਜਿਸ ਲਈ ਪਰਮੇਸ਼ਵਰ ਨੇ ਉਸ ਨੂੰ ਬੁਲਾਇਆ ਹੈ। ਉਸ ਦੀ ਚਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਪਵਿੱਤਰ 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 ਯਹੋਵਾ ਦੇ ਲਈ, ਪਵਿੱਤਰ ਪਵਿੱਤਰ ਪਵਿੱਤਰ। ਓ, ਤੁਹਾਨੂੰ ਇਸ ਪਾਸੇ ਮੁੜਨਾ ਹੀ ਪੈਣਾ ਹੈ, ਪਵਿੱਤਰ 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 ਯਹੋਵਾ ਦੇ ਲਈ। ਓ, ਤੁਹਾਨੂੰ ਉਸ ਸਭ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੋ ਬਜ਼ੁਰਗ ਨੇ ਕਿਹਾ ਹੈ, ਇਹ ਪਰ ਪਵਿੱਤਰ 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 ਯਹੋਵਾ ਦੇ ਲਈ, ਉਸ ਦਾ ਵਚਨ ਸਭ ਤੋਂ ਪਹਿਲਾਂ ਹੋਣ ਦਿਓ। ਇਹ ਸਭ ਕੁਝ ਜੋ ਕੁਝ ਵੀ ਹੋਵੇ ਤੁਹਾਡੇ ਦਿਲ ਵਿੱਚ ਸਥਾਪਿਤ ਹੋ ਜਾਵੇ, ਤੁਹਾਡੀ ਚਾਲ ਵਚਨ ਵਿੱਚ ਹੋਣੀ ਚਾਹੀਦੀ ਹੈ, ਪਵਿੱਤਰ 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 ਯਹੋਵਾ ਦੇ ਲਈ। ਓ, ਜੇ ਤੁਸੀਂ ਬਸ ਇੱਥੇ ਆ ਜਾਓ, ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਕੀ ਕਰਾਂਗੇ। ਅਸੀਂ ਸੰਗਠਨ ਬਣਾਵਾਂਗੇ, ਤੁਹਾਨੂੰ ਸਾਡੀ ਸੰਸਥਾ ਵਿੱਚ ਪਾਵਾਂਗੇ, ਤੁਸੀਂ ਇੱਕ ਮਹਾਨ ਆਦਮੀ ਹੋਵੋਗੇ। ਪਵਿੱਤਰ 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 ਯਹੋਵਾ ਦੇ ਲਈ, ਪਵਿੱਤਰ 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 ਯਹੋਵਾ ਦੇ ਲਈ। ਅੱਗੇ ਵਧਦੇ ਹੋਏ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿੰਦਾ ਹੈ, ਇਹਨਾਂ ਟੇਪਾਂ ਨੂੰ ਕੀ ਕਹਿੰਦੇ ਹਨ, ਇਹ ਕਰੋ ਉਹ ਕਰੋ ਇਹ ਕਰੋ ਉਹ ਕਰੋ ਜਾਂ ਕੁਝ ਹੋਰ ਕਰੋ। ਪਵਿੱਤਰ 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 ਯਹੋਵਾ ਦੇ ਲਈ ਤੁਸੀਂ ਆਪਣੀ ਨਜ਼ਰ ਕਲਵਰੀ ਵੱਲ ਲਗਾਈ ਹੋਈ ਹੈ ਅਤੇ ਤੁਹਾਨੂੰ ਕੁਝ ਵੀ ਰੋਕ ਨਹੀਂ ਸਕਦਾ। ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਤੁਸੀਂ ਮਹਾਰਾਜੇ ਦੇ ਰਾਜ ਮਾਰਗ ਤੇ ਤੁਰ ਰਹੇ ਹੋ। ਮਸਾ ਕਰਨ ਵਾਲੇ ਬਹੁਮੁੱਲੇ ਤੇਲ ਨਾਲ ਮਸਾ ਕੀਤੇ ਹੋਏ ਪਰਮ ਪਵਿੱਤਰ ਸਥਾਨ ਵਿੱਚ ਜਾ ਰਹੇ ਹੋ। ਵਾਹ, ਆਮੀਨ। ਠੀਕ ਹੈ, ਪੌਲਸ ਨੇ ਕਿਹਾ ਕਿ ਉਸ ਨੂੰ ਇਹ ਮਨੁੱਖਾਂ ਤੋਂ ਨਹੀਂ ਮਿਲਿਆ। ਹੁਣ ਉਹ ਕਹਿੰਦਾ ਹੈ, ਵਾਪਸ ਗਲਾਤੀਆਂ ਵਿੱਚ ਜਾਂਦੇ ਹਾਂ। ਸਾਡਾ ਪਾਠ, ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਉਸ ਦੀ ਇੱਛਾ ਕੀ ਹੈ? ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਤੁਸੀਂ ਜਿਹੜੇ ਨੋਟ ਕਰ ਰਹੇ ਹੋ, ਨੌਵੀਂ ਆਇਤ ਹੈ। ਹੁਣ ਮੈਂ ਜਲਦੀ ਜਲਦੀ ਜਾਵਾਂਗਾ ਤੇ ਇਸ ਨੂੰ ਸਮਾਪਤ ਕਰਾਂਗਾ ਕਿਉਂਕਿ ਅਸੀਂ ਦੇਰ ਨਾਲ ਚੱਲ ਰਹੇ ਹਾਂ। ਓ, ਹਰ ਇੱਕ ਸ਼ਬਦ ਇੱਕ ਅਜਿਹਾ ਹੁੰਦਾ ਹੈ। ਓ, ਹਰ ਇੱਕ ਸ਼ਬਦ ਇੱਕ ਅਨਮੋਲ ਰਤਨ ਹੈ। ਤੁਸੀਂ ਬਸ ਇਸ ਨੂੰ ਲੈ ਸਕਦੇ ਹੋ ਅਤੇ ਬਸ ਇਸ ਨੂੰ ਲਗਾਤਾਰ ਪਾਲਿਸ਼ ਕਰ ਸਕਦੇ ਹੋ। ਤੁਸੀਂ ਖੋਦ ਸਕਦੇ ਹੋ, ਮੈਂ ਕਰ ਸਕਦਾ ਹਾਂ। ਤੁਸੀਂ ਉਹਨਾਂ ਵਿੱਚੋਂ ਇੱਕ ਸ਼ਬਦ ਨੂੰ ਲੈ ਸਕਦੇ ਹੋ, ਇਸ ਨੂੰ ਉਤਪਤ ਵਿੱਚ ਲੈ ਜਾਓ ਅਤੇ ਇਸ ਨੂੰ ਪਾਲਿਸ਼ ਕਰੋ। ਇਸ ਨੂੰ ਕੂਚ ਵਿੱਚ ਲੈ ਜਾਓ ਅਤੇ ਇਸ ਨੂੰ ਦੁਬਾਰਾ ਪਾਲਿਸ਼ ਕਰੋ। ਤੁਸੀਂ ਇਸ ਨੂੰ ਲੇਵੀਆਂ ਵਿੱਚ ਲੈ ਜਾ ਸਕਦੇ ਹੋ ਅਤੇ ਦੁਬਾਰਾ ਇਸ ਨੂੰ ਪਾਲਿਸ਼ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਪ੍ਰਕਾਸ਼ ਦੀ ਪੋਥੀ ਵਿੱਚ ਲੈ ਜਾਂਦੇ ਹੋ, ਇਹ ਸਭ ਚੀਜ਼ ਯਸ਼ੂ ਹੈ। ਆਮੀਨ। ਤੁਸੀਂ ਇਸ ਨੂੰ ਜਿੰਨਾ ਚਾਹੋ ਪਾਲਿਸ਼ ਕਰ ਸਕਦੇ ਹੋ। ਇਹ ਯਸ਼ੂ ਹੋਵੇਗਾ ਜਦੋਂ ਤੁਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪਹੁੰਚੋਗੇ, ਕਿਉਂਕਿ ਉਸਨੇ ਕਿਹਾ, ਮੈਂ ਉਹ ਹਾਂ ਜੋ ਸੀ, ਜਿਹੜਾ ਹੈ ਤੇ ਜਿਹੜਾ ਆਉਣ ਵਾਲਾ ਹੈ। ਮੈਂ ਦਾਊਦ ਦੀ ਜੜ ਅਤੇ ਸੰਤਾਨ ਹਾਂ, ਭੋਰ ਦਾ ਤਾਰਾ। ਮੈਂ ਅਲਫਾ ਓਮੇਗਾ ਹਾਂ, ਯੂਨਾਨ ਦੀ ਵਰਨਮਾਲਾ ਵਿੱਚ ਉਹ ਏ ਅਤੇ ਜੈਡ ਹੈ। ਮੈਂ ਏ ਅਤੇ ਜੈਡ ਹਾਂ, ਮੈਂ ਹਾਂ, ਮੈਂ ਸਭ ਵਿੱਚ ਹਾਂ। ਇਹ ਠੀਕ ਹੈ, ਮੈਂ ਹਾਂ ਜੋ ਜਿਉਂਦਾ ਸੀ ਅਤੇ ਮੈਂ ਮੁਰਦਾ ਸਾਂ, ਅਰ ਵੇਖ, ਮੈਂ ਜੁਗੋ ਜੁਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਓ ਮੇਰੇ, ਹਰੇਕ ਰਤਨ ਜੋ ਤੁਸੀਂ ਇੱਥੇ ਲੈਂਦੇ ਹੋ ਅਤੇ ਇਸ ਨੂੰ ਪਾਲਿਸ਼ ਕਰਨਾ ਸ਼ੁਰੂ ਕਰਦੇ ਹੋ, ਇਹ ਪਾਲਿਸ਼ ਹੋ ਕੇ ਯਸ਼ੂ ਵਿੱਚ ਬਦਲ ਜਾਵੇਗਾ। ਹੁਣ ਬਸ ਥੋੜੀ ਦੇਰ ਹੋਰ, ਫਿਰ ਅਸੀਂ ਬੰਦ ਕਰਾਂਗੇ। ਹਾਂ, ਫਿਰ ਅਸੀਂ ਕਿਸ ਦੀ ਉਡੀਕ ਕਰ ਰਹੇ ਹਾਂ? ਤੁਸੀਂ ਇੱਥੇ ਇਸ ਸਭਾ ਵਿੱਚ ਕਿਸ ਲਈ ਹੋ? ਇਸ ਦਾ ਉਦੇਸ਼ ਕੀ ਹੈ? ਜਗਤ ਕਿਸ ਦੇ ਲਈ ਹੋ ਕੇ ਭਰ ਰਿਹਾ ਹੈ? ਪਰਮਾਣੂ ਬੰਬ ਕਿਸ ਲਈ ਰੁਕੇ ਹੋਏ ਹਨ? ਅਣੂ ਅਤੇ ਪਰਮਾਣੂ ਕਿਸ ਲਈ ਹਨ? ਅਤੇ ਉਹ ਇਹ ਸਭ ਕੀ ਹੈ? ਰੋਮੀਆਂ 8ਵੇਂ ਅਧਿਆਇ ਵੱਲ ਪਰਤੋ। ਸਿਰਫ ਇੱਕ ਮਿੰਟ, ਇਹ ਕਿਸ ਦੀ ਉਡੀਕ ਕਰ ਰਿਹਾ ਹੈ? ਇਹ ਸਭ ਕਿਸ ਦਾ ਇੰਤਜ਼ਾਰ ਕਰ ਰਿਹਾ ਹੈ? ਕਿਹੜਾ ਸਮਾਂ ਹੈ? ਰੋਮੀਆਂ 8ਵਾਂ ਅਧਿਆਇ, ਅਤੇ ਆਓ ਸ਼ੁਰੂ ਕਰੀਏ ਤੇ ਪੜ੍ਹੀਏ। ਓ, 19ਵੀਂ ਆਇਤ ਤੋਂ ਸ਼ੁਰੂਆਤ ਕਰੀਏ। ਬਸ ਠੀਕ ਇਸ ਜਗ੍ਹਾ ਤੋਂ ਮੈਂ ਪੜਾਂਗਾ ਤਾਂ ਜੋ ਇਸ ਨੂੰ ਅਸਲ ਮਿੱਠਾ ਬਣਾਈਏ। ਇਹ ਠੀਕ ਹੈ, ਮੈਂ ਜਾਣਦਾ ਹਾਂ ਤੁਸੀਂ ਕਿੱਥੇ ਜਾ ਰਹੇ ਹੋ। ਠੀਕ ਹੈ, ਰੋਮੀਆਂ 8ਵਾਂ ਅਧਿਆਇ, ਮੈਨੂੰ ਯਕੀਨ ਹੈ ਕਿ ਹੁਣ ਮੈਂ ਸਹੀ ਹਾਂ। ਹਾਂ ਸ਼੍ਰੀਮਾਨ, 8ਵਾਂ ਅਧਿਆਇ। ਆਓ ਅਸੀਂ ਇੱਥੇ 18ਵੀਂ ਆਇਤ ਤੋਂ ਆਰੰਭ ਕਰੀਏ। ਆਓ ਹੁਣੇ 14ਵੀਂ ਆਇਤ ਤੋਂ ਸ਼ੁਰੂ ਕਰੀਏ। ਜਿੰਨੇ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਉਹੀ ਪਰਮੇਸ਼ਵਰ ਦੇ ਪੁੱਤਰ ਹਨ। ਇਹ ਸਹੀ ਹੈ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ। ਓ, ਮੈਨੂੰ ਅਚਰਜ ਹੈ ਜੇ ਮੈਂ ਇਸ ਨੂੰ ਫੜ ਸਕਾਂ। ਓ, ਜੇ ਮੈਂ ਫੜ ਸਕਾਂ, ਕੁਝ ਵੀ ਨਾ ਫੜੋ। ਇਹ ਨਹੀਂ ਹੈ ਕਿ ਮੈਂ ਫੜਿਆ ਹੈ ਜਾਂ ਨਹੀਂ, ਇਹ ਹੈ ਕਿ ਉਸਨੇ ਫੜਿਆ ਹੈ ਜਾਂ ਨਹੀਂ। ਮੈਂ ਹੁਣ ਉਸਦੇ ਵਿੱਚ ਹਾਂ। ਵੇਖੋ, ਤੁਸੀਂ ਕਹਿੰਦੇ ਹੋ, ਅੱਛਾ, ਜੇ ਮੈਂ ਉਸ ਵਿੱਚ ਹੁੰਦਾ। ਹੁਣ ਤੁਸੀਂ ਪ੍ਰੈਸਬੀਟੇਰੀਅਨ ਲੋਕ ਕਹਿੰਦੇ ਹੋ, ਆਹ, ਅਸੀਂ ਹਮੇਸ਼ਾ ਇਸ ਗੱਲ ਤੇ ਵਿਸ਼ਵਾਸ ਕਰਦੇ ਹਾਂ, ਪਰ ਤੁਹਾਡਾ ਜੀਵਨ ਇਹ ਸਾਬਤ ਕਰਦਾ ਹੈ ਕਿ ਤੁਸੀਂ ਨਹੀਂ ਕਰਦੇ। ਜਦੋਂ ਤੱਕ ਤੁਸੀਂ ਉਹ ਜੀਵਨ ਦੀ ਚਾਲ ਨਹੀਂ ਜਿਉਂਦੇ ਹੋ ਜਿਸ ਤਰ੍ਹਾਂ ਉਹ ਚੱਲਦਾ ਸੀ, ਤੁਸੀਂ ਉਹੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਜਿਹੜੀ ਉਸਨੇ ਪ੍ਰਚਾਰ ਕੀਤੀ ਸੀ। ਤੁਸੀਂ ਕਹਿੰਦੇ ਹੋ, ਆਹ, ਬੈਪਟਿਸਟ ਕਹਿੰਦੇ ਹਨ, ਯਕੀਨਨ ਮੈਂ ਸਦੀਪਕ ਸੁਰੱਖਿਆ ਵਿੱਚ ਵਿਸ਼ਵਾਸ ਕਰਦਾ ਹਾਂ। ਇੱਥੋਂ ਬਾਹਰ ਜਾਂਦੇ ਹੋ ਤੇ ਸਿਗਾਰ ਪੀਂਦੇ ਹੋ ਤੇ ਨੱਚਣ ਲਈ ਭੱਜਦੇ ਹੋ। ਔਰਤਾਂ ਆਪਣੇ ਵਾਲ ਕਟਾਉਂਦੀਆਂ ਹਨ, ਆਪਣੇ ਚਿਹਰੇ ਰੰਗਦੀਆਂ ਹਨ ਅਤੇ ਇਸ ਤਰ੍ਹਾਂ ਵਰਤਾਓ ਕਰਦੀਆਂ ਹਨ ਕਿ ਮੈਂ ਨਹੀਂ ਜਾਣਦੀ ਕਿ ਤੁਹਾਡੇ ਫਲ ਸਾਬਤ ਕਰਦੇ ਹਨ ਕਿ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ। ਜਦੋਂ ਮੈਂ ਕਹਿੰਦਾ ਹਾਂ ਕਿ ਤੁਸੀਂ ਦੈਵਿਕ ਚੰਗਾਈ ਵਿੱਚ ਵਿਸ਼ਵਾਸ ਕਰਦੇ ਹੋ, ਓ, ਡਾਕਟਰ ਜੋਨਸ ਨੇ ਕਿਹਾ ਕਿ ਇਹ ਇੰਜ ਸੀ, ਇਹ ਬੀਤੇ ਦਿਨਾਂ ਵਿੱਚ ਹੁੰਦੀ ਸੀ। ਹੁਣ ਤੁਸੀਂ ਕਪਟੀਓ, ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਮੰਦ ਭਾਗੇ, ਧੋਖਾ ਖਾਦੇ ਹੋਏ ਬੱਚੇ ਹੋ। ਤੁਸੀਂ ਅੰਜੀਲ ਤੋਂ ਇੰਨੇ ਦੂਰ ਹੋ ਗਏ ਹੋ ਕਿ ਇੱਥੋਂ ਤੱਕ ਇਹ ਤਰਸ ਵਾਲੀ ਗੱਲ ਹੈ। ਤੁਸੀਂ ਕਿਸੇ ਚਿੱਕੜ ਵਾਲੀ ਸੜਕ ਤੇ ਕਿਸੇ ਬਲਦੇ ਹੋਏ ਕੂੜੇ ਦੇ ਢੇਰ ਦੇ ਨਾਲ ਸੁੱਟੇ ਗਏ ਹੋ। ਕੀ ਤੁਸੀਂ ਇੱਥੇ ਨਹੀਂ ਵੇਖ ਰਹੇ ਕਿ ਉਸਨੇ ਕੀ ਕਿਹਾ? ਇਹ ਉਹ ਹਰ ਆਤਮਾ ਜਿਹੜੀ ਇਹ ਕਬੂਲ ਕਰਦੀ ਹੈ ਕਿ ਯਿਸੂ ਇਸ ਸਮੇਂ ਸਰੀਰ ਵਿੱਚ ਨਹੀਂ ਆਇਆ, ਉਹ ਗਲਤ ਆਤਮਾ ਤੋਂ ਹੈ। ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਜੋ ਉਸਨੇ ਉਸ ਵੇਲੇ ਕਿਹਾ ਸੀ ਉਹ ਹੁਣ ਹੈ, ਉਹ ਹਮੇਸ਼ਾ ਇਸ ਤਰ੍ਹਾਂ ਹੈ। ਬਸ ਸੁਣੋ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ, ਸਗੋਂ ਆਤਮਾ ਮਿਲਿਆ ਹੈ। ਹੁਣ ਤੁਹਾਡੇ ਲਿਪਾਲਕਪਨ ਤੋਂ ਬਾਅਦ, ਠੀਕ ਹੈ, ਜਦ ਤੁਹਾਡਾ ਲਿਪਾਲਕਪਨ ਹੋ ਜਾਂਦਾ ਹੈ, ਤੁਹਾਨੂੰ ਅਹੁਦੇ ਤੇ ਰੱਖਿਆ ਜਾਂਦਾ ਹੈ, ਤਦ ਤੁਸੀਂ ਸਮਝਦੇ ਹੋ ਰਸਮ ਦੇ ਹੋਣ ਤੋਂ ਬਾਅਦ ਅਤੇ ਤੁਹਾਨੂੰ ਦੇਹ ਵਿੱਚ ਸਹੀ ਢੰਗ ਨਾਲ ਪਾ ਦਿੱਤਾ ਜਾਂਦਾ ਹੈ। ਤੁਸੀਂ ਇੱਕ ਪੁੱਤਰ ਹੋ, ਯਕੀਨਨ ਇੱਕ ਪੁੱਤਰੀ, ਜਦੋਂ ਤੁਸੀਂ ਦੁਬਾਰਾ ਜਨਮ ਲੈਂਦੇ ਹੋ, ਇਹ ਤੁਹਾਡਾ ਜਨਮ ਹੈ। ਹੁਣ ਤੁਹਾਨੂੰ ਅਹੁਦੇ ਤੇ ਰੱਖਿਆ ਗਿਆ ਹੈ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਮੁੜ ਕੇ ਡਰੋ, ਸਗੋਂ ਸਾਨੂੰ ਆਤਮਾ ਮਿਲਿਆ ਹੈ। ਸਾਨੂੰ ਲਿਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ, ਜਿਸ ਕਰਕੇ ਅਸੀਂ ਅੱਬਾ ਹੇ ਪਿਤਾ ਪੁਕਾਰਦੇ ਹਾਂ, ਜਿਸ ਦਾ ਅਰਥ ਹੈ ਮੇਰਾ ਪਰਮੇਸ਼ਵਰ। ਠੀਕ ਹੈ, ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ। ਇਹ ਕਿਵੇਂ ਕਰਦਾ ਹੈ? ਤੁਸੀਂ ਕਹਿੰਦੇ ਹੋ ਪਰਮੇਸ਼ਵਰ ਦੀ ਮਹਿਮਾ ਹੋਵੇ, ਹਾਲੇਲੂਇਆ, ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ, ਮੈਂ ਪਰਮੇਸ਼ਵਰ ਦਾ ਬਾਲਕ ਹਾਂ। ਅਤੇ ਬਾਹਰ ਜਾ ਕੇ ਉਹ ਕੰਮ ਕਰੋ ਜੋ ਤੁਸੀਂ ਕਰਦੇ ਹੋ, ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਦੇ ਕੰਮ ਕਰੇਗਾ। ਯਿਸੂ ਨੇ ਕਿਹਾ, ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਉਹੀ ਕੰਮ ਕਰੇਗਾ ਜੋ ਮੈਂ ਕਰਦਾ ਹਾਂ। ਵੇਖਿਆ ਵੇਖਿਆ, ਜੇ ਇਹ ਵੇਲ ਵੱਧਦੀ ਹੈ, ਇਹ ਅੰਗੂਰਾਂ ਦਾ ਇੱਕ ਗੁੱਛਾ ਪੈਦਾ ਕਰਦੀ ਹੈ, ਇਹ ਅੱਗੇ ਵੱਧਦੀ ਹੈ ਤੇ ਕੱਦੂ ਪੈਦਾ ਕਰਦੀ ਹੈ, ਤਾਂ ਕੁਝ ਗਲਤ ਹੈ। ਸਮਝੇ, ਇਹ ਕਲਮ ਕੀਤੀ ਹੋਈ ਕਲੀਸਿਆ ਹੈ, ਇਹ ਕਲਮ ਕੀਤੀ ਹੋਈ ਵੇਲ ਹੈ, ਇਹ ਕਲਮ ਕੀਤਾ ਹੋਇਆ ਵਿਅਕਤੀ ਹੈ। ਜੇ ਕੋਈ ਵਿਅਕਤੀ ਕਿਸੇ ਨਾਮਧਾਰੀ ਕਲੀਸਿਆ ਨਾਲ ਸੰਬੰਧਿਤ ਹੈ, ਆਪਣੇ ਆਪ ਨੂੰ ਇੱਕ ਮਸੀਹ ਕਹਿੰਦਾ ਹੈ, ਉਸ ਵਿੱਚ ਪਵਿੱਤਰ ਆਤਮਾ ਤੇ ਪਰਮੇਸ਼ਵਰ ਦੀ ਸ਼ਕਤੀ ਅਤੇ ਇਹ ਸਭ ਚੀਜ਼ਾਂ ਨਹੀਂ ਹਨ। ਹੁਣ ਜੇ ਤੁਸੀਂ ਬਾਹਰ ਜਾਂਦੇ ਹੋ ਤੇ ਸ਼ਰਾਬੀਆਂ ਦੇ ਝੁੰਡ ਵਾਂਗ ਵਰਤਾਓ ਕਰਦੇ ਹੋ, ਸਿਰਫ ਇਸ ਲਈ ਕਿ ਤੁਸੀਂ ਗੈਰ ਜ਼ੁਬਾਨਾਂ ਵਿੱਚ ਬੋਲਦੇ ਹੋ। ਮੈਂ ਭੂਤਾਂ ਨੂੰ ਗੈਰ ਜ਼ੁਬਾਨਾਂ ਵਿੱਚ ਬੋਲਦੇ ਹੋਏ ਵੇਖਿਆ ਹੈ। ਹਾਂ ਸ਼੍ਰੀਮਾਨ, ਮੈਂ ਉਹਨਾਂ ਨੂੰ ਆਤਮਾ ਵਿੱਚ ਨੱਚਦਿਆਂ ਅਤੇ ਚਿਲਾਉਂਦਿਆਂ ਹੋਇਆਂ ਅਤੇ ਮੂੰਹ ਵਿੱਚੋਂ ਝੱਗ ਛੱਡਦੇ ਹੋਇਆਂ ਵੇਖਿਆ ਹੈ ਅਤੇ ਹੋਰ ਸਭ ਕੁਝ ਕਰਦੇ ਹੋਏ ਵੇਖਿਆ ਹੈ। ਮੈਂ ਇਹ ਦੇਖਿਆ ਹੈ। ਮੈਂ ਇਸ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਪਰਮੇਸ਼ਵਰ ਦੀ ਆਤਮਾ ਬਾਰੇ ਗੱਲ ਕਰ ਰਿਹਾ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਸ ਦੇ ਨਾਲ ਦੁੱਖ ਝੱਲੀਏ, ਭਈ ਉਹਦੇ ਨਾਲ ਅਸੀਂ ਵਡਿਆਈ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ, ਬਸ ਇਸ ਨੂੰ ਸੁਣੋ, ਉਹ ਕੀ ਇਹ ਸੁੰਦਰ ਨਹੀਂ ਹੈ? ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵਿੱਚ ਪ੍ਰਗਟ ਹੋਣ ਵਾਲਾ ਹੈ ਮਚਾਉਣ ਦੇ ਯੋਗ ਨਹੀਂ ਸਾਡੇ ਵਿੱਚ, ਕਿਉਂ ਜੋ ਸ੍ਰਿਸ਼ਟੀ ਵੱਡੀ ਚਾਹ ਨਾਲ, ਇਹ ਇੱਥੇ ਕਹਿੰਦਾ ਹੈ, ਇੱਥੇ ਛੋਟਾ ਜਿਹਾ ਸ਼ਬਦ, ਥੋੜਾ ਜਿਹਾ ਹਾਸ਼ੀਏ ਵਾਲਾ ਪਾਠ, ਯੂਨਾਨੀ ਭਾਸ਼ਾ ਵਿੱਚ ਸ੍ਰਿਸ਼ਟੀ ਸਹੀ ਹੈ, ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਸਭ ਕੁਝ ਕਿਸ ਦੀ ਉਡੀਕ ਕਰ ਰਿਹਾ ਹੈ? ਸ੍ਰਿਸ਼ਟੀ ਕਿਸ ਦੀ ਉਡੀਕ ਕਰ ਰਹੀ ਹੈ? ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ। ਇਹ ਕਲੀਸਿਯਾ ਲਈ ਉਡੀਕ ਰਹੀ ਹੈ ਕਿ ਉਹ ਆਪਣੇ ਅਹੁਦੇ ਉੱਤੇ ਆ ਜਾਵੇ। ਪਰਮੇਸ਼ਵਰ ਦਾ ਪੁੱਤਰ ਕੌਣ ਸੀ ਜਦੋਂ ਆਦਮ? ਉਸਦਾ ਰਾਜ ਕਿੱਥੇ ਸੀ? ਧਰਤੀ ਉੱਤੇ। ਉਸ ਕੋਲ ਧਰਤੀ ਉੱਤੇ ਰਾਜ ਸੀ, ਕੀ ਇਹ ਸਹੀ ਹੈ? ਤਦ ਉਹ ਐਲੋਹੀਮ ਨਹੀਂ ਸੀ, ਉਹ ਯਹੋਵਾ ਸੀ। ਦੇਖਿਆ, ਇਹ ਸੀ, ਮੈਂ ਪਰਮੇਸ਼ਵਰ ਹਾਂ ਅਤੇ ਮੈਂ ਆਪਣੇ ਅਧੀਨ ਕੁਝ ਛੋਟੇ ਪਰਮੇਸ਼ਵਰ ਬਣਾਏ ਹਨ, ਮੈਂ ਉਹਨਾਂ ਨੂੰ ਇੱਕ ਰਾਜ ਦਿੱਤਾ ਹੈ, ਅਤੇ ਉਹਨਾਂ ਦੇ ਰਾਜ ਵਿੱਚ ਧਰਤੀ ਉਹਨਾਂ ਦੇ ਅਧੀਨ ਹੈ। ਮਨੁੱਖ ਦਾ ਧਰਤੀ ਉੱਤੇ ਰਾਜ ਸੀ। ਸਾਰੀ ਸ੍ਰਿਸ਼ਟੀ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ। ਓ, ਅਸੀਂ ਉਸ ਖੁਸ਼ਹਾਲ ਹਜ਼ਾਰ ਸਾਲਾ ਦਿਨ ਦੇ ਆਉਣ ਦੀ ਉਡੀਕ ਕਰ ਰਹੇ ਹਾਂ, ਜਦ ਸਾਡਾ ਮੁਬਾਰਕ ਪ੍ਰਭੂ ਆ ਕੇ ਆਪਣੀ ਉਡੀਕ ਦੀ ਲਾੜੀ ਨੂੰ ਲੈ ਜਾਵੇਗਾ। ਉਹ ਧਰਤੀ ਹੋਕੇ ਭਰਦੀ ਹੈ, ਉਸ ਛੁਟਕਾਰੇ ਦੇ ਦਿਨ ਲਈ ਪੁਕਾਰ ਰਹੀ ਹੈ, ਜਦ ਸਾਡਾ ਛੁਟਕਾਰਾ ਦੇਣ ਵਾਲਾ ਦੁਬਾਰਾ ਧਰਤੀ ਤੇ ਵਾਪਸ ਆਵੇਗਾ। ਕੀ ਇਹ ਸਹੀ ਹੈ? ਉਡੀਕਦੀ ਹੈ। ਪਰਮੇਸ਼ਵਰ ਆਪਣੀ ਕਲੀਸਿਯਾ ਨੂੰ ਉਹਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਆਪਣੇ ਆਪ ਨੂੰ ਪ੍ਰਗਟ ਕਰੇ, ਉਹਨਾਂ ਨੂੰ ਲੈ ਰਿਹਾ ਹੈ ਜਿਨ੍ਹਾਂ ਵਿੱਚੋਂ ਹੋ ਕੇ ਉਹ ਇਸ ਤਰ੍ਹਾਂ ਕੰਮ ਕਰ ਸਕੇ। ਕਹੇ, ਮੇਰੀ ਆਤਮਾ ਆਜ਼ਾਦੀ ਨਾਲ ਵਹਿ ਰਹੀ ਹੈ, ਇਹੀ ਹੈ ਜਿਸ ਵਿੱਚ ਮੈਂ ਕੰਮ ਕਰ ਸਕਦਾ ਹਾਂ। ਇੱਥੇ ਕਿਸੇ ਹੋਰ ਨੂੰ ਲਵਾਂਗਾ ਅਤੇ ਉਸ ਨੂੰ ਉਹਦੇ ਤੇ ਰੱਖਾਂਗਾ। ਮੈਂ ਉਸ ਨੂੰ ਰੱਖ ਸਕਦਾ ਹਾਂ। ਲਿਪਾਲਕਪਨ, ਅਹੁਦੇ ਤੇ ਰੱਖਣਾ, ਪ੍ਰਗਟ ਕਰਨਾ, ਉਸ ਨੂੰ ਇੱਥੇ ਲੈ ਕੇ ਆਓ ਅਤੇ ਉਸ ਲਈ ਇੱਕ ਸਮਾਰੋਹ ਦਾ ਪ੍ਰਬੰਧ ਕਰੋ। ਉਸ ਨਾਲ ਦੂਤ ਦੀ ਮੁਲਾਕਾਤ ਕਰਾਓ, ਉਸ ਨੂੰ ਕੁਝ ਦੱਸੋ ਜੇ ਉਸਨੇ ਸੱਚ ਦੱਸਿਆ ਹੈ। ਹੁਣ ਜੇ ਉਹ ਸਿਰਫ ਕੋਈ ਕਹਾਣੀ ਕੱਢ ਰਿਹਾ ਹੈ ਤਾਂ ਇਹ ਕੰਮ ਨਹੀਂ ਕਰੇਗਾ। ਨਾ ਨਾ ਇਹ ਕੰਮ ਨਹੀਂ ਕਰੇਗਾ। ਸਾਡੇ ਕੋਲ ਅਜਿਹੇ ਬਹੁਤ ਸਾਰੇ ਹਨ, ਪਰ ਮੇਰਾ ਭਾਵ ਹੈ ਪਰਮੇਸ਼ਵਰ ਦੇ ਪੁੱਤਰਾਂ ਦਾ ਪ੍ਰਗਟ ਹੋਣਾ। ਜਦੋਂ ਪਰਮੇਸ਼ਵਰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਅਤੇ ਉਹ ਉਸ ਨੂੰ ਬਾਹਰ ਭੇਜਦਾ ਹੈ, ਫਿਰ ਉਹ ਬਾਹਰ ਜਾਂਦਾ ਹੈ ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੈ। ਉਹ ਜੋ ਕਰਦਾ ਹੈ ਉਹ ਸੱਚ ਹੈ। ਉਹ ਜੋ ਕਰਦਾ ਹੈ ਉਹ ਮਸੀਹ ਨੂੰ ਪ੍ਰਗਟ ਕਰਦਾ ਹੈ। ਤੁਸੀਂ ਉਸ ਦਾ ਨਿਰਣਾ ਕਿਵੇਂ ਕਰੋਗੇ? ਉਸ ਤਰੀਕੇ ਨਾਲ ਜਿਵੇਂ ਉਹ ਵਚਨ ਦੇ ਨਾਲ ਰਹਿੰਦਾ ਹੈ। ਬਿਲਕੁਲ, ਵਚਨ ਦੇ ਨਾਲ। ਵੇਖੋ, ਇਹ ਹੈ ਜਿਸ ਨਾਲ ਤੁਸੀਂ ਸਾਰੇ ਮਨੁੱਖਾਂ ਨੂੰ ਜਾਣੋਗੇ, ਜਿਸ ਤਰੀਕੇ ਨਾਲ ਉਹ ਵਚਨ ਦੇ ਨਾਲ ਰਹਿੰਦਾ ਹੈ। ਜੇ ਉਹ ਵਚਨ ਦੇ ਅਨੁਸਾਰ ਨਹੀਂ ਬੋਲਦੇ ਤਾਂ ਉਹਨਾਂ ਵਿੱਚ ਕੋਈ ਜੀਵਨ ਨਹੀਂ। ਬਾਈਬਲ ਕਹਿੰਦੀ ਹੈ, ਸਮਝੇ, ਉਹਨਾਂ ਨੂੰ ਛੱਡ ਦਿਓ। ਆਓ ਹੁਣ ਪੜ੍ਹੀਏ, ਫਿਰ ਅਸੀਂ ਬੰਦ ਕਰਾਂਗੇ ਕਿਉਂਕਿ ਸਾਡਾ ਸਮਾਂ ਸਮਾਪਤ ਹੋ ਰਿਹਾ ਹੈ। ਬਿਲਕੁਲ ਠੀਕ, 10ਵੀਂ ਆਇਤ ਵਿੱਚ, ਸਗੋਂ 9ਵੀਂ ਆਇਤ ਵਿੱਚ, ਕਿਉਂ ਜੋ ਉਹਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ, ਸਾਨੂੰ ਲਿਪਾਲਕ ਪੁੱਤਰ ਹੋਣ ਲਈ, ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹਨੇ ਉਸ ਵਿੱਚ ਧਾਰਿਆ ਸੀ। ਉਸਨੇ ਇਸ ਨੂੰ ਆਪਣੇ ਆਪ ਵਿੱਚ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਧਾਰਿਆ ਸੀ। ਕਿੰਨੇ ਇਸ ਨੂੰ ਸਮਝਦੇ ਹਨ? ਸਮਝੇ ਭਈ, ਸਮਿਆਂ ਦੀ ਓ ਮੇਰੇ, ਇੱਥੇ ਅਸੀਂ ਦੁਬਾਰਾ ਆਉਂਦੇ ਹਾਂ। ਓ ਚਲੋ ਆਓ ਇਸ ਨੂੰ ਪੂਰਾ ਕਰੀਏ। ਵੇਖੋ, ਸਮਿਆਂ ਦੀ ਪੂਰਨਤਾਈ ਦੀ ਯੋਜਨਾ। ਕੀ ਤੁਸੀਂ ਯੋਜਨਾ ਵਿੱਚ ਵਿਸ਼ਵਾਸ ਕਰਦੇ ਹੋ? ਬਾਈਬਲ ਨੇ ਇੰਜ ਕਿਹਾ, ਸਮਿਆਂ ਦੀ ਪੂਰਨਤਾਈ ਦੀ ਯੋਜਨਾ ਵਿੱਚ। ਸਮਿਆਂ ਦੀ ਪੂਰਨਤਾਈ ਕੀ ਹੈ? ਇੱਕ ਸਮਾਂ ਸੀ, ਖੈਰ ਮੂਸਾ ਸ਼ਰਾ ਦਾ ਇੱਕ ਸਮਾਂ ਸੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਇੱਕ ਸਮਾਂ ਸੀ, ਮਸੀਹ ਦਾ ਇੱਕ ਸਮਾਂ ਸੀ, ਕਲੀਸਿਆ ਸੰਗਠਨ ਦਾ ਇੱਕ ਸਮਾਂ ਸੀ, ਪਵਿੱਤਰ ਆਤਮਾ ਦੇ ਉਂਡੇਲੇ ਜਾਣ ਦਾ ਇੱਕ ਸਮਾਂ ਸੀ। ਹੁਣ ਲਿਪਾਲਕਪਨ ਦਾ ਸਮਾਂ ਹੈ। ਜਗਤ ਕਿਸ ਦੇ ਲਈ ਉਡੀਕ ਰਿਹਾ ਹੈ? ਹੋਕੇ ਭਰਦਾ ਹੈ। ਅਤੇ ਜਦੋਂ ਸਮੇਂ ਦੀ ਪੂਰਨਤਾ ਆਉਂਦੀ ਹੈ, ਜਦੋਂ ਸਮੇਂ ਦੀ ਪੂਰਨਤਾ ਹੁੰਦੀ ਹੈ, ਸਮੇਂ ਦੀ ਪੂਰਨਤਾ ਕੀ ਹੈ? ਜਦੋਂ ਮੁਰਦੇ ਜੀ ਉੱਠਦੇ ਹਨ, ਜਦੋਂ ਬਿਮਾਰੀ ਖਤਮ ਹੋ ਜਾਂਦੀ ਹੈ, ਜਦੋਂ ਸਾਰੀ ਧਰਤੀ ਹੋਕੇ ਭਰਨਾ ਬੰਦ ਕਰ ਦਿੰਦੀ ਹੈ, ਸਮਿਆਂ ਦੀ ਪੂਰਨਤਾਈ। ਇਸ ਨੂੰ ਵੇਖੋ, ਜਦ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ, ਤਾਂ ਜੋ ਉਹ ਸਭਨਾਂ ਨੂੰ ਜੋ ਸਵਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ। ਕੀ ਤੁਸੀਂ ਖੁਸ਼ ਨਹੀਂ ਹੋ? ਉਹ ਇਹ ਕਿਵੇਂ ਕਰਨ ਜਾ ਰਿਹਾ ਹੈ? ਸਭਨਾਂ ਨੂੰ ਕਿਸ ਵਿੱਚ ਇਕੱਠਾ ਕਰੇ? ਤੁਸੀਂ ਮਸੀਹ ਵਿੱਚ ਕਿਵੇਂ ਆਉਂਦੇ ਹੋ? ਇੱਕ ਸਰੀਰ ਬਣਨ ਦੇ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ। ਉਹ ਸਰੀਰ ਕਿਸ ਦਾ ਹੈ? ਜਿਸ ਦਾ ਨਿਆਂ ਪਹਿਲਾਂ ਹੀ ਹੋ ਚੁੱਕਿਆ ਹੈ। ਉਸਨੇ ਸਾਡਾ ਨਿਆਂ ਆਪਣੇ ਉੱਤੇ ਲੈ ਲਿਆ। ਫਿਰ ਅਸੀਂ ਕੀ ਹਾਂ? ਜਦੋਂ ਮੈਂ ਲਹੂ ਨੂੰ ਵੇਖਾਂਗਾ, ਮੈਂ ਤੁਹਾਡੇ ਉੱਤੋਂ ਲੰਘ ਜਾਵਾਂਗਾ। ਹਰ ਵਾਰ ਜਦੋਂ ਉਹ ਸਰੀਰ ਨੂੰ ਵੇਖਦਾ ਹੈ, ਇਹ ਉੱਥੇ ਲਹੂ ਨਾਲ ਲਥਪਥ ਬੈਠਾ ਹੁੰਦਾ ਹੈ। ਮੈਂ ਉਸ ਵਿੱਚ ਕਿਵੇਂ ਹਾਂ? ਪਵਿੱਤਰ ਆਤਮਾ ਉਹ ਬਸ ਉੱਪਰੋਂ ਲੰਘ ਜਾਂਦਾ ਹੈ। ਉਹ ਮੇਰੇ, ਜਦ ਸਮਿਆਂ ਦੀ ਪੂਰਨਤਾਈ, ਜੋ ਸਭਨਾਂ ਨੂੰ ਜੋ ਸਵਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ। ਹੁਣ ਜੇ ਤੁਸੀਂ ਕਿਸੇ ਨਾਮ ਦੀ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਇਸ ਨੂੰ ਹੁਣੇ ਥੋੜੇ ਸਮੇਂ ਲਈ ਸ਼ੁਰੂ ਕਰਾਂਗੇ। ਸਵਰਗ ਵਿੱਚ ਸਾਰੇ ਪਰਿਵਾਰ ਦਾ ਕੀ ਨਾਮ ਹੈ? ਧਰਤੀ ਦੇ ਸਾਰੇ ਪਰਿਵਾਰ ਦਾ ਕੀ ਨਾਮ ਹੈ? ਇੱਥੇ ਕੁਝ ਵਧੀਆ ਔਰਤਾਂ ਹਨ, ਵਧੀਆ ਅਮੀਰ, ਇੱਕ ਅਸਲ ਔਰਤਾਂ। ਉੱਥੇ ਇੱਕ ਸ਼੍ਰੀਮਤੀ ਬ੍ਰਨਮ ਹੈ, ਸ਼੍ਰੀਮਤੀ ਵਿਲੀਅਮ ਬ੍ਰਨਮ। ਉਹ ਮੇਰੀ ਪਤਨੀ ਹੈ, ਉਹ ਮੇਰੇ ਨਾਲ ਘਰ ਜਾਂਦੀ ਹੈ। ਵੇਖੋ, ਤੁਸੀਂ ਬਾਕੀ ਸਾਰੀਆਂ ਆਪਣੇ ਪਤੀ ਨਾਲ ਜਾਂਦੀਆਂ ਹੋ। ਜਿਉਂਦੇ ਪਰਮੇਸ਼ਵਰ ਦੀ ਇੱਕ ਮਹਾਨ ਜਿਉਂਦੀ ਕਲੀਸਿਆ ਹੈ, ਉਹ ਉਸਦਾ ਨਾਮ ਧਾਰਦੀ ਹੈ, ਉਹ ਉਸਦੀ ਆਤਮਾ ਨਾਲ ਭਰਪੂਰ ਹੈ। ਇਹ ਠੀਕ ਹੈ, ਮੈਂ ਇਹ ਨਹੀਂ ਕਹਿੰਦਾ, ਮੈਂ ਚੰਗੇ ਕੰਮਾਂ ਦੀ ਨਿੰਦਾ ਨਹੀਂ ਕਰਦਾ। ਮੈਂ ਉਹਨਾਂ ਦੇ ਹਸਪਤਾਲਾਂ ਅਤੇ ਉਹਨਾਂ ਦੇ ਚੰਗੇ ਕੰਮਾਂ ਦੀ ਨਿੰਦਾ ਨਹੀਂ ਕਰਦਾ ਜਿਹੜੇ ਉਹ ਕਰਦੇ ਹਨ। ਮੈਂ ਸੋਚਦਾ ਹਾਂ ਕਿ ਇਹ ਸ਼ਾਨਦਾਰ ਹੈ ਅਤੇ ਗਰੀਬ ਦੁੱਖ ਭਰੀ ਮਨੁੱਖਤਾ ਲਈ ਪਰਮੇਸ਼ਵਰ ਦੀ ਆਸ਼ੀਸ਼ ਹੈ। ਮੈਂ ਉਹਨਾਂ ਸਾਰੀਆਂ ਚੀਜ਼ਾਂ ਦੀ ਨਿੰਦਾ ਨਹੀਂ ਕਰਦਾ ਜੋ ਉਹ ਕਰ ਰਹੇ ਹਨ। ਵਧੀਆ ਹੈ, ਇਹ ਬਿਲਕੁਲ ਸਹੀ ਹੈ, ਅਤੇ ਉਹਨਾਂ ਦੀਆਂ ਮਹਾਨ ਸੰਸਥਾਵਾਂ ਅਤੇ ਲੱਖਾਂ ਡਾਲਰ। ਮੈਂ ਯਕੀਨਨ ਇਹ ਵੇਖਣਾ ਚਾਹਾਂਗਾ ਬਜਾਏ ਇਸਦੇ ਕਿ ਨੁੱਕਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਵੇਖਾਂ। ਮੈਂ ਨਿਸ਼ਚਿਤ ਤੌਰ ਤੇ ਪ੍ਰਚਾਰ ਮੰਚ ਤੇ ਖੜੇ ਸੇਵਕਾਂ ਵਜੋਂ ਉਹਨਾਂ ਦਾ ਸਨਮਾਨ ਕਰਦਾ ਹਾਂ, ਪਰ ਸਮਿਆਂ ਦੇ ਅੰਤ ਤੇ ਜਦ ਇਕੱਠੇ ਹੋਣ ਦਾ ਵੇਲਾ ਆਉਂਦਾ ਹੈ, ਮੈਂ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਲਈ ਉਡੀਕ ਰਿਹਾ ਹੋਵਾਂਗਾ। ਸਮਿਆਂ ਦੀ ਪੂਰਨਤਾ, ਤਾਂ ਜੋ ਸਭਨਾਂ ਨੂੰ ਇਕੱਠੇ ਕਰ ਸਕੇ, ਉਹ ਸਭ ਜਿਹੜੇ ਮਸੀਹ ਵਿੱਚ ਲਿਆਂਦੇ ਗਏ ਹਨ। ਮਸੀਹ ਕੀ ਹੈ? ਅਸੀਂ ਉਸ ਵਿੱਚ ਕਿਵੇਂ ਆਉਂਦੇ ਹਾਂ? ਪਹਿਲਾ ਕੋਰਿੰਥੀਆਂ 12, ਇੱਕ ਆਤਮਾ ਦੁਆਰਾ ਅਸੀਂ ਸਾਰੇ ਇੱਕ ਸਰੀਰ ਵਿੱਚ ਬਪਤਿਸਮਾ ਲੈਂਦੇ ਹਾਂ, ਜੋ ਮਸੀਹ ਦਾ ਸਰੀਰ ਹੈ, ਅਤੇ ਹਰੇਕ ਦਾਨ ਅਤੇ ਹਰੇਕ ਚੰਗੀ ਚੀਜ਼ ਜਿਹੜੀ ਉਸ ਕੋਲ ਹੈ ਦੇ ਵਾਰਸ ਹੋਏ। ਕੀ ਇਹ ਸਹੀ ਹੈ? ਸਾਰੀ ਧਰਤੀ ਹੋਕੇ ਭਰਦੀ ਹੈ, ਪੁਕਾਰਦੀ ਹੈ, ਪ੍ਰਗਟ ਹੋਣ ਨੂੰ ਉਡੀਕਦੀ ਹੈ ਕਿ ਕਦ ਮਸੀਹ ਅਤੇ ਉਸਦੀ ਕਲੀਸਿਆ ਇੱਕ ਹੋਣਗੇ। ਤਾਂ ਜੋ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ, ਤਾਂ ਜੋ ਉਹਨਾਂ ਸਭਨਾਂ ਨੂੰ ਜੋ ਸਵਰਗ ਵਿਚ ਅਤੇ ਜੋ ਧਰਤੀ ਉੱਤੇ ਹਨ ਅਤੇ ਉਸ ਵਿਚ ਧਰਤੀ ਮਸੀਹ ਵਿਚ ਇਕੱਠਾ ਕਰੇ, ਜਿਸ ਵਿਚ ਅਸੀਂ ਵਿਰਾਸਤ ਪ੍ਰਾਪਤ ਕੀਤੀ। ਓ ਭਾਈ ਨੇਵਿਲ, ਮੈਨੂੰ ਇਹ ਸਮਾਂ ਲੈਣ ਲਈ ਮਾਫ ਕਰਨਾ। ਮੈਂ ਉਹ ਸ਼ਬਦ ਵਿਰਾਸਤ, ਓ ਇਹ ਹੋਣਾ ਹੀ ਸੀ। ਓ ਮੈਂ ਜਾਣਦਾ ਹਾਂ, ਇਹ ਮੇਰਾ ਰਿਸ਼ਤੇਦਾਰ ਭਰਾ ਹੈ। ਮੈਨੂੰ ਉਮੀਦ ਹੈ ਕਿ ਮੈਂ ਪਾਗਲ ਨਹੀਂ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਹਾਂ, ਪਰ ਉਹ ਮੇਰੇ ਇੱਕ ਕੀ ਇੱਕ ਵਿਰਾਸਤ। ਸਾਨੂੰ ਇੱਕ ਵਿਰਾਸਤ ਮਿਲੀ ਹੈ। ਕਿਸੇ ਨੇ ਤੁਹਾਡੇ ਲਈ ਕੁਝ ਤਾਂ ਛੱਡਣਾ ਹੈ। ਪਰਮੇਸ਼ਵਰ ਨੇ ਜਗਤ ਦੀ ਨੀਂਹ ਤਰਨ ਤੋਂ ਪਹਿਲਾਂ ਤੁਹਾਡੇ ਲਈ ਕੁਝ ਰੱਖ ਛੱਡਿਆ ਹੈ। ਪੁਸਤਕ ਵਿਚ ਇੱਕ ਲਿਖਿਆ ਹੋਇਆ ਨਾਮ ਕਿ ਜਦੋਂ ਲੇਲਾ ਘਾਤ ਕੀਤਾ ਜਾਵੇਗਾ ਤਾਂ ਤੁਸੀਂ ਇਸ ਨਾਲ ਪਛਾਣੇ ਜਾਓਗੇ। ਓ ਚਲੋ ਇਸ ਨੂੰ ਅੱਜ ਰਾਤ ਲਈ ਰੱਖ ਲੈਂਦੇ ਹਾਂ, ਚਲੋ ਥੋੜਾ ਜਿਹਾ ਅੱਗੇ ਪੜ੍ਹਦੇ ਹਾਂ। ਮੇਰੇ ਅਸੀਂ ਅੱਜ ਰਾਤ ਨੂੰ ਤੀਜੀ ਆਯਤ ਜਾਂ ਤੀਜੇ ਅਧਿਆਇ ਤੱਕ ਕਿਵੇਂ ਜਾਵਾਂਗੇ? ਅਸੀਂ ਤਾਂ ਇਸ ਵਿਚੋਂ 4 ਜਾਂ 5 ਆਯਤਾਂ ਵੀ ਨਹੀਂ ਲਈਆਂ। ਹੁਣ ਅਸੀਂ ਸਮਾਪਤ ਕਰਨ ਲਈ ਤਿਆਰੀ ਕਰ ਰਹੇ ਹਾਂ, ਹਾਲਾਂਕਿ ਮੈਨੂੰ ਬਸ ਇਸ ਨੂੰ ਪੜ੍ਹਨਾ ਪਵੇਗਾ ਅਤੇ ਇਸ ਨੂੰ ਛੱਡ ਦੇਣਾ ਪਵੇਗਾ। ਜਿਸ ਵਿਚ ਸਾਨੂੰ ਵਿਰਾਸਤ ਮਿਲੀ ਹੈ, ਕੀ ਸਾਨੂੰ ਇੱਥੇ ਵਿਰਾਸਤ ਕਿਵੇਂ ਮਿਲੇਗੀ? ਸਾਨੂੰ ਇਹ ਕਿਵੇਂ ਮਿਲੀ? ਕਿਉਂਕਿ ਅਸੀਂ ਸਿੱਧੇ ਚੱਲਦੇ ਹਾਂ। ਸਾਨੂੰ ਇਹ ਵਿਰਾਸਤ ਕਿਵੇਂ ਮਿਲਦੀ ਹੈ? ਕਿਉਂਕਿ ਅਸੀਂ ਪਹਿਲਾਂ ਤੋਂ ਠਹਿਰਾਏ ਗਏ ਸੀ। ਆਮੀਨ। ਵਾਹ, ਮੇਰੇ ਅਰਮੀਨੀਅਨ ਭਰਾਵੋ, ਮੈਂ ਜਾਣਦਾ ਹਾਂ ਕਿ ਇਹ ਬਹੁਤ ਔਖਾ ਹੈ। ਮੈਂ ਠੇਸ ਪਹੁੰਚਾਉਣ ਦਾ ਟੀਚਾ ਨਹੀਂ ਰੱਖਦਾ, ਪਰ ਸਿਰਫ ਇਹ ਜਾਣ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਇਹ ਸਮਝ ਗਏ। ਤੁਸੀਂ ਸਮਝ ਗਏ? ਠੀਕ ਹੈ ਭਾਈ, ਤੁਸੀਂ ਬਸ ਇਸ ਨੂੰ ਨਹੀਂ ਸਮਝਦੇ, ਤੁਹਾਨੂੰ ਇਹੋ ਚੀਜ਼ ਦੱਸੀ ਗਈ ਹੈ, ਸਮਝੇ? ਤੁਸੀਂ ਠੀਕ ਹੋ, ਦੇਖੋ ਤੁਸੀਂ ਬਿਲਕੁਲ ਠੀਕ ਹੋ, ਸਮਝੇ? ਪਰ ਇਸ ਨੂੰ ਵੇਖਣਾ ਇਹ ਬਹੁਤ ਚੰਗਾ ਹੈ। ਹਾਂ ਬਿਲਕੁਲ, ਜਿਵੇਂ ਭਾਈ ਨੇਵਿਲ ਨੇ ਮੇਲੇ ਬਾਰੇ ਕਿਹਾ ਸੀ, ਕੱਲ ਆਪਣੇ ਲਈ ਇੱਕ ਪੌੜੀ ਲਵੋ ਅਤੇ ਵੇਖੋ ਕਿ ਉੱਥੇ ਤੁਹਾਡੇ ਲਈ ਕੀ ਕੁਝ ਹੈ। ਹਾਂ ਸ਼੍ਰੀਮਾਨ, ਇਹ ਇਸੇ ਤਰ੍ਹਾਂ ਹੈ। ਪਰਮੇਸ਼ਵਰ ਦਾ ਪਵਿੱਤਰ ਆਤਮਾ ਸਾਨੂੰ ਇਹ ਦੱਸਣ ਲਈ ਇੱਕ ਪੌੜੀ ਹੈ ਕਿ ਸਾਡੇ ਲਈ ਕੀ ਕੁਝ ਹੈ, ਸਮਝੇ? ਵੇਖੋ ਇੱਕ ਵਿਰਾਸਤ, ਓ ਮੇਰੇ, ਕਿਸ ਕਿਸਮ ਦੀ ਵਿਰਾਸਤ? ਉਸੇ ਵਿਚ ਅਸੀਂ ਵੀ ਅੱਗੋ ਹੀ ਠਹਿਰਾਏ ਜਾ ਕੇ ਉਹਦੀ ਧਾਰਨਾ ਮੁਜਬ, ਜਿਹੜਾ ਆਪਣੀ ਇੱਛਾ ਦੇ ਮਤੇ ਅਨੁਸਾਰ ਸਭੋ ਕੁਝ ਕਰਦਾ ਹੈ। ਜਦੋਂ ਉਹ ਸੀ, ਉਹ ਪਿਤਾ ਹੋਣ ਤੋਂ ਪਹਿਲਾਂ, ਪਰਮੇਸ਼ਰ ਹੋਣ ਤੋਂ ਪਹਿਲਾਂ, ਇੱਕ ਮੁਕਤੀਦਾਤਾ ਹੋਣ ਤੋਂ ਵੀ ਪਹਿਲਾਂ, ਇੱਕ ਚੰਗਾ ਕਰਨ ਵਾਲਾ ਹੋਣ ਤੋਂ ਪਹਿਲਾਂ, ਇਹ ਸਭ ਤੋਂ ਪਹਿਲਾਂ ਉਸਨੇ ਅੱਗੋ ਹੀ ਠਹਿਰਾਇਆ, ਲੇਲੇ ਦਾ ਨਾਮ ਕਿਤਾਬ ਵਿਚ ਰੱਖ ਦਿੱਤਾ, ਉਸਦੇ ਪੂਰਵ ਗਿਆਨ ਦੁਆਰਾ ਹੇਠਾਂ ਵੇਖਿਆ ਅਤੇ ਤੁਹਾਡਾ ਨਾਮ ਵੇਖਿਆ, ਇਸ ਨੂੰ ਵੀ ਉੱਥੇ ਰੱਖ ਦਿੱਤਾ। ਇਹ ਕੀ ਹੈ? ਕੁਝ ਸਮੇਂ ਬਾਅਦ ਅਸੀਂ ਸੰਸਾਰ ਵਿਚ ਆਉਂਦੇ ਹਾਂ, ਪਾਪੀ ਮਾਪਿਆਂ ਦੁਆਰਾ ਜਨਮ ਲੈ ਕੇ ਅਸੀਂ ਦੁਨੀਆਂ ਵਿਚ ਘੁੰਮਦੇ ਹਾਂ। ਤੁਸੀਂ ਜਾਣਦੇ ਹੋ, ਸਭ ਤੋਂ ਪਹਿਲਾਂ ਤੁਸੀਂ ਜਾਣਦੇ ਹੋ, ਜਿਵੇਂ ਉਹ ਟੇਢੇ ਨੱਕ ਵਾਲਾ ਯਹੂਦੀ ਪੌਲੁਸ, ਤੁਸੀਂ ਜਾਣਦੇ ਹੋ, ਉਹ ਬਾਹਰ ਜਾ ਰਿਹਾ ਸੀ ਅਤੇ ਸਭ ਤੋਂ ਪਹਿਲੀ ਚੀਜ਼ ਕਿਸੇ ਨੇ ਕਿਹਾ, ਇੱਥੇ 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 ਇੱਥੇ, ਤੁਸੀਂ ਕਹਿੰਦੇ ਹੋ ਉਹ ਅੱਬਾ ਪਿਤਾ, ਇੱਥੇ ਅਸੀਂ ਆਉਣਾ ਸ਼ੁਰੂ ਕਰਦੇ ਹਾਂ, ਸਮਝੇ? ਸਾਨੂੰ ਉਸ ਵਿਚ ਆਪਣੀ ਵਿਰਾਸਤ ਲਈ ਅੱਗੋ ਹੀ ਠਹਿਰਾਇਆ, ਜੋ ਸਾਡੇ ਲਈ ਅੱਗੋ ਹੀ ਠਹਿਰਾਈ ਗਈ ਸੀ। ਦੇਖੋ ਅਸੀਂ ਇਸ ਨੂੰ ਜਗਤ ਦੀ ਨੀਂਹ ਤੋਂ ਪਹਿਲਾਂ ਵਿਰਾਸਤ ਵਿਚ ਪ੍ਰਾਪਤ ਕੀਤਾ, ਸਮਝੇ? ਉਹ ਉਹਦੀ ਧਾਰਨਾ ਮੁਜਬ, ਉਸਦੀ ਆਪਣੀ ਇੱਛਾ ਦੇ ਮਤੇ ਅਨੁਸਾਰ ਪੂਰਾ ਕਰਨ ਲਈ, ਇਹੀ ਸੀ ਇੱਕ ਪਰਮੇਸ਼ਵਰ ਅਤੇ ਮੁਕਤੀਦਾਤਾ ਬਣਨਾ। ਉਸ ਵਿਚ ਜਿਸ ਵੇਲੇ ਤੁਸਾਂ ਸੱਚਾਈ ਦੇ ਬਚਨ ਸੁਣ ਕੇ ਉਸ ਵਿਚ ਨੇਚਾ ਵੀ ਕੀਤੀ, ਅਤੇ ਸੱਚਾਈ ਕੌਣ ਹੈ? ਯਸੂ ਸੱਚਾਈ ਹੈ, ਖੁਸ਼ਖਬਰੀ ਦੀ ਸੱਚਾਈ ਹੈ। ਕਿਹੜੀ ਖੁਸ਼ਖਬਰੀ? ਇੱਥੇ ਕੇਵਲ ਇੱਕ ਹੀ ਖੁਸ਼ਖਬਰੀ ਹੈ। ਗਲਾਤੀਆਂ 1 ਨੇ ਕਿਹਾ, ਭਾਵੇਂ ਸਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਤ ਹੋਵੇ। ਇਹ ਖੁਸ਼ਖਬਰੀ ਹੈ, ਤੁਹਾਡੀ ਮੁਕਤੀ ਦੀ ਖੁਸ਼ਖਬਰੀ, ਕੋਈ ਹੋਰ ਨਹੀਂ। ਹੋਰ ਕੋਈ ਨਹੀਂ ਹੈ, ਨਹੀਂ, ਆਕਾਸ਼ ਦੇ ਹੇਠਾਂ ਹੋਰ ਕੋਈ ਨਾਮ ਨਹੀਂ ਜਿਸ ਦੇ ਦੁਆਰਾ ਤੁਹਾਨੂੰ ਬਚਾਇਆ ਜਾਣਾ ਹੈ। ਪਰ ਕਿਸ ਦੇ ਨਾਮ ਵਿਚ? ਓ ਮੈਂ ਉਸ ਵਿਚ ਨੇਚਾ ਵੀ ਕੀਤੀ ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਵੀ ਲੱਗੀ। ਓ ਤੁਹਾਡੇ ਨੇਚਾ ਕਰਨ ਤੋਂ ਬਾਅਦ ਅਸੀਂ ਕਿਵੇਂ ਇਸ ਤੋਂ ਭੱਜ ਸਕਦੇ ਹਾਂ ਭਾਈ? ਚਲੋ ਇਸ ਨੂੰ ਅੱਜ ਰਾਤ ਲਈ ਛੱਡ ਦਿਓ। ਤੁਸੀਂ ਕੀ ਕਹਿੰਦੇ ਹੋ? ਓ ਮੇਰੇ, ਮੈਂ ਬਸ ਇਸ ਤੋਂ ਅੱਗੇ ਨਹੀਂ ਜਾ ਸਕਦਾ। ਚਲੋ ਇਸ ਨੂੰ ਅੱਜ ਰਾਤ ਲਈ ਛੱਡ ਦਈਏ। ਮੈਂ ਬਸ ਉਹ ਸ਼ਬਦ ਨਹੀਂ ਛੱਡ ਸਕਦਾ। ਮੋਹਰ, ਤੁਸੀਂ ਕਿਵੇਂ ਉਸ ਵਿਚ ਪਹੁੰਚਦੇ ਹੋ? ਵੇਖੋ ਅੱਗੋਂ ਹੀ ਠਹਿਰਾਏ ਜਾਣ ਦੁਆਰਾ ਵਿਰਾਸਤ, ਮੈਨੂੰ ਕੁਝ ਵਿਰਾਸਤ ਵਿਚ ਮਿਲਿਆ ਹੈ। ਕਿਹੜੀ ਵਿਰਾਸਤ? ਕਿਸੇ ਨੂੰ ਤਾਂ ਮੇਰੇ ਲਈ ਇੱਕ ਵਿਰਾਸਤ ਛੱਡਣੀ ਹੀ ਸੀ। ਕਿਉਂ? ਤੁਸੀਂ ਕਹਿੰਦੇ ਹੋ ਯੇਸੂ ਨੇ ਤੁਹਾਡੇ ਲਈ ਵਿਰਾਸਤ ਛੱਡ ਦਿੱਤੀ। ਮਾਫ਼ ਕਰਨਾ, ਯੇਸ਼ੂ ਨੇ ਕਦੇ ਵੀ ਮੇਰੇ ਲਈ ਵਿਰਾਸਤ ਨਹੀਂ ਛੱਡੀ। ਯੇਸ਼ੂ ਨੇ ਤੁਹਾਡੇ ਲਈ ਕਦੇ ਕੋਈ ਵਿਰਾਸਤ ਨਹੀਂ ਛੱਡੀ। ਉਹ ਸਿਰਫ ਹੇਠਾਂ ਆਇਆ ਅਤੇ ਤੁਹਾਡੀ ਵਿਰਾਸਤ ਲਈ ਭੁਗਤਾਨ ਕੀਤਾ, ਤੁਹਾਨੂੰ ਤੁਹਾਡੀ ਵਿਰਾਸਤ ਵਿੱਚ ਲਿਆਇਆ, ਪਰ ਤੁਹਾਡਾ ਨਾਮ ਜਗਤ ਦੀ ਨੀਂਹ ਤੋਂ ਪਹਿਲਾਂ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਰੱਖਿਆ ਗਿਆ ਸੀ। ਪਰਮੇਸ਼ਵਰ ਤੁਹਾਨੂੰ ਤੁਹਾਡੀ ਵਿਰਾਸਤ ਦੇ ਦੇਵੇ। ਤੁਹਾਡੀ ਵਿਰਾਸਤ ਤਾਂ ਪਹਿਲਾਂ ਹੀ ਸੀ, ਯੇਸ਼ੂ ਕੇਵਲ ਆਇਆ। ਬਹੁਤ ਸਾਰੇ ਉਹ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰਮੇਸ਼ਵਰ ਨੇ ਕਿਹਾ, ਖੈਰ ਬਹੁਤ ਸਾਰੇ ਲੋਕ ਨਾਸ਼ ਹੋ ਚੁੱਕੇ ਹਨ, ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚੇਗਾ, ਇਸ ਲਈ ਮੈਂ ਯੇਸ਼ੂ ਨੂੰ ਹੇਠਾਂ ਭੇਜਾਂਗਾ ਤੇ ਸ਼ਾਇਦ ਉਹ ਕੋਈ ਅਫਸੋਸ ਮਹਿਸੂਸ ਕਰਨ ਅਤੇ ਇਹ ਜਾਣਨ ਕਿ ਮੈਂ ਉਹਨਾਂ ਨੂੰ ਬਚਾਉਣ ਲਈ ਕੀ ਕੀਤਾ ਹੈ। ਓ ਕਿਰਪਾ, ਮੈਂ ਆਪਣਾ ਦਫ਼ਤਰ ਇਸ ਤਰ੍ਹਾਂ ਨਹੀਂ ਚਲਾਵਾਂਗਾ, ਭਾਵੇਂ ਮੈਂ ਕਈ ਵਾਰ ਮਾੜੇ ਤਰੀਕੇ ਨਾਲ ਚਲਾਉਂਦਾ ਹਾਂ, ਸਮਝੇ, ਮੈਂ ਇਸ ਨੂੰ ਇੰਜ ਨਹੀਂ ਕਰਾਂਗਾ। ਤਾਂ ਫਿਰ ਪਰਮੇਸ਼ਵਰ ਬਾਰੇ ਕੀ ਹੈ? ਪਰਮੇਸ਼ਵਰ ਨੇ ਆਪਣੇ ਪੂਰਵ ਗਿਆਨ ਦੁਆਰਾ ਦੇਖਿਆ ਕਿ ਕਿਸ ਨੂੰ ਬਚਾਇਆ ਜਾਵੇਗਾ ਅਤੇ ਕਿਸ ਨੂੰ ਨਹੀਂ ਬਚਾਇਆ ਜਾਵੇਗਾ। ਉਸਨੇ ਯੇਸ਼ੂ ਨੂੰ ਉਹਨਾਂ ਲੋਕਾਂ ਨੂੰ ਬਚਾਉਣ ਲਈ ਭੇਜਿਆ ਜੋ ਉਸਨੇ ਪਹਿਲਾਂ ਹੀ ਚੁਣੇ ਸਨ। ਕੀ ਪੌਲੁਸ ਨੇ ਨਹੀਂ ਕਿਹਾ ਇਸ ਤੋਂ 5 ਆਇਤਾਂ ਪਹਿਲਾਂ ਕਿ ਉਸਨੇ ਜਗਤ ਦੇ ਹੋਣ ਤੋਂ ਵੀ ਪਹਿਲਾਂ ਉਸ ਵਿੱਚ ਸਾਨੂੰ ਚੁਣਿਆ ਸੀ? ਇਹ ਸਾਡੀ ਵਿਰਾਸਤ ਹੈ। ਪਰਮੇਸ਼ਵਰ ਨੇ ਸਾਨੂੰ ਚੁਣਿਆ ਅਤੇ ਯੇਸ਼ੂ ਨੂੰ ਆ ਕੇ ਇਸ ਦੀ ਕੀਮਤ ਦਾ ਭੁਗਤਾਨ ਕਰਨ ਦਿੱਤਾ। ਉਹ ਕੀ? ਉਸ ਦਾ ਲਹੂ ਵਹਾਣਾ, ਕਿ ਸਾਡਾ ਕੋਈ ਵੀ ਪਾਪ ਗਿਣਿਆ ਨਾ ਜਾਵੇ। ਤੁਸੀਂ ਕੁਝ ਵੀ ਨਹੀਂ ਕੀਤਾ, ਪਰ ਜੇ ਤੁਸੀਂ ਉਹ ਜਿਹੜਾ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਬਾਅਦ ਜਾਣ ਬੁੱਝ ਕੇ ਪਾਪ ਕਰਦਾ ਹੈ, ਇਸ ਤੋਂ ਅੱਗੇ ਕੋਈ ਬਲਿਦਾਨ ਨਹੀਂ ਹੈ ਹੁਣ ਅਤੇ ਉੱਥੇ ਹੈ ਜਿੱਥੇ ਤੁਸੀਂ ਦੁਬਾਰਾ ਉੱਠੋਗੇ। ਕਹੋਗੇ, ਇਸ ਬਾਰੇ ਕੀ ਹੈ ਭਾਈ ਬ੍ਰਨਮ? ਪਰ ਬਸ ਯਾਦ ਰੱਖੋ, ਵੇਖੋ, ਜਿਸਨੇ ਸੱਚ ਦਾ ਗਿਆਨ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਸੱਚ ਕਦੇ ਨਹੀਂ ਮਿਲਿਆ, ਉਹਨਾਂ ਨੇ ਇਸ ਦਾ ਗਿਆਨ ਪ੍ਰਾਪਤ ਕੀਤਾ, ਸਮਝੇ, ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ਵਰ ਦੇ ਸੋਭ ਬਚਨ ਦਾ ਸਵਾਦ ਚਖਿਆ, ਉਹਨਾਂ ਕਿਨਾਰੇ ਦੇ ਵਿਸ਼ਵਾਸੀਆਂ ਵਾਂਗ। ਉਸ ਉੱਤੇ ਕਈਆਂ ਨੇ ਮੈਨੂੰ ਚਿੱਠੀਆਂ ਲਿਖੀਆਂ ਹਨ। ਉਹ ਕਿਨਾਰੇ ਦੇ ਵਿਸ਼ਵਾਸੀ ਬਿਲਕੁਲ ਉਸ ਦੇ ਨੇੜੇ ਗਏ। ਯਹੋਸ਼ੂਆ ਅਤੇ ਕਾਲਬ ਉਸ ਵਿੱਚ ਚਲੇ ਗਏ। ਕਿਉਂ? ਹੁਣ ਅਸੀਂ ਉਸ ਪਵਿੱਤਰ ਆਤਮਾ ਨੂੰ ਉਹ ਧਰਤੀ ਦੇ ਨਾਮ ਨਾਲ ਬੁਲਾਉਣ ਜਾ ਰਹੇ ਹਾਂ। ਉਹ ਇੱਥੇ ਵਾਪਸ ਆ ਗਏ ਹਨ ਜਾਂ ਇੱਥੇ ਕਹਿੰਦੇ ਹਨ ਇਹ ਪਵਿੱਤਰ ਆਤਮਾ ਹੈ ਅਤੇ ਇੱਥੇ ਵਾਪਸ ਆ ਗਏ ਹਨ। ਤੁਸੀਂ ਵੇਖੋ, ਉਹੀ ਉਹ ਥਾਂ ਹੈ ਜਿੱਥੇ ਵਾਅਦਾ ਹੈ, ਉਹ ਉੱਥੇ ਹੈ। ਖੈਰ, ਜੇ ਉਹਨਾਂ 10 ਜਸੂਸ ਭੇਜੇ ਸਨ ਹਰੇਕ ਗੋਤ ਵਿੱਚੋਂ ਇੱਕ, ਤਾਂ ਜੋ ਸਾਡੇ ਸਾਰੇ ਗੋਤ ਜਾਣ ਸਕਣ ਕਿ ਸਾਡੀ ਵਿਰਾਸਤ ਕੀ ਹੈ, ਜਿੱਥੇ ਸਭਨਾਂ ਨੂੰ ਅਹੁਦੇ ਤੇ ਰੱਖਿਆ ਜਾਵੇਗਾ, ਜਿੱਥੇ ਸਾਨੂੰ ਅਹੁਦੇ ਤੇ ਰੱਖਿਆ ਜਾਵੇਗਾ। ਸੋ ਮੈਂ ਕੁਝ ਜਸੂਸ ਭੇਜਣ ਜਾ ਰਿਹਾ ਹਾਂ। ਉਹ ਸਾਰੇ ਉੱਥੇ ਆ ਗਏ। ਉਹ ਮੇਰੇ ਨਹੀਂ, ਸਾਨੂੰ ਉਸ ਸਮੇਂ ਤੋਂ ਪਵਿੱਤਰ ਪਖੰਡੀ ਕਿਹਾ ਜਾਵੇਗਾ। ਨਹੀਂ, ਅਸੀਂ ਇਹ ਨਹੀਂ ਕਰ ਸਕਦੇ। ਵੇਖਿਆ, ਯਹੋਸ਼ੂਆ ਅਤੇ ਕਾਲਬ ਨੇ ਕਿਹਾ, ਮੈਂ ਵੇਖਾਂਗਾ ਕਿ ਇਹ ਕਿਹੋ ਜਿਹਾ ਲੱਗਦਾ ਹੈ। ਇਸ ਲਈ ਉਹ ਇੱਥੇ ਆ ਗਏ ਅਤੇ ਚਾਰੇ ਪਾਸੇ ਵੇਖਿਆ। ਮੇਰੇ, ਉਹ ਉੱਥੇ ਪਹੁੰਚੇ ਅਤੇ ਉਹਨਾਂ ਦੇ ਅੰਗੂਰਾਂ ਦਾ ਇੱਕ ਵੱਡਾ ਗੁੱਛਾ ਲੈ ਕੇ ਵਾਪਸ ਪਰਤਾਏ। ਉਹਨਾਂ ਕਿਹਾ, ਲੜਕੇ, ਉਹ ਠੀਕ ਹੈ, ਉਹ ਬਿਲਕੁਲ ਠੀਕ ਹੈ। ਇੱਥੇ ਉਹਨਾਂ ਵਿੱਚੋਂ ਕੁਝ ਨੂੰ ਲਓ, ਉਹ ਸੱਚਮੁੱਚ ਚੰਗੇ ਹਨ। ਉਹ ਇਹ ਚੰਗਾ ਹੈ, ਪਰ ਵੇਖੋ, ਅਸੀਂ ਇਹ ਨਹੀਂ ਕਰ ਸਕਦੇ। ਉਹਨਾਂ ਸਾਰੇ ਵੱਡੇ ਨਾਮਤਾਰੀ ਗਿਰਜਿਆਂ ਦੇ ਵਿਰੁੱਧ, ਉਹ ਸਾਰੀਆਂ ਵੱਡੀਆਂ ਚੀਜ਼ਾਂ ਦੇ ਵਿਰੁੱਧ ਖੜੇ ਹੋਣਾ, ਉਹ ਇਹ ਬਹੁਤ ਬੁਰਾ ਹੈ। ਅਸੀਂ ਇਹ ਨਹੀਂ ਕਰ ਸਕਦੇ। ਨਹੀਂ ਸ਼੍ਰੀਮਾਨ, ਕੋਈ ਫਰਕ ਨਹੀਂ ਪੈਂਦਾ ਕਿ ਇਹ ਕੌਣ ਹੈ, ਅਸੀਂ ਨਹੀਂ ਕਰਾਂਗੇ। ਨਹੀਂ ਸ਼੍ਰੀਮਾਨ, ਉਹ ਕਹਿਣਾ ਸ਼ੁਰੂ ਕਰ ਦਿੰਦੇ ਹਨ, ਉਹ ਚਲੋ ਵਾਪਸ ਮਿਸਰ ਦੇ ਐਸ਼ੋ ਆਰਾਮ ਵਿੱਚ ਜਾਈਏ, ਸਾਨੂੰ ਉੱਥੇ ਹੀ ਰਹਿਣਾ ਚਾਹੀਦਾ ਸੀ। ਅਸੀਂ ਇਹ ਨਹੀਂ ਕਰ ਸਕਦੇ, ਇਹ ਰਾਹ ਬਹੁਤ ਤੰਗ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਇਸ ਨੂੰ ਨਹੀਂ ਕਰ ਸਕਦੇ। ਬੁੱਢੇ ਕਾਲਬ ਨੇ ਕਿਹਾ, ਤੁਸੀਂ ਸਾਰੇ ਸਥਿਰ ਰਹੋ, ਤੁਸੀਂ ਸਾਰੇ। ਯਹੋਸ਼ੂਆ ਨੇ ਕਿਹਾ, ਚੁੱਪ ਰਹੋ, ਤੁਹਾਡੇ ਵਿੱਚੋਂ ਹਰੇਕ ਆਪਣਾ ਮੂੰਹ ਬੰਦ ਕਰੋ, ਮੈਨੂੰ ਕੁਝ ਕਹਿਣ ਦਿਓ। ਓ ਹਾਏ ਹਾਏ ਹਾਏ, ਅਸੀਂ ਇਹ ਨਹੀਂ ਕਰ ਸਕਦੇ, ਓ ਅਸੀਂ ਨਹੀਂ ਕਰ ਸਕਦੇ। ਅੱਛਾ, ਜੇ ਮੈਨੂੰ ਆਪਣੀ ਤਾਸ਼ ਪਾਰਟੀ ਛੱਡਣੀ ਪਵੇਗੀ ਭਾਈ ਬ੍ਰਨਮ, ਜੇ ਮੈਨੂੰ ਆਪਣੇ ਵਾਲਾਂ ਨੂੰ ਕਿਸੇ ਬੁੱਢੀ ਔਰਤ ਦੀ ਤਰ੍ਹਾਂ ਵਧਾਉਣਾ ਪੈਣਾ ਹੈ, ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗੀ। ਜੇ ਮੈਨੂੰ ਆਪਣੀਆਂ ਛੋਟੀਆਂ ਨਿਕਰਾਂ ਤਿਆਗਣੀਆਂ ਪੈਣੀਆਂ ਹਨ, ਮੇਰੇ ਤੋਂ ਇਹ ਨਹੀਂ ਹੋ ਸਕਦਾ। ਤੁਸੀਂ ਜਾਣਦੇ ਹੋ, ਜੇ ਮੈਨੂੰ ਸਿਗਾਰ ਛੱਡਣੀ ਪੈਣੀ ਹੈ, ਜੇ ਮੈਨੂੰ ਇੰਜ ਕਰਨਾ ਪੈਣਾ ਹੈ, ਤੁਸੀਂ ਮਾੜੀ ਸੋਚ ਦੀ ਮਿਸਾਲ ਹੋ। ਹਾਂ, ਬਸ ਇਸ ਨੂੰ ਕਰ ਹੀ ਨਹੀਂ ਸਕਦੇ। ਯਹੋਸ਼ੂਆ ਨੇ ਕਿਹਾ, ਓ ਇਹ ਚੰਗਾ ਹੈ, ਹਾਲੇਲੂਇਆ, ਅਸੀਂ ਇਹ ਲੈ ਸਕਦੇ ਹਾਂ। ਇਹ ਕੀ ਸੀ? ਉਹ ਉਹਨਾਂ ਵੱਡੇ ਸ਼ਹਿਰਾਂ ਵੱਲ ਦੇਖ ਰਹੇ ਸਨ ਜੋ ਕੰਧ ਨਾਲ ਸੁਰੱਖਿਅਤ ਕੀਤੇ ਹੋਏ ਸਨ, ਪਰ ਯਹੋਸ਼ੂਆ ਅਤੇ ਕਾਲਬ ਪਰਮੇਸ਼ਵਰ ਦੁਆਰਾ ਕੀਤੇ ਇੱਕ ਵਾਅਦੇ ਵੱਲ ਵੇਖ ਰਹੇ ਸਨ। ਵਚਨ ਨਾਲ ਬਣੇ ਰਹੋ, ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਵਚਨ ਦੇ ਨਾਲ ਬਣੇ ਰਹੋ, ਕਿਉਂਕਿ ਪਤਰਸ ਨੇ ਕਿਹਾ, ਤੁਹਾਡੇ ਵਿੱਚੋਂ ਹਰ ਇੱਕ ਤੋਬਾ ਕਰੇ ਅਤੇ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ, ਕਿਉਂਕਿ ਵਾਅਦਾ ਤੁਹਾਡੇ ਲਈ ਹੈ। ਕਿਹੜੀ ਵਾਅਦਾ ਕੀਤੀ ਹੋਈ ਧਰਤੀ? ਤੁਹਾਡੇ ਬੱਚਿਆਂ ਨੂੰ ਅਤੇ ਉਹਨਾਂ ਲਈ ਜਿਹੜੇ ਦੂਰ ਹਨ, ਇੱਥੋਂ ਤੱਕ ਕਿ ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਬੁਲਾਵੇਗਾ। ਕਿਰਪਾ ਕਰਕੇ ਇਸ ਨਾਲ ਦੁਖੀ ਨਾ ਹੋਣਾ, ਬੰਦ ਕਰ ਰਿਹਾ ਹਾਂ, ਕਿਰਪਾ ਕਰਕੇ ਨਹੀਂ। ਵੇਖਿਆ, ਉੱਥੇ ਤੁਸੀਂ ਪਿਲਗ੍ਰਿਮ ਹੋਲੀਨੈਸ ਅਤੇ ਨਾਜ਼ਰੀਨ ਵਾਲੇ ਤੁਸੀਂ ਬਿਲਕੁਲ ਪਵਿੱਤਰਤਾਈ ਤੱਕ ਆ ਜਾਂਦੇ ਹੋ। ਇੱਥੋਂ ਬਿਲਕੁਲ ਉਸ ਜਗ੍ਹਾ ਤੇ ਪਹੁੰਚ ਜਾਂਦੇ ਹੋ ਜਿੱਥੇ ਤੁਸੀਂ ਅੰਗੂਰ ਵੀ ਵੇਖ ਸਕਦੇ ਹੋ ਅਤੇ ਫਿਰ ਵਾਪਸ ਮੁੜ ਜਾਂਦੇ ਹੋ ਅਤੇ ਵਾਪਸ ਚਲੇ ਜਾਂਦੇ ਹੋ। ਵੇਖੋ ਕੀ ਹੋਇਆ, ਇਹੀ ਗੱਲ ਹੈ, ਤੁਸੀਂ ਕਦੇ ਵੀ ਧਰਤੀ ਵਿੱਚ ਨਹੀਂ ਗਏ। ਮੈਨੂੰ ਅੱਜ ਇੱਕ ਨਾਜ਼ਰੀ ਜਾਂ ਪਿਲਗ੍ਰਿਮ ਹੋਲੀਨੈਸ ਜਾਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਮੈਦਾਨ ਵਿੱਚ ਵਿਖਾਓ ਜਿਹੜਾ ਚਿੰਨ੍ਹਾਂ ਅਤੇ ਚਮਤਕਾਰਾਂ ਸਮੇਤ ਮਹਾਨ ਚੰਗਾਈ ਮੁਹਿੰਮਾਂ ਕਰਦਾ ਹੋਵੇ। ਮੈਨੂੰ ਇੱਕ ਵੀ ਦਿਖਾਓ। ਤੁਸੀਂ ਮਿਸਰ ਵਿੱਚ ਵਸ ਗਏ ਹੋ, ਲਸਣ ਦੇ ਖੇਤਾਂ ਵਿੱਚ ਵਾਪਸ ਚਲੇ ਗਏ ਹੋ, ਤੁਸੀਂ ਕਦੇਸ ਬਰਨੀਆਂ ਵਿੱਚ ਰੁਕ ਗਏ, ਇਹ ਸਹੀ ਹੈ? ਦੇਖੋ, ਮੈਨੂੰ ਤੁਹਾਨੂੰ ਤੁਹਾਡਾ ਅਹੁਦਾ ਦੇਣ ਦਿਓ ਇਬਰਾਨੀਆਂ ਦੇ 6ਵੇਂ ਅਧਿਆਇ ਵਿੱਚ, ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਜੇ ਤੁਸੀਂ ਨਹੀਂ ਜਾਣਦੇ ਤਾਂ ਇਸ ਨੂੰ ਹੁਣ ਜਾਣ ਲਵੋ, ਸਮਝੇ? ਸਵਰਗੀ ਦਾਨਾਂ ਦਾ ਸਵਾਦ ਚਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਈ ਚਖਿਆ। ਦੇਖੋ, ਲੋਕ ਗਿਰਜੇ ਜਾਂਦੇ ਹਨ ਅਤੇ ਆਸ ਪਾਸ ਬੈਠਦੇ ਹਨ ਅਤੇ ਕਹਿੰਦੇ ਹਨ, ਤੁਸੀਂ ਜਾਣਦੇ ਹੋ ਉਹ ਸਹੀ ਹੋ ਸਕਦੇ ਹਨ, ਸਹੀ ਹੋ ਸਕਦੇ ਹਨ, ਇਹ ਬਿਲਕੁਲ ਉਸੇ ਤਰ੍ਹਾਂ ਹੋ ਸਕਦਾ ਹੈ। ਪਰ ਲੜਕੇ, ਮੈਂ ਤੁਹਾਨੂੰ ਦੱਸਦਾ ਹਾਂ, ਇਹ ਕਰਨ ਲਈ ਬਹੁਤ ਵਿਸ਼ਵਾਸ ਚਾਹੀਦਾ ਹੈ। ਸੁਰਗੀ ਦਾਨਾਂ ਦਾ ਸਵਾਦ ਚਖਿਆ ਅਤੇ ਨੇਮ ਦਾ ਲਹੂ ਐਵੇਂ ਕਿਵੇਂ ਜਾਣਿਆ ਗਿਆ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ? ਇੱਕ ਪ੍ਰਚਾਰਕ ਦੀ ਤਰ੍ਹਾਂ ਉਸਦੀ ਮਾਂ ਉਸ ਨੂੰ ਭੇਜਦੀ ਹੈ। ਉਹ ਕਹਿੰਦਾ ਹੈ, ਮੈਨੂੰ ਪ੍ਰਭੂ ਦਾ ਸੇਵਕ ਬਣਨ ਲਈ ਬੁਲਾਇਆ ਗਿਆ ਹੈ। ਠੀਕ ਹੈ ਪਿਆਰੇ, ਸਭ ਤੋਂ ਪਹਿਲਾਂ ਮੈਂ ਇੱਕ ਸਮੁੰਦਰੀ ਜਹਾਜ਼ ਕਰਾਵਾਂਗੀ ਅਤੇ ਤੈਨੂੰ ਦੂਰ ਕਿਸੇ ਸਕੂਲ ਵਿੱਚ ਭੇਜਾਂਗੀ। ਇਹ ਸਭ ਤੋਂ ਭੈੜੀ ਗੱਲ ਹੈ ਜੋ ਉਸਨੇ ਕੀਤੀ। ਇਹ ਠੀਕ ਹੈ, ਉਹ ਉਸ ਵਿੱਚੋਂ ਉਹ ਸਭ ਬਾਹਰ ਕੱਢ ਦੇਣਗੇ ਜੋ ਪਰਮੇਸ਼ਰ ਉਸ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਵੇਖੋ, ਜੇ ਜਾਣ ਬੁੱਝ ਕੇ ਪਾਪ ਕਰੀ ਜਾਈਏ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ, ਗਿਆਨ ਇਸ ਨੂੰ ਵਚਨ ਵਿੱਚ ਵੇਖੋ ਅਤੇ ਜਾਣੋ ਕਿ ਬਾਈਬਲ ਕਹਿੰਦੀ ਹੈ ਕਿ ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਇਸ ਨੂੰ ਵੇਖੋ, ਇਹ ਸੱਚਾਈ ਦਾ ਗਿਆਨ ਹੈ। ਇਸ ਨੂੰ ਵੇਖਣ ਲਈ ਅਸੀਂ ਮੁੜੇ ਅਤੇ ਨੇਮ ਦੇ ਲਹੂ ਨੂੰ। ਇੱਕ ਆਦਮੀ ਕਹਿੰਦਾ ਹੈ, ਓ ਹਾਂ, ਮੈਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਹਾਂ। ਠੀਕ ਹੈ, ਤੁਸੀਂ ਪਹਿਲਾ ਕਦਮ ਚੁੱਕਿਆ ਹੈ। ਯਕੀਨਨ, ਮੈਂ ਪਵਿੱਤਰੀਕਰਨ ਵਿੱਚ ਵਿਸ਼ਵਾਸ ਕਰਦਾ ਹਾਂ। ਠੀਕ ਹੈ, ਤੁਸੀਂ ਕਿਨਾਰੇ ਤੇ ਹੋ, ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਬਿਲਕੁਲ ਤਿਆਰ, ਪਰ ਤੁਸੀਂ ਝਾਤ ਮਾਰਦੇ ਹੋ ਅਤੇ ਕਹਿੰਦੇ ਹੋ, ਮੈਨੂੰ ਇਸ ਬਾਰੇ ਨਹੀਂ ਪਤਾ, ਜੇ ਮੈਨੂੰ ਇਸ ਤਰ੍ਹਾਂ ਕਰਨਾ ਪਵੇਗਾ, ਨਹੀਂ, ਮੈਂ ਨਹੀਂ ਜਾਣਦਾ। ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਲੋਕ ਕੀ ਕਹਿੰਦੇ ਹਨ? ਮੈਨੂੰ ਨਹੀਂ ਪਤਾ ਕਿ ਮੈਂ ਉਹ ਕਰ ਸਕਦਾ ਹਾਂ ਜਾਂ ਨਹੀਂ। ਨਹੀਂ, ਮੇਰਾ ਵਿਸ਼ਵਾਸ ਹੈ ਕਿ ਮੈਂ ਹੁਣੇ ਜਾਵਾਂਗਾ ਅਤੇ ਸ਼ਾਮਲ ਹੋਵਾਂਗਾ। ਵੇਖਿਆ, ਵੇਖਿਆ, ਤੁਸੀਂ ਜਾਣਦੇ ਹੋ ਕੀ ਹੁੰਦਾ ਹੈ? ਉਸਨੇ ਕਿਹਾ, ਉਹਨਾਂ ਲਈ ਅੰਦਰ ਦਾਖਲ ਹੋਣਾ ਅਣਹੋਣਾ ਹੈ। ਉਹਨਾਂ ਨੇ ਪਾਪ ਕਰਕੇ ਆਪਣੇ ਕਿਰਪਾ ਦੇ ਦਿਨ ਖਤਮ ਕਰ ਦਿੱਤੇ ਹਨ। ਬਾਈਬਲ ਨੇ ਇੰਜ ਕਿਹਾ ਹੈ। ਮੈਂ ਜਾਣਦਾ ਹਾਂ ਕਿ ਇਹ ਸਖਤ ਹੈ, ਪਰ ਬਾਈਬਲ ਨੇ ਕਿਹਾ, ਸਵਰਗੀ ਦਾਨਾਂ ਦਾ ਸਵਾਦ ਚਖਿਆ ਅਤੇ ਨੇਮ ਦੇ ਲਹੂ ਨੂੰ। ਉਹ ਕਹਿੰਦੇ ਹਨ, ਮੈਂ ਪਵਿੱਤਰਤਾ, ਇੱਕ ਚੰਗੀ ਸਾਫ ਪਵਿੱਤਰ ਜ਼ਿੰਦਗੀ ਵਿੱਚ ਵਿਸ਼ਵਾਸ ਕਰਦਾ ਹਾਂ। ਯਕੀਨਨ, ਪਰ ਤੁਸੀਂ ਜਦੋਂ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ਵੇਖਿਆ ਅਤੇ ਬਪਤਿਸਮਾ ਅਤੇ ਇਹ ਸਾਰੀਆਂ ਚੀਜ਼ਾਂ ਜੋ ਬਾਈਬਲ ਵਿੱਚ ਹਨ, ਅਤੇ ਤੁਸੀਂ ਕੀ ਕੀਤਾ ਹੈ? ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ, ਇੱਕ ਅਪਵਿੱਤਰ ਚੀਜ਼ ਜਾਣਿਆ। ਸੰਸਾਰ ਵਿੱਚ ਕਿਹੜੀ ਚੀਜ਼ ਸੀ ਜੋ ਤੈਨੂੰ ਉੱਥੇ ਲੈ ਗਈ? ਹੇ ਆਦਮੀ, ਕੀ ਕਿਹੜੀ ਚੀਜ਼ ਨੇ ਤੁਹਾਨੂੰ ਨੀਚ ਪਾਪੀ ਹੋਣ ਤੋਂ ਰੋਕਿਆ? ਤੁਹਾਡੀ ਜ਼ਿੰਦਗੀ ਵਿੱਚੋਂ ਪਾਪ, ਤੰਬਾਕੂ ਨੋਸ਼ੀ ਅਤੇ ਸ਼ਰਾਬ ਪੀਣਾ ਅਤੇ ਔਰਤਾਂ ਅਤੇ ਤੁਹਾਡੇ ਜੀਵਨ ਵਿੱਚੋਂ ਚੀਜ਼ਾਂ ਬਾਹਰ ਕਰ ਦਿੱਤੀਆਂ ਜੋ ਉੱਥੇ ਨਹੀਂ ਹੋਣੀਆਂ ਚਾਹੀਦੀਆਂ ਸਨ। ਇਹ ਕਿਸਨੇ ਕੀਤਾ? ਨੇਮ ਦੇ ਲਹੂ ਨੇ। ਫਿਰ ਤੁਸੀਂ ਹੋਰ ਜ਼ਿਆਦਾ ਨੇੜੇ ਆ ਕੇ ਕਿਸੇ ਹੋਰ ਧਰਤੀ ਦੇ ਅੰਗੂਰਾਂ ਦਾ ਸਵਾਦ ਚੱਖਦੇ ਹੋ ਅਤੇ ਖੁਸ਼ਖਬਰੀ ਤੋਂ ਸ਼ਰਮਾਉਂਦੇ ਹੋ, ਆਪਣੇ ਨਾਮਧਾਰੀ ਗਿਰਜੇ ਤੋਂ ਡਰਦੇ ਹੋ। ਪਰਮੇਸ਼ਵਰ ਮਿਹਰ ਕਰੇ। ਹਾਂ ਸ਼੍ਰੀਮਾਨ, ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ, ਉਹ ਪਵਿੱਤਰ ਚੀਜ਼ ਜਾਣਿਆ ਅਤੇ ਕਿਰਪਾ ਦੇ ਕੰਮਾਂ ਦਾ ਅਪਜਸ ਕੀਤਾ। ਉਹਨਾਂ ਦੇ ਲਈ ਧਰਤੀ ਅੰਦਰ ਦਾਖਲ ਹੋਣਾ ਅਣਹੋਣਾ ਹੈ। ਕੀ ਹੋਇਆ, ਮੈਂ ਤੁਹਾਤੋਂ ਪੁੱਛਦਾ ਹਾਂ। ਹੁਣ ਮੈਂ ਟਾਈਪੋਲੋਜਿਸਟ ਹਾਂ ਅਤੇ ਕੋਈ ਵੀ ਵਿਅਕਤੀ ਜੋ ਬਾਈਬਲ ਨੂੰ ਜਾਣਦਾ ਹੈ ਉਹ ਟਾਈਪੋਲੋਜਿਸਟ ਹੈ। ਕੀ ਉਹਨਾਂ ਆਦਮੀਆਂ ਵਿੱਚੋਂ ਕੋਈ ਕਦੇ ਉਸ ਵਾਅਦਾ ਕੀਤੀ ਹੋਈ ਧਰਤੀ ਵਿੱਚ ਪਹੁੰਚਿਆ ਸੀ? ਉਹਨਾਂ ਵਿੱਚੋਂ ਇੱਕ ਵੀ ਨਹੀਂ। ਇਹ ਕਿਸਨੇ ਕੀਤਾ? ਉੱਥੇ ਕੌਣ ਗਿਆ? ਜਿਹੜੇ ਪਹਿਲੇ ਗਏ ਉਹਨਾਂ ਵਾਪਸ ਆ ਕੇ ਕਿਹਾ, ਅਸੀਂ ਇਸ ਨੂੰ ਲੈ ਸਕਦੇ ਹਾਂ, ਅਸੀਂ ਪਵਿੱਤਰ ਆਤਮਾ ਲੈ ਸਕਦੇ ਹਾਂ, ਕਿਉਂਕਿ ਪਰਮੇਸ਼ਵਰ ਨੇ ਇੰਜ ਕਿਹਾ ਸੀ। ਪਤਰਸ ਨੇ ਪੰਤੇਕੁਸ ਦੇ ਦਿਨ ਕਿਹਾ ਸੀ, ਜੇ ਮੈਂ ਤੋਬਾ ਕਰਕੇ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਂਦਾ ਹਾਂ ਤਾਂ ਮੈਂ ਪਵਿੱਤਰ ਆਤਮਾ ਪਾਵਾਂਗਾ। ਵਾਅਦਾ ਮੇਰੇ ਲਈ ਹੈ, ਮੈਂ ਇਸ ਨੂੰ ਕਰਨ ਲਈ ਤਿਆਰ ਹਾਂ। ਮੇਰੇ ਲਈ ਵਾਅਦਾ ਮੇਰੇ ਲਈ ਹੈ, ਤੁਸੀਂ ਇਸ ਨੂੰ ਸਮਝ ਗਏ? ਹੁਣ ਵਾਅਦਾ ਮੇਰਾ ਹੈ, ਇਹ ਮੈਨੂੰ ਮਿਲਿਆ ਹੈ, ਇਹ ਮੇਰਾ ਹੈ, ਯਕੀਨਨ ਇਹ ਹੈ। ਉਹ ਸਿਰਫ ਉਹੀ ਸਨ। ਉਹ ਤੁਸੀਂ ਕਹਿੰਦੇ ਹੋ, ਪਰ ਭਾਈ ਬ੍ਰਨਮ ਪੁਨਰ ਉਥਾਨ ਵਿੱਚ ਉਹ ਉੱਥੇ ਨਹੀਂ ਹੋਣਗੇ। ਉਹ ਨਹੀਂ ਹੋਣਗੇ? ਨਹੀਂ ਸ਼੍ਰੀਮਾਨ, ਯੇਸ਼ੂ ਨੇ ਕਿਹਾ ਸੀ। ਉਹਨਾਂ ਨੇ ਕਿਹਾ, ਤੂੰ ਆਪਣੇ ਆਪ ਨੂੰ ਮੂਸਾ ਵਾਂਗ ਮਹਾਨ ਬਣਾ ਰਿਹਾ ਹੈ। ਤੂੰ ਕਿਹਾ ਸੀ ਕਿ ਤੂੰ ਸੀ, ਤੂੰ ਅਬਰਾਹਮ ਨੂੰ ਵੇਖਿਆ ਸੀ। ਉਸਨੇ ਕਿਹਾ, ਅਤੇ ਅਬਰਾਹਮ ਤਾਂ ਮਰ ਚੁੱਕਾ, ਕਿਉਂ ਤੇਰੀ ਉਮਰ ਤਾਂ 50 ਸਾਲ ਦੀ ਵੀ ਨਹੀਂ ਹੈ ਅਤੇ ਤੂੰ ਕਹਿੰਦਾ ਹੈ ਕਿ ਤੂੰ ਅਬਰਾਹਮ ਨੂੰ ਵੇਖਿਆ ਹੈ? ਉਸਨੇ ਕਿਹਾ, ਅਬਰਾਹਮ ਤੋਂ ਪਹਿਲਾਂ ਮੈਂ ਸੀ। ਓ ਮੇਰੇ, ਮੈਂ ਹਾਂ ਸਦਾ ਮੌਜੂਦ ਅਨੰਤ ਪਰਮੇਸ਼ਵਰ, ਬੀਤਿਆ ਹੋਇਆ ਕੱਲ ਜਾਂ ਆਉਣ ਵਾਲੇ ਕੱਲ ਨਹੀਂ, ਮੈਂ ਹਾਂ, ਸਮਝੇ, ਹਮੇਸ਼ਾ ਮੌਜੂਦ ਪਰਮੇਸ਼ਵਰ ਏਲੋਹੀਮ, ਮੈਂ ਹਾਂ। ਫਿਰ ਉਹਨਾਂ ਉਸਨੂੰ ਫੜ ਲਿਆ, ਉਹ ਉਸਨੂੰ ਮਾਰਨ ਲੱਗੇ। ਉਸਨੇ ਕਿਹਾ, ਅੱਛਾ, ਸਾਡੇ ਪਿਓ ਦਾਦਿਆਂ ਨੇ 40 ਸਾਲ ਉਜਾੜ ਵਿੱਚ ਮੰਨਾ ਖਾਧਾ, ਪਰਮੇਸ਼ਵਰ ਨੇ ਸਵਰਗ ਤੋਂ ਅੰਨ ਦੀ ਬਾਰਿਸ਼ ਕੀਤੀ ਅਤੇ ਉਹਨਾਂ ਨੂੰ ਭੋਜਨ ਦਿੱਤਾ। ਉਹ ਕਲੀਸਿਆ ਵਿੱਚ ਗਏ ਅਤੇ ਉਹ 40 ਸਾਲਾਂ ਤੋਂ ਕਲੀਸਿਆ ਦੇ ਚੰਗੇ ਮੈਂਬਰ ਸਨ। ਮੇਰੀ ਬਜ਼ੁਰਗ ਮਾਂ ਇਸੇ ਕਲੀਸਿਆ ਵਿੱਚ ਮਰੀ ਸੀ ਅਤੇ ਇਸ ਤਰ੍ਹਾਂ ਦੀਆਂ ਗੱਲਾਂ। ਮੇਰੇ ਪੁਰਖਿਆਂ ਨੇ 40 ਸਾਲ ਉਜਾੜ ਵਿੱਚ ਮੰਨਾ ਖਾਧਾ ਸੀ ਅਤੇ ਯੇਸ਼ੂ ਨੇ ਕਿਹਾ, ਉਹਨਾਂ ਵਿੱਚੋਂ ਹਰੇਕ ਮਰ ਗਿਆ ਹੈ। ਮੌਤ ਦਾ ਅਰਥ ਹੈ ਸਦੀਵੀ ਵਿਛੋੜਾ, ਉਹਨਾਂ ਵਿੱਚੋਂ ਹਰੇਕ ਮਰ ਗਿਆ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਪਰਮੇਸ਼ਵਰ ਵੱਲੋਂ ਆਉਂਦੀ ਹੈ। ਇੱਕ ਮਨੁੱਖ ਜੋ ਆਤਮਾ ਦੀ ਇਸ ਰੋਟੀ ਨੂੰ ਖਾਂਦਾ ਹੈ ਉਸ ਨੂੰ ਸਦੀਪਕ ਜੀਵਨ ਮਿਲਿਆ ਹੈ ਅਤੇ ਉਹ ਨਾਸ਼ ਨਹੀਂ ਹੋ ਸਕਦਾ। ਮੈਂ ਉਸ ਨੂੰ ਅਖੀਰਲੇ ਦਿਨ ਮੁਰਦਿਆਂ ਵਿੱਚੋਂ ਉਠਾਵਾਂਗਾ। ਓ ਭਾਈ, ਕੀ ਉਹ ਸ਼ਾਨਦਾਰ ਨਹੀਂ ਹੈ?
ਕੀ
ਇਹ ਸਹੀ ਹੈ? ਅਸੀਂ ਉਸ ਦੀ ਭੇਤ ਪੂਜਣ ਵਾਲੀ ਆਤਮਾ ਨੂੰ ਸਾਡੇ ਵਿਚਕਾਰ ਵੇਖ ਰਹੇ ਹਾਂ। ਅਸੀਂ ਉਸ ਨੂੰ ਕਰਾਮਾਤਾਂ ਅਤੇ ਚਿੰਨ ਅਤੇ ਅਚਰਜ ਕੰਮ ਕਰਦੇ ਹੋਏ ਵੇਖਦੇ ਹਾਂ। ਅਸੀਂ ਠੀਕ ਇਸ ਨੂੰ ਵਜਨ ਵਿੱਚੋਂ ਸੁਣਦੇ ਹਾਂ। ਤੁਸੀਂ ਇਸ ਨੂੰ ਬਿਲਕੁਲ ਇਸ ਜਗ੍ਹਾ ਤੇ ਪ੍ਰਮਾਣਿਤ ਹੁੰਦੇ ਹੋਏ ਵੇਖਦੇ ਹੋ। ਓ ਮੇਰੇ, ਹੋਰ 2 ਜਾਂ 3 ਮਿੰਟਾਂ ਬਾਅਦ ਪਾਣੀ ਦੇ ਬਪਤਿਸਮੇ ਦੀ ਸੇਵਾ ਕੀਤੀ ਜਾਵੇਗੀ। ਹੁਣ ਉਹ ਲੋਕ ਜੋ ਬਪਤਿਸਮਾ ਲੈਣ ਜਾ ਰਹੇ ਹਨ, ਔਰਤਾਂ ਨੂੰ ਇੱਥੇ ਅਤੇ ਆਦਮੀਆਂ ਨੂੰ ਉਸ ਪਾਸੇ ਆਉਂਦੇ ਹੋ। ਹੁਣ ਮੇਰੇ ਖੱਬੇ ਪਾਸੇ ਆਦਮੀ, ਇੱਥੇ ਇਸ ਪਾਸੇ, ਅਤੇ ਔਰਤਾਂ ਜੋ ਇੱਥੇ ਹਨ। ਅੰਦਰ ਪਹਿਲਾਂ ਹੀ ਕੁਝ ਭੈਣਾਂ ਹਨ ਜਿਨ੍ਹਾਂ ਕੋਲ ਕੱਪੜੇ ਹਨ, ਅਤੇ ਜੇ ਅੱਜ ਸਵੇਰੇ ਇੱਥੇ ਕੋਈ ਆਦਮੀ ਜਾਂ ਕੋਈ ਔਰਤ ਹੈ ਜਿਸ ਨੂੰ ਇਹ ਯਕੀਨ ਹੈ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਆਪਣਾ ਵਾਅਦਾ ਪੂਰਾ ਕਰਦਾ ਹੈ ਕਿ ਜੇ ਕੋਈ ਆਦਮੀ ਆਪਣੇ ਸਾਰੇ ਪਾਪਾਂ ਵੱਲੋਂ ਚੰਗੀ ਤਰ੍ਹਾਂ ਤੋਬਾ ਕਰੇ। ਹੁਣ ਲਹੂ ਨੇ ਹਾਲੇ ਤੱਕ ਕੁਝ ਨਹੀਂ ਕੀਤਾ, ਨਹੀਂ, ਇਹ ਕੇਵਲ ਪਰਮੇਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਹੈ ਅਤੇ ਪਰਮੇਸ਼ਵਰ ਬਸ ਬੁਲਾ ਰਿਹਾ ਹੈ, ਸਿਰਫ ਤੁਹਾਨੂੰ ਬੁਲਾ ਰਿਹਾ ਹੈ। ਇਹੀ ਹੈ ਜੋ ਉਹ ਕਰ ਰਿਹਾ ਹੈ। ਮੈਂ ਕਦੇ ਬਪਤਿਸਮਾ ਨਹੀਂ ਲਿਆ। ਖੈਰ, ਜੇ ਮੈਂ ਬਸ ਸ਼ੁਰੂਆਤ ਕਰ ਸਕਾਂ ਅਤੇ ਕੁਝ ਵੱਖਰਾ ਕਰਾਂ। ਇਹੀ ਚੀਜ਼ ਹੈ, ਸ਼ੁਰੂਆਤ ਕਰੋ। ਜਦੋਂ ਤੁਸੀਂ ਆਪਣੀ ਸ਼ੁਰੂਆਤ ਕਰੋਗੇ ਤਾਂ ਫਿਰ ਕੁਝ ਵੱਖਰਾ ਕਰੋਗੇ, ਸਮਝੇ। ਤੁਹਾਨੂੰ ਮੁੜਨਾ ਪੈਣਾ ਹੈ, ਸ਼ੁਰੂਆਤ ਕਰੋ। ਵੇਖੋ, ਤੁਸੀਂ ਕਹਿੰਦੇ ਹੋ, ਅੱਛਾ, ਮੈਂ ਇਸ ਨੂੰ ਕਦੇ ਇਸ ਤਰ੍ਹਾਂ ਨਹੀਂ ਵੇਖਿਆ। ਖੈਰ ਪਿਆਰੇ ਭਾਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇੱਕ ਲਿਖਤ ਦਿਖਾਓ ਜਿੱਥੇ ਕੋਈ ਆਦਮੀ, ਮੈਂ ਸੰਸਾਰ ਭਰ ਵਿੱਚ 31 ਸਾਲਾਂ ਦੀ ਇਹ ਸੇਵਾ ਕੀਤੀ ਹੈ, ਬਿਸ਼ਪਾਂ ਅਤੇ ਅਜਿਹੇ ਲੋਕਾਂ ਦੇ ਸਾਹਮਣੇ ਜਿੱਥੇ ਕੋਈ ਇੱਕ ਵੀ ਵਿਅਕਤੀ ਨੂੰ ਯਿਸੂ ਮਸੀਹ ਤੋਂ ਇਲਾਵਾ ਕਿਸੇ ਹੋਰ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਹੋਵੇ। ਹਰ ਕੋਈ ਜਿਸਨੇ ਯਿਸੂ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਸੀ ਉਸ ਨੂੰ ਦੁਬਾਰਾ ਆ ਕੇ ਯਿਸੂ ਨਾਮ ਵਿੱਚ ਬਪਤਿਸਮਾ ਲੈਣਾ ਪਿਆ। ਪਰਮੇਸ਼ਵਰ ਦਾ ਕੇਵਲ ਇੱਕ ਨਾਮ ਸੀ ਅਤੇ ਉਸਦਾ ਨਾਮ ਯੇਸ਼ੂ ਹੈ। ਇਹ ਉਸਦਾ ਪੁੱਤਰ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਲਿਆ, ਪਰਮੇਸ਼ਵਰ। ਹੁਣ ਯੇਸ਼ੂ ਸਰੀਰ ਇੱਕ ਆਦਮੀ ਸੀ, ਅਸੀਂ ਇਹ ਜਾਣਦੇ ਹਾਂ, ਉਹ ਪਰਮੇਸ਼ਵਰ ਦਾ ਪੁੱਤਰ ਸੀ ਜਿਸ ਉੱਤੇ ਛਾਇਆ ਕੀਤਾ ਗਿਆ ਸੀ। ਹੁਣ ਅਸੀਂ ਇੱਕ ਏਕਤਾ ਦੀ ਕਿਸਮ ਵਿੱਚ ਵਿਸ਼ਵਾਸ ਨਹੀਂ ਕਰਦੇ ਹਾਂ। ਉਹ ਲੋਕ ਜੋ ਪਰਮੇਸ਼ਵਰ ਬਾਰੇ ਕਹਿੰਦੇ ਹਨ ਕਿ ਉਹ ਤੁਹਾਡੀ ਉਂਗਲ ਵਰਗਾ ਹੈ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਦੇ 3 ਗੁਣ ਹਨ, ਪਰਮੇਸ਼ਵਰ ਦੇ 3 ਗੁਣ ਜਿਨ੍ਹਾਂ ਵਿੱਚ ਪਰਮੇਸ਼ਵਰ ਪ੍ਰਗਟ ਹੋਇਆ। ਪਰ ਕੇਵਲ ਇੱਕ ਹੀ ਪਰਮੇਸ਼ਵਰ ਹੈ, ਸਮਝੇ। ਇਹ ਸਹੀ ਹੈ, ਅਸੀਂ ਵਿਸ਼ਵਾਸ ਨਹੀਂ ਕਰਦੇ, ਅਸੀਂ ਵਿਸ਼ਵਾਸ ਉਸ ਵਿੱਚ ਕਰਦੇ ਹਾਂ। ਮੈਨੂੰ ਇਸ ਨੂੰ ਇਸ ਤਰ੍ਹਾਂ ਕਹਿਣ ਦਿਓ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ 3 ਦਫ਼ਤਰਾਂ ਵਿੱਚ ਰਹਿੰਦਾ ਹੈ। ਧਰਤੀ ਉੱਤੇ ਇੱਕ ਵਾਰ ਉਸਦਾ ਦਫ਼ਤਰ ਸੀ। ਹੁਣ ਔਰਤਾਂ ਇਸ ਪਾਸੇ ਜਾਣ ਅਤੇ ਆਦਮੀ ਉਸ ਪਾਸੇ, ਇਹ ਤਿਆਰ ਹੋ ਰਹੇ ਹਨ। ਉਹ ਹੁਣ ਬਪਤਿਸਮੇ ਦੀ ਸੇਵਾ ਲਈ ਤਿਆਰ ਹੋ ਰਹੇ ਹਨ। ਹੁਣ ਪਰਮੇਸ਼ਵਰ ਦੇ 3 ਦਫ਼ਤਰ ਸਨ, ਉਹਨਾਂ ਵਿੱਚੋਂ ਇੱਕ ਨੂੰ ਪਿਤਾ ਕਿਹਾ ਜਾਂਦਾ ਸੀ ਜਾਂ ਪਿਤਾ ਦਾ ਸਮਾਂ, ਦੂਸਰੇ ਨੂੰ ਪੁੱਤਰ ਕਿਹਾ ਜਾਂਦਾ ਸੀ ਅਤੇ ਇੱਕ ਹੋਰ ਨੂੰ ਪਵਿੱਤਰ ਆਤਮਾ ਕਿਹਾ ਜਾਂਦਾ ਸੀ। ਹੁਣ ਅੱਜ ਪਿਤਾ ਅੱਜ ਕਿਹੜੇ ਸਮੇਂ ਵਿੱਚ ਕੰਮ ਕਰ ਰਿਹਾ ਹੈ? ਪਵਿੱਤਰ ਆਤਮਾ ਉਹ ਬੀਤੇ ਹੋਏ ਦਿਨਾਂ ਵਿੱਚ ਕੀ ਸੀ? ਯੇਸ਼ੂ ਉਹਨਾਂ ਦਿਨਾਂ ਤੋਂ ਪਹਿਲਾਂ ਉਹ ਕੀ ਸੀ? ਪਰ ਇਹ ਸਿਰਫ ਇੱਕ ਪਰਮੇਸ਼ਵਰ ਸੀ, ਕੀ ਇਹ ਸਹੀ ਹੈ? ਉਹ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਹੈ, ਉਹ ਤਿੰਨ ਇੱਕ ਪਰਮੇਸ਼ਵਰ ਦੇ ਉਹ ਤਿੰਨ ਦਫ਼ਤਰ ਹਨ, ਇੱਕ ਪਰਮੇਸ਼ਵਰ। ਪਰ ਹੁਣ ਪਿਤਾ ਇੱਕ ਨਾਮ ਨਹੀਂ ਹੈ, ਕੀ ਇਹ ਸਹੀ ਹੈ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਹੁਣ ਮੈਂ ਤੁਹਾਨੂੰ ਮਤੀ 28:19 ਦੇਣਾ ਚਾਹੁੰਦਾ ਹਾਂ, ਜਿੱਥੇ ਯੇਸ਼ੂ ਨੇ ਕਿਹਾ, ਇਸ ਲਈ ਜਾਓ ਸਾਰੀਆਂ ਕੌਮਾਂ ਨੂੰ ਸਿੱਖਿਆ ਦਿਓ, ਉਹਨਾਂ ਨੂੰ ਨਾਮ ਵਿੱਚ ਬਪਤਿਸਮਾ ਦਿਓ, ਅੰਗਰੇਜ਼ੀ ਭਾਸ਼ਾ ਵਿੱਚ NAME, ਪਿਤਾ ਦਾ ਨਾਮ। ਹੁਣ ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਧਰਮ ਗ੍ਰੰਥ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ। ਮੈਨੂੰ ਦੱਸੋ, ਜਦੋਂ ਮੈਂ ਪਟਰੀ ਤੋਂ ਉਤਰਦਾ ਹਾਂ, ਉਸਨੇ ਉਹਨਾਂ ਨੂੰ ਕਿਹਾ, ਸਾਰੇ ਜਗਤ ਵਿੱਚ ਜਾਓ, ਹਰੇਕ ਜੀਵ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ, ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ, ਕੀ ਇਹ ਸਭ ਸਹੀ ਹੈ? ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ। ਹੁਣ ਮੈਂ ਤੁਹਾਨੂੰ ਹਵਾਲਾ ਦਿਆਂਗਾ, ਮਤੀ। ਹੁਣ ਸੁਣੋ, ਮੈਂ ਕਿਸੇ ਇਤਿਹਾਸਕਾਰ ਨੂੰ ਪੁੱਛਦਾ ਹਾਂ, ਹੁਣ ਇਹ ਟੇਪਾਂ ਤੇ ਹੈ, ਇਹ ਸਾਰੇ ਸੰਸਾਰ ਵਿੱਚ ਜਾਂਦੀਆਂ ਹਨ। ਮੈਂ ਕਿਸੇ ਵੀ ਇਤਿਹਾਸਕਾਰ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਕੋਲ ਆਵੇ ਅਤੇ ਮੇਰੇ ਲਈ ਬਾਈਬਲ ਦੀ ਕੋਈ ਆਇਤ, ਵਚਨ ਦੀ ਕੋਈ ਲਿਖਤ ਜਾਂ ਕੋਈ ਇਤਿਹਾਸ, ਇਤਿਹਾਸ ਦੀ ਕੋਈ ਵੀ ਆਇਤ ਜਿਸ ਨੇ ਕਦੇ ਵੀ ਇਹ ਦਰਸਾਇਆ ਹੋਵੇ ਕਿ ਕੋਈ ਵੀ ਪ੍ਰੋਟੈਸਟੈਂਟ ਕਿਸੇ ਨੇ ਕਦੇ ਵੀ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਲਿਆ ਹੋਵੇ, ਜਦੋਂ ਤੱਕ ਕੈਥੋਲਿਕ ਕਲੀਸਿਆ ਨੇ ਮਿਸ਼ਨ ਕੌਂਸਲ ਵਿੱਚ ਇਸ ਦਾ ਹੁਕਮ ਨਹੀਂ ਕੀਤਾ। ਹੁਣ ਇਹ ਟੇਪਾਂ ਉੱਤੇ ਹੈ, ਇਹ ਪੂਰੀ ਦੁਨੀਆਂ ਵਿੱਚ ਜਾਂਦੀਆਂ ਹਨ, ਉਹਨਾਂ ਦਾ 37 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਹੈ। ਮੈਂ ਤੁਹਾਡਾ ਸਮੁੰਦਰ ਪਾਰ ਆਉਣ ਦਾ ਕਿਰਾਇਆ ਭਰ ਦਿਆਂਗਾ। ਇਹ ਸਹੀ ਹੈ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਇੱਕ ਝੂਠਾ ਜਾਲੀ ਕੈਥੋਲਿਕ ਸਿਧਾਂਤ ਹੈ, ਇਹ ਇੱਕ ਮਸੀਹੀ ਬਪਤਿਸਮਾ ਨਹੀਂ ਹੈ। ਠੀਕ ਹੈ, ਲੂਥਰ ਇਸ ਨੂੰ ਕੈਥੋਲਿਕ ਕਲੀਸਿਆ ਦੇ ਸਿਧਾਂਤਾਂ ਤੋਂ ਲੈ ਕੇ ਆਇਆ, ਵੈਸਲੀ ਨੇ ਇਸ ਨੂੰ ਅਪਣਾਇਆ ਅਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਪਰ ਇਹ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦਾ ਦਿਨ ਹੈ, ਜਦ ਉਹ ਭੇਤ ਜਿਹੜੇ ਜਗਤ ਦੀ ਨੀਂਹ ਧਰਨ ਤੋਂ ਲੁਕਾਏ ਹੋਏ ਸਨ ਪ੍ਰਗਟ ਕੀਤੇ ਜਾਣਗੇ। ਇਹ ਉਹ ਘੜੀ ਹੈ, ਯਕੀਨਨ। ਯਾਦ ਰੱਖੋ, ਬਾਈਬਲ ਵਿੱਚ ਕਦੇ ਵੀ ਕੋਈ ਵਿਅਕਤੀ ਨਹੀਂ ਸੀ ਜੋ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿੰਦਾ ਸੀ। ਆਖਰੀ ਰਸੂਲ ਦੀ ਮੌਤ ਤੋਂ 300 ਸਾਲਾਂ ਤੱਕ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਕਦੇ ਕੋਈ ਬਪਤਿਸਮਾ ਨਹੀਂ ਲਿਆ ਗਿਆ ਸੀ। ਮੈਂ ਪ੍ਰੀ ਨਿਸੀਅਨ ਫਾਦਰਸ ਦਾ ਨਿਸੀਅਨ ਕੌਂਸਲ ਦੋਨੋਂ ਪੜ੍ਹੀਆਂ ਹਨ ਅਤੇ ਉੱਥੋਂ ਉਹਨਾਂ ਨੇ ਸੰਗਠਿਤ ਕੀਤਾ ਜਿਸ ਨੂੰ ਉਹ ਮਸੀਹੀ ਵਿਸ਼ਵ ਵਿਆਪੀ ਕਲੀਸਿਆ ਕਹਿੰਦੇ ਹਨ। ਇਸ ਵਿੱਚੋਂ ਇੱਕ ਸੰਗਠਨ ਬਣਾਇਆ ਅਤੇ ਸਾਰੇ ਲੋਕਾਂ ਨੂੰ ਇਸ ਲਈ ਮਜਬੂਰ ਕੀਤਾ ਜੋ ਕਿ ਕੈਥੋਲਿਕ ਕਲੀਸਿਆ ਸੀ। ਕੈਥੋਲਿਕ ਸ਼ਬਦ ਦਾ ਅਰਥ ਹੈ ਵਿਸ਼ਵ ਵਿਆਪੀ, ਇੱਕ ਵਿਸ਼ਵ ਵਿਆਪੀ ਮਸੀਹੀ ਕਲੀਸਿਆ, ਵਿਸ਼ਵ ਵਿਆਪੀ ਪੂਰੇ ਸੰਸਾਰ ਉੱਤੇ ਇੱਕ ਕਲੀਸਿਆ ਬਣਾਉਣ ਲਈ। ਇਹ ਮਸੀਹਤ ਉਹ ਲੋਕਾਂ ਨੂੰ ਇਸ ਵਿੱਚ ਆਉਣ ਲਈ ਮਜਬੂਰ ਕਰਦੇ ਹਨ। ਉਹਨਾਂ ਨੇ ਵੀਨਸ ਨੂੰ ਤਿਆਗ ਕੇ ਮਰੀਅਮ ਨੂੰ ਅਪਣਾਇਆ ਹੈ, ਉਹਨਾਂ ਪੌਲਸ ਨੂੰ ਹੇਠਾਂ ਉਤਾਰ ਕੇ ਜਾਂ ਜੁਪਟਰ ਅਤੇ ਪੌਲਸ ਨੂੰ ਠਹਿਰਾਇਆ ਹੈ। ਇਹ ਅਜੇ ਵੀ ਬੁੱਤ ਪ੍ਰਸਤੀ ਹੈ, ਸਹੀ ਹੈ। ਕੈਥੋਲਿਕ ਕਲੀਸਿਆ ਉਸ ਵਿੱਚੋਂ ਬਾਹਰ ਆਈ ਅਤੇ 500 ਸਾਲਾਂ ਬਾਅਦ ਉਹਨਾਂ ਕੋਲ ਲੂਈਵਿਲ ਵਿੱਚ ਬੇਨ ਹੂਰ ਦਾ ਇੱਕ ਨਾਟਕ ਚੱਲ ਰਿਹਾ ਹੈ। ਜ਼ਿਆਦਾ ਚਿਰ ਨਹੀਂ ਹੋਇਆ ਜਦ 10 ਕਮਾਂਡਮੈਂਟਸ ਜਾਂ 10 ਹੁਕਮ ਚੱਲ ਰਿਹਾ ਸੀ। ਕਾਸ਼ ਉਹ 1500 ਸਾਲਾਂ ਦੇ ਹਨੇਰੇ ਯੁੱਗ ਵਿੱਚੋਂ ਕਦੇ ਕਿਸੇ ਵੀ ਇੱਕ ਨੂੰ ਲੈਂਦੇ, ਕਾਸ਼ ਉਹ ਉਸ ਨੂੰ ਲਗਾਉਂਦੇ। ਪਗਾਨ ਦੇ 1500 ਸਾਲਾਂ ਦੇ ਜ਼ੁਲਮ ਜਦੋਂ ਉਹਨਾਂ ਨੇ ਸਾਰਿਆਂ ਨੂੰ ਮਜਬੂਰ ਕੀਤਾ, ਉਹਨਾਂ ਨੂੰ ਮਾਰਿਆ, ਉਹਨਾਂ ਦਾ ਕਤਲ ਕਰ ਦਿੱਤਾ, ਤੰਗ ਪਰੇਸ਼ਾਨ ਕੀਤਾ। ਇੱਕ ਹੱਥ ਨਾਲ ਇੱਕ ਬਲਦ ਅਤੇ ਦੂਜੇ ਹੱਥ ਨਾਲ ਦੂਸਰਾ ਬਲਦ ਬੰਨਿਆ ਜਾਂਦਾ ਸੀ ਅਤੇ ਉਹਨਾਂ ਨੂੰ ਜਾਂ ਤਾਂ ਸਲੀਬ ਨੂੰ ਚੁੰਮਣ ਲਈ ਮਜਬੂਰ ਕੀਤਾ ਜਾਂਦਾ ਸੀ ਜਾਂ ਬਲਦਾਂ ਨੂੰ ਵੱਖਰੇ ਵੱਖਰੇ ਪਾਸੇ ਤੋਰ ਦਿੱਤਾ ਜਾਂਦਾ ਸੀ। ਮੈਂ ਆਪਣਾ ਹੱਥ ਰੱਖਿਆ ਹੈ ਠੀਕ ਸਵਿਟਜ਼ਰਲੈਂਡ ਵਿੱਚ ਉਹਨਾਂ ਚੌਕੀਆਂ ਦੇ ਪਿੱਛੇ ਜਿੱਥੇ ਉਹ ਖੜੇ ਸਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਵੱਢ ਦਿੱਤੀਆਂ ਗਈਆਂ ਸਨ ਅਤੇ ਉਹਨਾਂ ਨੂੰ ਜਾਦੂਗਰ ਅਤੇ ਹੋਰ ਸਭ ਕੁਝ ਕਿਹਾ ਗਿਆ। ਇਹ ਬਿਲਕੁਲ ਸਹੀ ਹੈ, ਸਹੀ। ਇਹ ਉਹੀ ਆਤਮਾ ਅੱਜ ਮੌਜੂਦ ਹੈ, ਇਹ ਕੇਵਲ ਕਾਨੂੰਨ ਹੈ ਜੋ ਇਸ ਨੂੰ ਥੰਮੀ ਰੱਖਦਾ ਹੈ। ਇੰਤਜ਼ਾਰ ਕਰੋ ਜਦ ਤੱਕ ਇਸ ਨੂੰ ਆਪਣੀ ਆਜ਼ਾਦੀ ਨਹੀਂ ਮਿਲ ਜਾਂਦੀ। ਬਾਈਬਲ ਨੇ ਇਹ ਕਿਹਾ, ਬਸ ਇੰਤਜ਼ਾਰ ਕਰੋ ਜਦ ਤੱਕ ਇਹ ਆਪਣੇ ਰੰਗ ਨਹੀਂ ਦਿਖਾਉਂਦਾ। ਜਦ ਇਸ ਨੂੰ ਮੌਕਾ ਮਿਲਦਾ ਹੈ, ਤੁਸੀਂ ਸ਼ਾਇਦ ਇਸ ਨੂੰ ਜਲਦੀ ਹੀ ਵੋਟ ਦਿਓਗੇ ਕਿਉਂਕਿ ਮੈਨੂੰ ਪਤਾ ਹੈ, ਸਮਝੇ। ਇਹ ਆਵੇਗਾ। ਇਸ ਨੂੰ ਬਾਹਰ ਰੱਖਣ ਦਾ ਕੋਈ ਤਰੀਕਾ ਨਹੀਂ ਹੈ, ਇਸ ਨੇ ਆਉਣਾ ਹੀ ਹੈ। ਇਹ ਠੀਕ ਹੈ, ਇਹ ਆਉਣਾ ਹੈ, ਇਹ ਆ ਰਿਹਾ ਹੈ। ਸੋ ਜਦੋਂ ਇਹ ਹੁੰਦਾ ਹੈ ਤੁਸੀਂ ਬਸ ਵੇਖਣਾ। ਪਰ ਭਰਾਵੋ, ਤੁਸੀਂ ਇਸ ਇੱਕ ਚੀਜ਼ ਨੂੰ ਜਾਣਨਾ ਚਾਹੋਗੇ, ਮੈਂ ਜਾਣਦਾ ਹਾਂ ਕਿ ਮੈਂ ਕਿਸ ਤੇ ਵਿਸ਼ਵਾਸ ਕੀਤਾ ਹੈ। ਹਾਲੇਲੂਇਆ। ਸਿੱਧਾ ਅੱਗੇ ਵਧਦੇ ਹੋਏ ਵੇਖਿਆ, ਇਹੀ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਲੇਖਕ ਜਦੋਂ ਮੈਂ ਲਮਸਾ ਦੇ ਲੇਖਕ ਨੂੰ ਕਿਹਾ, ਲਮਸਾ ਬਾਈਬਲ, ਜਦੋਂ ਉਸਨੇ ਪਰਮੇਸ਼ਵਰ ਦਾ ਉਹ ਪ੍ਰਾਚੀਨ ਚਿੰਨ ਵੇਖਿਆ, ਬਿਲਕੁਲ ਉਸੇ ਤਰ੍ਹਾਂ ਇਸ ਵਿੱਚ ਤਿੰਨ ਛੋਟੀਆਂ ਬਿੰਦੀਆਂ, ਮੈਂ ਕਿਹਾ ਉਹ ਕੀ ਹਨ? ਉਸਨੇ ਕਿਹਾ ਇਹ ਤਿੰਨ ਗੁਣਾਂ ਵਿੱਚ ਪਰਮੇਸ਼ਵਰ ਹੈ। ਮੈਂ ਕਿਹਾ ਜਿਵੇਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ। ਉਸਨੇ ਮੇਰੇ ਵੱਲ ਵੇਖਿਆ, ਉਸਨੇ ਕਿਹਾ ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਮੈਂ ਕਿਹਾ ਹਾਂ ਸ਼੍ਰੀਮਾਨ। ਉਸਨੇ ਕਿਹਾ ਮੈਂ ਉਸ ਰਾਤ ਭੇਤ ਪ੍ਰਗਟ ਹੁੰਦੇ ਹੋਏ ਵੇਖੇ ਸਨ। ਮੈਂ ਸੋਚਿਆ ਕਿ ਤੁਸੀਂ ਪ੍ਰਭੂ ਦੇ ਨਬੀ ਹੋ। ਉਸਨੇ ਕਿਹਾ ਪਰਮੇਸ਼ਵਰ ਤੁਹਾਡੇ ਦਿਲ ਨੂੰ ਅਸ਼ੀਸ਼ ਦੇਵੇ, ਆਪਣੀ ਬਾਂਹ ਮੇਰੇ ਦੁਆਲੇ ਪਾਈ। ਕਿਹਾ ਹੁਣ ਮੈਨੂੰ ਪਤਾ ਹੈ ਕਿ ਇਹ ਹੈ। ਉਸਨੇ ਕਿਹਾ ਇਹ ਅਮਰੀਕੀ ਲੋਕ ਨਹੀਂ ਜਾਣਦੇ ਕਿ ਇਹ ਕੀ ਹੈ। ਉਸਨੇ ਕਿਹਾ ਉਹ ਕੁਝ ਵੀ ਨਹੀਂ ਜਾਣਦੇ। ਉਸਨੇ ਕਿਹਾ ਉਹ ਇੱਕ ਪੂਰਬੀ ਕਿਤਾਬ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਵਿੱਚੋਂ ਇੱਕ ਪੱਛਮੀ ਕਿਤਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਤਾਂ ਆਪਣੀ ਬਾਈਬਲ ਨੂੰ ਵੀ ਨਹੀਂ ਜਾਣਦੇ। ਉਸਨੇ ਕਿਹਾ ਆਕਾਸ਼ ਦੇ ਹੇਠ ਕੋਈ ਹੋਰ ਨਾਮ ਨਹੀਂ ਦਿੱਤਾ ਗਿਆ, ਕੋਈ ਹੋਰ ਨਾਮ ਨਹੀਂ, ਕਿਉਂਕਿ ਹਰ ਕੋਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲੈਂਦਾ ਸੀ। ਇੱਥੇ ਇੱਕ ਪਰਮੇਸ਼ਵਰ ਵਿੱਚ ਤਿੰਨ ਵਿਅਕਤੀਆਂ ਜਿਹੀ ਕੋਈ ਚੀਜ਼ ਨਹੀਂ ਹੈ ਅਤੇ ਉਹ ਹੈ ਭਾਈ ਲਮਸਾ, ਡਾਕਟਰ ਲਮਸਾ, ਲਮਸਾ ਬਾਈਬਲ ਦਾ ਅਨੁਵਾਦਕ, ਜੋ ਆਈਜ਼ਨਹਾਵਰ ਅਤੇ ਦੁਨੀਆ ਦੇ ਸਾਰੇ ਮਹਾਨ ਰਾਜਦੂਤਾਂ ਦਾ ਜਿਗਰੀ ਦੋਸਤ ਹੈ ਅਤੇ ਹੋਰ ਸਭ ਕੁਝ। ਉਸਨੇ ਆਪਣੀਆਂ ਬਾਹਾਂ ਮੇਰੇ ਦੁਆਲੇ ਸੁੱਟ ਦਿੱਤੀਆਂ ਅਤੇ ਕਿਹਾ ਕਿਸੇ ਦਿਨ ਉਹ ਤੁਹਾਨੂੰ ਇਸ ਲਈ ਗੋਲੀ ਮਾਰ ਦੇਣਗੇ। ਪਰ ਉਸਨੇ ਕਿਹਾ ਯਾਦ ਰੱਖੋ, ਉਹ ਸਾਰੇ ਲੋਕ ਕਿਸੇ ਕਾਰਨ ਲਈ ਮਰਦੇ ਹਨ। ਮੈਂ ਇਸ ਤਰ੍ਹਾਂ ਹੋਣਾ ਚਾਹੁੰਦਾ ਹਾਂ। ਜਦੋਂ ਬੁੱਢਾ ਪਤਰਸ ਕੈਦ ਵਿੱਚ ਸੀ, ਉੱਥੇ ਇੱਕ ਛੋਟਾ ਜਿਹਾ ਲੜਕਾ ਸੀ ਅਤੇ ਉਹ ਘਬਰਾਇਆ ਹੋਇਆ ਸੀ ਅਤੇ ਉਸਨੇ ਕਿਹਾ ਉਹ ਕੀ ਗੱਲ ਹੈ? ਉਸਨੇ ਕਿਹਾ ਤੁਸੀਂ ਜਾਣਦੇ ਹੋ ਤੁਹਾਨੂੰ ਫਾਂਸੀ ਦਿੱਤੀ ਜਾ ਰਹੀ ਹੈ। ਪਤਰਸ ਨੇ ਕਿਹਾ ਹਾਂ। ਉਸਨੇ ਕਿਹਾ ਅੱਛਾ, ਅੱਜ ਤੁਸੀਂ ਮਰਨ ਜਾ ਰਹੇ ਹੋ? ਉਸਨੇ ਕਿਹਾ ਹਾਂ। ਉਸਨੇ ਕਿਹਾ ਅੱਛਾ, ਕੀ ਤੁਸੀਂ ਡਰਦੇ ਨਹੀਂ ਹੋ? ਉਸਨੇ ਕਿਹਾ ਨਹੀਂ। ਉਸਨੇ ਕਿਹਾ ਤੁਹਾਨੂੰ ਜ਼ਰੂਰ ਉਹਨਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਮਸੀਹ ਕਹਿੰਦੇ ਹਨ। ਉਸਨੇ ਕਿਹਾ ਹਾਂ। ਉਸਨੇ ਕਿਹਾ ਕੀ ਹੋਇਆ? ਉਸਨੇ ਉਸਨੂੰ ਦੱਸਿਆ। ਉਹ ਬੈਠ ਗਿਆ ਤੇ ਉਸਨੂੰ ਆਪਣੀ ਕਹਾਣੀ ਸੁਣਾ ਦਿੱਤੀ। ਜਿਵੇਂ ਜਿਵੇਂ ਉਹ ਕਹਾਣੀ ਸੁਣਾਉਂਦਾ ਗਿਆ, ਅੰਤ ਉਸਨੇ ਕਿਹਾ ਮੈਂ ਅੱਜ ਸਵੇਰੇ ਆਜ਼ਾਦ ਹੋ ਸਕਦਾ ਸੀ, ਮੈਂ ਜਾ ਸਕਦਾ ਸੀ ਅਤੇ ਉਹਨਾਂ ਦੇ ਕੁਝ ਨਾਮਧਾਰੀ ਗਿਰਜਿਆਂ ਵਿੱਚ ਸ਼ਾਮਿਲ ਹੋ ਸਕਦਾ ਸੀ ਅਤੇ ਜਿਉਂਦਾ ਰਹਿ ਸਕਦਾ ਸੀ। ਵੇਖੋ, ਮੈਂ ਆਜ਼ਾਦ ਹੋ ਸਕਦਾ ਸੀ, ਪਰ ਮੈਂ ਸ਼ਹਿਰ ਦੇ ਫਾਟਕ ਵੱਲ ਨਿਗਾਹ ਕੀਤੀ। ਮੈਂ ਇੱਕ ਨੂੰ ਅੰਦਰ ਆਉਂਦਾ ਵੇਖਿਆ, ਮੈਨੂੰ ਪਤਾ ਸੀ ਉਹ ਕੌਣ ਸੀ। ਮੈਂ ਕਿਹਾ ਹੇ ਪ੍ਰਭੂ, ਤੁਸੀਂ ਕਿੱਥੇ ਜਾ ਰਹੇ ਹੋ? ਉਸਨੇ ਕਿਹਾ ਮੈਂ ਫਿਰ ਸਲੀਬ ਤੇ ਚੜਾਇਆ ਜਾ ਰਿਹਾ ਹਾਂ। ਉਸਨੇ ਕਿਹਾ ਮੈਂ ਹੁਣੇ ਵਾਪਸ ਆਵਾਂਗਾ। ਠੀਕ ਉਸੇ ਵੇਲੇ ਉਹਨਾਂ ਕਿਹਾ ਕਿਸਦਾ ਨਾਮ ਸ਼ਿਮੋਨ ਪਤਰਸ ਹੈ? ਉਸਨੇ ਕਿਹਾ ਮੈਂ ਹਾਜ਼ਰ ਹਾਂ। ਉਹਨਾਂ ਕਿਹਾ ਅਸੀਂ ਤੇਰੇ ਲਈ ਤਿਆਰ ਹਾਂ। ਉਸਨੇ ਕਿਹਾ ਮੈਂ ਤੁਹਾਡੀ ਉਡੀਕ ਕਰ ਰਿਹਾ ਸੀ। ਉਹ ਉਸੇ ਵੇਲੇ ਤੁਰ ਪਿਆ। ਉਸ ਮੁੰਡੇ ਨੇ ਉਸਨੂੰ ਮੋਢੇ ਤੇ ਛੋਇਆ ਅਤੇ ਕਿਹਾ ਇੱਕ ਮਿੰਟ ਰੁਕੋ ਸ਼ਿਮੋਨ, ਮੈਂ ਵੀ ਉਸ ਪਰਮੇਸ਼ਵਰ ਨੂੰ ਸਵੀਕਾਰਦਾ ਹਾਂ। ਹੁਣ ਮੈਂ ਨਹੀਂ ਡਰਿਆ, ਅਗਲੀ ਵਾਰੀ ਮੇਰੀ ਹੋਣ ਦਿਓ। ਇਹ ਠੀਕ ਹੈ। ਹਾਲੇਲੂਇਆ।
It's dripping with blood. This Holy Ghost gospel is dripping with blood. The blood of the disciple who died for the truth. This Holy Ghost gospel keeps dripping with blood. The first one to die for this Holy Ghost plan was John the Baptist, but he died like a man. Then came the Lord Jesus. They crucified him. He preached that the Spirit would save man from sin. There's Peter and Paul and John the Divine. They gave up their lives so this gospel could shine. They mangle their blood like the prophets of old, so the true word of God could honest be told. Their souls under the altar crying how long for the Lord to punish those who've done wrong. Listen, but there's going to be more who will give their life's blood for this Holy Ghost gospel and its crimson flood. It's dripping with blood. Yes, it's dripping with blood. This Holy Ghost gospel, it's dripping with blood. The blood of the disciple who died for the truth. This Holy Ghost gospel is dripping with blood. Just a scripture before we go.
ਸਾਡੇ ਜਾਣ ਤੋਂ ਪਹਿਲਾਂ ਸਿਰਫ ਇੱਕ ਵਚਨ ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ ਤਾਂ ਜੋ ਬਚਾਏ ਜਾਈਏ। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਕਰਾਰ ਤੁਹਾਡੇ ਅਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇ। ਪ੍ਰਭੂ ਹੁਣ ਆਸ਼ੀਸ਼ ਦੇਵੇ। ਜਦ ਅਸੀਂ ਰਸਤੇ ਤੋਂ ਬਾਹਰ ਆ ਜਾਂਦੇ ਹਾਂ, ਤੁਸੀਂ ਬਪਤਿਸਮਾ ਦੇਖ ਸਕਦੇ ਹੋ।